ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਕੰਨਾਂ ਦੇ ਨਾਲ ਪਵਿੱਤਰ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰੋ, ਹਿਰਦੇ ਵਿੱਚ ਧਾਰਨ ਕਰੋ। ਇਹ ਚਾਰ ਪੰਜ ਅੱਖਰ ਮੈਂ ਬੋਲਿਆ, ਹਰ ਵਕਤ ਇਹ ਬੋਲੀਦਾ, ਹਰ ਵਾਰੀ ਕਹੀਦਾ, ਪਰ ਜੋ ਗੱਲ ਵਾਰ ਵਾਰ ਕਹੀ ਜਾਵੇ ਜ਼ਿੰਦਗੀ ਦੇ ਅੰਦਰ ਕਿਸੇ ਵੀ ਤਜਰਬਾ ਕਰਕੇ ਦੇਖ ਲਓ, ਕੋਈ ਗੱਲ ਵਾਰ ਵਾਰ ਕਹਿਣੀ ਸ਼ੁਰੂ ਕਰ ਦਿਓ, ਨਤੀਜਾ ਇਹ ਹੁੰਦਾ ਹੈ ਕਿ ਸੁਣਨ ਵਾਲਿਆਂ ਦੇ ਕੰਨਾਂ ਦੇ ਵਿੱਚ ਪਹਿਲਾਂ ਤਾਂ ਇਹ ਵਚਨ ਜਾ ਕੇ ਅਸਰ ਕਰਦੇ ਨੇ, ਲੇਕਿਨ ਹੌਲੀ ਹੌਲੀ ਅਸਰ ਕਰਨ ਤੋਂ ਹਟ ਜਾਂਦੇ ਨੇ, ਇੱਕ ਰੁਟੀਨ ਬਣ ਜਾਂਦੀ ਹੈ। ਦੁਨੀਆ ਪੂਜਾ ਪਾਠ ਕਰਦੀ ਹੈ, ਬਾਣੀ ਪੜ੍ਹਦੀ ਹੈ, ਪਹਿਲਾਂ ਕੋਈ ਪੜ੍ਹਨ ਲੱਗਦਾ ਹੈ, ਅਰਥਾਂ ਦੇ ਵਿੱਚ ਮੰਨ ਜਾਂਦਾ, ਭਾਵ ਦੇ ਵਿੱਚ ਮੰਨ ਜਾਂਦਾ, ਹੌਲੀ ਹੌਲੀ ਇਮਿਊਨ ਹੋ ਜਾਂਦਾ, ਇਮਿਊਨ ਉਹ 'ਤੇ ਅਸਰ ਨਹੀਂ ਪੈਂਦਾ। ਬੱਚੇ ਨੂੰ ਵਾਰ ਵਾਰ ਕਹੀ ਜਾਓ ਤੂੰ ਪੜ੍ਹਦਾ ਨਹੀਂ, ਰੋਜ਼ ਕਹੋ, ਬਿਲਕੁਲ ਨਹੀਂ ਉਹਨਾਂ 'ਤੇ ਕੋਈ ਅਸਰ ਹੋਇਆ ਕਰਦਾ, ਸਗਮਾਂ ਮਾਂ ਬਾਪ ਵਿੱਚ ਦੋਸ਼ ਕੱਢਣ ਲੱਗ ਜਾਂਦੇ। ਆਪਸ ਵਿੱਚ ਜਦ ਇਕੱਠੇ ਹੋਣਗੇ, ਮਾਤਾ ਨੇ ਜਾਂ ਪਿਤਾ ਨੇ ਝਿੜਕ ਦਿੱਤੇ, ਕੁਛ ਮੱਤਾਂ ਦਿੱਤੀਆਂ, ਐਂ ਕਹਿਣਗੇ ਕੈ ਨੰਬਰ ਦਾ ਰਿਕਾਰਡ ਲੱਗਿਆ ਹੋਇਆ, ਅੱਜ ਕਿਹੜਾ ਰਿਕਾਰਡ ਚੜਿਆ ਸੀ, ਅਮਿਊਨ ਹੋ ਗਏ, ਸੁਣਿਆ ਨਹੀਂ ਕਰਦੇ। ਐਵੇਂ ਜਿਵੇਂ ਸਾਹ ਸਿੰਘ ਜੀ, ਅੱਖਰ ਤਾਂ ਬੜੇ ਸਿੱਧੇ ਨੇ, ਪਰ ਇਹਨਾਂ ਦਾ ਮਤਲਬ ਬੜਾ ਗਹਿਰਾ। ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰਕੇ, ਨੇਤਰਾਂ ਦੇ ਰਾਹੀਂ ਜਦੋਂ ਸਾਰਿਆਂ ਦਾ ਸੰਗਤ ਦੇ ਦਰਸ਼ਨਾਂ ਦਾ ਪ੍ਰਭਾਵ ਅੰਦਰ ਜਾਂਦਾ, ਅੰਦਰਲੀ ਮੈਲ ਖਤਮ ਹੋਣੀ ਸ਼ੁਰੂ ਹੋ ਜਾਂਦੀ। 80-84% ਆਦਮੀ ਦੇ ਉੱਤੇ ਅੱਖਾਂ ਨਾਲ ਦੇਖੀਆਂ ਹੋਈਆਂ ਚੀਜ਼ਾਂ ਦਾ ਅਸਰ ਪੈਂਦਾ, 13% ਸੁਣੀਆਂ ਹੋਈਆਂ ਚੀਜ਼ਾਂ ਦਾ ਅਸਰ ਪਿਆ ਕਰਦਾ, 1% ਛੋਹੀ ਹੋਈ ਚੀਜ਼ ਦਾ ਅਸਰ ਹੁੰਦਾ, 1% ਟੇਸਟ ਕੀਤੀ ਹੋਈ ਦਾ ਅਸਰ ਹੁੰਦਾ, 1% ਖਾਧੀ ਹੋਈ ਚੀਜ਼ ਦਾ ਅਸਰ ਹੋਇਆ ਕਰਦਾ, 100% ਗਿਆਨ 84 ਅੱਖਾਂ ਨਾਲ ਅੰਦਰ ਆਉਂਦਾ, 13 ਸੁਣਨ ਨਾਲ ਆਉਂਦਾ, ਬਾਕੀ 3 ਗਿਆਨ ਇੰਦਰੀਆਂ ਦੇ ਨਾਲ 3% ਆਉਂਦਾ, 1-1 ਆਉਂਦਾ। ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਪਿਆਰਿਓ ਸਾਵਧਾਨ ਹੋ, ਮਨ ਚ ਭਾਵਨਾ ਲਿਆਵੋ ਕਿ ਅਸੀਂ ਗੁਰੂ ਨਾਨਕ ਦੇ ਦਰ ਤੇ ਆ ਗਏ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਪ੍ਰਤੱਖ ਆਪ ਹੀ ਬੈਠੇ ਨੇ, ਤੇ ਇੱਥੇ ਤੱਕ ਕਿ ਅਕਾਲ ਪੁਰਖ ਦੀ ਸੰਗਤ ਵਿੱਚ ਆ ਜਾਂਦਾ। ਇਹ ਐਸਾ ਨਿਰਣਾ ਹੈ ਗੁਰੂ ਘਰ ਦਾ, ਜਿਸ ਥਾਂ ਦੇ ਉੱਤੇ ਸਾਧੂ ਦੀ ਸੰਗਤ ਹੋ ਰਹੀ ਉਥੇ ਕਹਿੰਦੇ ਵਿਸ਼ਨੂੰ ਮਹਾਰਾਜ ਵੀ ਆ ਕੇ ਬਿਰਾਜਮਾਨ ਹੋ ਜਾਂਦੇ ਨੇ, ਤੇ ਉਹ ਜਿਹੜਾ ਥੋੜਾ ਜਿਹਾ ਥਾਂ ਹੈ ਉਹ ਬੈਕੁੰਠ ਦਾ ਆਨੰਦ ਦੇਣਾ ਸ਼ੁਰੂ ਕਰ ਦਿੰਦਾ। ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠ, ਸਾਧੂ ਦੀ ਸੰਗਤ ਬੈਕੁੰਠ ਬਣ ਜਾਇਆ ਕਰਦੀ। ਦੂਸਰੀ ਬੇਨਤੀ ਕਰੀ ਹੈ ਕਿ ਚਿੱਤ ਬਿਰਤੀਆਂ ਇਕਾਗਰ ਕਰੋ, ਜੇ ਚਿੱਤ ਸਾਵਧਾਨ ਹੀ ਨਹੀਂ ਹੈ ਕੋਈ ਗੱਲ ਅੰਦਰ ਨਹੀਂ ਜਾਏਗੀ। ਇੱਕ ਮੂੰਹ ਪੀੜੇ ਮੂੰਹ ਵਾਲੀ ਬੋਤਲ ਟੇਪ ਦੇ ਹੇਠਾਂ ਰੱਖ ਦੋ, ਉਹ ਬੋਤਲ ਹਿੱਲ ਰਹੀ ਹੈ, ਪਾਣੀ ਲਗਾਤਾਰ ਚੱਲ ਰਿਹਾ ਲੇਕਿਨ ਉਹਦੇ ਵਿੱਚ ਕਤਰਾ ਵੀ ਨਹੀਂ ਜਾ ਰਿਹਾ ਕਿਉਂਕਿ ਬਹੁਤ ਹਿੱਲਦੀ ਆ, ਉਹਦਾ ਮੂੰਹ ਪੀੜਾ ਉਹ ਹਿੱਲੀ ਜਾਂਦਾ, ਉੱਥੇ ਪਾਣੀ ਕਿੱਥੋਂ ਪੈ ਜਾਏਗਾ, ਇਹ ਅਨਲੋਕ ਹੋ ਜਾਏਗਾ।
ਜਦੋਂ ਚੰਡਾ ਕੇ ਰੱਖ ਦੋ ਉਤਾਰਦੇ ਤਾਂ ਉਹਦੇ ਵੇਲੇ ਬੋਤਲ ਭਰ ਜਾਏ। ਇਸੇ ਤਰ੍ਹਾਂ ਸਾਡਾ ਜੋ ਮਨ ਹੈ ਇਹ ਉਡਾਰੀਆਂ ਮਾਰਦਾ। ਇਹਦਾ ਸੰਬੰਧ ਸਰੀਰ ਨਾਲ ਵੀ ਹੈ, ਇਹਦਾ ਅਧਿਆਤਮ ਬਾਤ ਨਾਲ ਵੀ ਹੈ, ਦੋਹਾਂ ਨਾਲ ਆਤਮਿਕ ਸੰਬੰਧ ਵੀ ਇੱਥੋਂ ਹੀ ਚੱਲਦਾ। ਜੇ ਤਾਂ ਇਹ ਮਨ ਦਾ ਰੁੱਖ ਆਤਮਾ ਵੱਲ ਹੋ ਜਾਵੇ ਤਾਂ ਇਹ ਪਰਮੇਸ਼ਰ ਬਣ ਜਾਇਆ ਕਰਦਾ। ਜੇ ਇਹਦਾ ਹੇਠਾਂ ਰੁੱਖ ਹੋ ਜਾਵੇ ਤਾਂ ਇਹ ਨਰਕਾਂ ਨੂੰ ਲੈ ਜਾਂਦਾ। ਕਬੂ ਜੀੜਾ ਉਹ ਚੜ੍ਹਦਾ ਹੈ, ਕਬੂ ਜਾਏ ਪਿਆਲੇ, ਲੋਭੀ ਚੀੜਾ ਸਿਰ ਨਾ ਰਹਿਤਾ ਹੈ, ਚਾਰੇ ਕੁੰਡਾਂ ਪਾਲੇ। ਸੋ ਇਸ ਕਰਕੇ ਚਿੱਤ ਦੀ ਇਕਾਗਰਤਾ ਦੇ ਵਾਸਤੇ ਸਾਨੂੰ ਚਿੱਤ ਬਿਰਤੀਆਂ ਨੂੰ ਸੰਘੋਟਣਾ ਪੈਂਦਾ। ਚਿੱਤ ਬਿਰਤੀਆਂ ਕੀ ਹੁੰਦੀਆਂ ਨੇ ਇਹਨੂੰ ਸਮਝਣ ਦੀ ਲੋੜ ਹੈ। ਸਾਡੇ ਚਿੱਤ ਵਿੱਚ ਪੰਜ ਹਾਲਤਾਂ ਨੇ ਜਿਹੜੀਆਂ ਬਦਲਦੀਆਂ ਰਹਿੰਦੀਆਂ ਨੇ, ਬਹੁਤ ਛੇਤੀ ਛੇਤੀ ਬਦਲਦੀਆਂ। ਪਹਿਲੀ ਦਾ ਨਾਮ ਹੈ ਪ੍ਰਮਾਣ। ਪ੍ਰਮਾਣ ਕਹਿੰਦੇ ਨੇ ਜੋ ਅੱਖਾਂ ਨਾਲ ਚੀਜ਼ਾਂ ਦਿਸਦੀਆਂ ਉਹਦੇ ਵਿੱਚ ਮਨ ਲਾ ਲੈ। ਅੱਖਾਂ ਨਾਲ ਦੇਖਣ ਵਾਲੀਆਂ ਚੀਜ਼ਾਂ ਚ ਪਰਚੇ ਰਹਿਣਾ ਤੇ ਸਮਾਂ ਲੰਘ ਜਾਣਾ ਇਹ ਇੱਕ ਬਿਰਤੀ ਹੈ। ਕੋਈ ਮੱਥਾ ਟੇਕਣ ਵਾਸਤੇ ਆਉਂਦਾ ਅਸੀਂ ਅੱਖਾਂ ਨਾਲ ਦੇਖਣਾ ਸ਼ੁਰੂ ਕਰਤਾ, ਫੇਰ ਸਾਡੀ ਪਛਾਣ ਚ ਆ ਗਿਆ, ਅਸੀਂ ਉਹਦਾ ਨਾਮ ਯਾਦਾਸ਼ਤ ਲੈ ਆਉਂਦਾ, ਫੇਰ ਇਹ ਪਤਾ ਲੱਗਿਆ ਵੀ ਫਲਾਣੇ ਤੋਂ ਮਿਲਿਆ ਸੀ, ਫਲਾਣੇ ਵੇਲੇ ਫਲਾਣੇ ਤੋਂ ਖੜਾ ਸੀ। ਇਹਨੇ ਮਨ ਨੂੰ ਨਿਠਾ ਦਿੱਤਾ। ਹੁਣ ਕੀਰਤਨ ਕੌਣ ਸੁਣੇ, ਵਿਚਾਰ ਕੌਣ ਸੁਣੇ, ਉਹ ਤਾਂ ਦੌੜ ਗਿਆ ਜਿਹਨੇ ਸੁਣਨਾ ਸੀ। ਦੇਖਣ ਵਾਲੀਆਂ ਚੀਜ਼ਾਂ ਚ ਪਰਚੇ ਰਹਿਣਾ ਇਹਨੂੰ ਪ੍ਰਮਾਣ ਬਿਰਤੀ ਕਹਿੰਦੇ। ਦੂਸਰੀ ਹੋਇਆ ਕਰਦੀ ਹੈ ਵਿਪਰਜੇ ਬਿਰਤੀ। ਵਿਪਰਜੇ ਬਿਰਤੀ ਉਹ ਹੁੰਦੀ ਹੈ ਵੀ ਹੋਵੇ ਤਾਂ ਚੀਜ਼ ਹੋਰ ਤੇ ਦਿਸਦੀ ਹੋਰ ਹੋਵੇ। ਰੜੇ ਮੈਦਾਨ ਦੇ ਅੰਦਰ ਦਿਸਦਾ ਤਾਂ ਪਾਣੀ ਹੈ, ਲੇਕਿਨ ਹੈਗਾ ਰੜਾ ਮੈਦਾਨ, ਉਹ ਕਿਰਨਾਂ ਦੇ ਨਾਲ ਐਸੀ ਉਹਦੀ ਪੈਂਦੀ ਹੈ, ਉਹਦਾ ਅਸਰ ਤੇ ਉਹਦੀ ਸੂਰਤ ਉਹਦਾ ਕਿ ਉਹ ਕਿਰਨਾਂ ਦੇ ਨਾਲ ਰੜਾ ਮੈਦਾਨ ਐ ਲੱਗੇਗਾ ਵੀ ਦਰਿਆ ਜਾ ਰਿਹਾ। ਉਹਨੂੰ ਤਾਂ ਮੰਨਣਾ ਸੱਤ, ਜਿਹੜਾ ਕਹਿੰਦੇ ਵੀ ਰੜਾ ਮੈਦਾਨ ਹੈ ਉਹਨੂੰ ਮੰਨਣਾ ਸੱਤ। ਹਨੇਰੇ ਵਿੱਚ ਰੱਸੀ ਪਈ ਹੈ ਉਹਦੇ ਵਿੱਚ ਸੱਪ ਦਾ ਅਧਿਆਸ ਮੰਨ ਕੇ ਸੱਚ ਮੰਨਣਾ ਵੀ ਸੱਪ ਬੈਠਾ ਮੇਰੇ ਦਰਵਾਜ਼ੇ ਮੂਹਰੇ, ਹੁਣ ਨਹੀਂ ਮੈਂ ਨਿਕਲਣਾ, ਸਾਰੀ ਰਾਤ ਡਰਿਆ ਰਿਹਾ। ਕਮਜ਼ੋਰ ਹੋਵੇ ਦਿਲ ਧੱਕ ਧੱਕ ਕਰੇਗਾ, ਹਾਰਟ ਫੇਲ ਹੋ ਜਾਏਗਾ। ਦਿਨ ਚੜ ਗਿਆ ਕੀ ਦੇਖਦਾ ਵੀ ਇਹ ਤਾਂ ਰੱਸੀ ਪਈ ਸੀ, ਐਵੇਂ ਡਰੀ ਗਿਆ ਸਾਰੀ ਰਾਤ। ਇਹ ਬਿਰਤੀ ਨੂੰ ਵਿਪਰਜੇ ਬਿਰਤੀ ਕਹਿੰਦੇ ਨੇ। ਚੀਜ਼ ਹੋਵੇ ਨਾ ਮਿਥ ਉਹਦੇ ਵਿੱਚ ਹੋਰ ਲਈ ਜਾਵੇ। ਤੀਸਰੀ ਹੋਇਆ ਕਰਦੀ ਹੈ ਸਿਮਰਤੀ ਬਿਰਤੀ। ਸਿਮਰਤੀ ਬਿਰਤੀ ਹੁੰਦੀ ਹੈ ਵੀ ਕੀਰਤਨ ਸੁਣਨ ਲੱਗ ਗਏ, ਗੱਲਾਂ ਚੱਲ ਪਈਆਂ, ਪੁਰਾਣੀਆਂ ਗੱਲਾਂ ਯਾਦ ਆਉਣ ਲੱਗ ਗਈਆਂ, ਮਨ ਟਿਕਿਆ ਹੀ ਨਾ, ਇੱਧਰ ਉੱਧਰ ਦੇਖਣ ਲੱਗ ਗਿਆ। ਚੌਥੀ ਹੋਇਆ ਕਰਦੀ ਹੈ ਨਿੰਦਰਾ। ਜਾਗ ਨਹੀਂ ਆਉਂਦੀ, ਫਾਕਾਂ ਮਾਰੀ ਜਾਓ, ਫਰੀਦਾ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਮਜਾਇਆ ਸੀ ਕਿਤ ਫੇਰੇ ਚਿੱਤ, ਉਹਨੂੰ ਜਾਗ ਨਹੀਂ ਆਇਆ ਕਰਦੀ। ਸੋ ਇਹ ਜੋ ਬਿਰਤੀ ਹੈ ਨਿੰਦਰਾ ਬਿਰਤੀ ਹੁੰਦੀ ਹੈ। ਭਜਨ ਵੇਲੇ ਵੀ ਐਵੇਂ ਕਰਦੀ ਹੈ, ਬਾਣੀ ਪੜਨ ਵੇਲੇ ਵੀ ਐਵੇਂ ਕਰਦੀ ਹੈ, ਚਾਰੇ ਬਿਰਤੀਆਂ। ਚੌਥੀ ਹੋਇਆ ਕਰਦੀ ਹੈ ਵਿਕਸ਼ੇਪ ਬਿਰਤੀ। ਜਰਾ ਸੁਰਤੀ ਟਿਕਦੀ ਹੈ, ਜਦੇ ਤੋਂ ਟੁੱਟ ਗਈ, ਆਲੇ ਦੁਆਲੇ ਨੱਠ ਗਿਆ, ਫੇਰ ਜਰਾ ਟਿਕਿਆ, ਖਿਆਲ ਆਉਣੇ ਸ਼ੁਰੂ ਹੋ ਗਏ ਵੀ ਫਲਾਣਾ ਬੰਦਾ ਹੈ, ਇਹਦੀ ਦੁਕਾਨ ਫਲਾਣੇ ਥਾਂ, ਇਹ ਫਲਾਣੇ ਦਫ਼ਤਰ ਚ, ਫਲਾਣੇ ਵੇਲੇ ਮੈਂ ਇਹਨੂੰ ਐਂ ਦੇਖਿਆ ਸੀ, ਬਗੈਰ ਕਿਸੇ ਮਤਲਬ ਤੇ ਇੱਕ ਕਹਾਣੀ ਚਲਾ ਲੈਣੀ, ਆਇਆ ਸੀ ਸਤਸੰਗ ਕਰਨ ਵਾਸਤੇ, ਪਰ ਉਸ ਕਹਾਣੀ ਨੇ ਸਾਡਾ ਜੋ ਸਤਸੰਗ ਦਾ ਸਮਾਂ ਸੀ ਉਸ ਨੂੰ ਆਪਣੇ ਵੱਲੇ ਲਾ ਲਿਆ, ਤੇ ਉਹਦਾ ਨਤੀਜਾ ਕੀ ਹੋਇਆ ਸਾਨੂੰ ਕੁਛ ਨਹੀਂ ਪਤਾ ਲੱਗਦਾ। ਸੋ ਇਸ ਕਰਕੇ ਜੋ ਗੁਰੂ ਮਹਾਰਾਜ ਨੇ ਰਹਿਤ ਦੱਸੀ ਹੈ ਉਹਦੇ ਉੱਤੇ ਪਹਿਰਾ ਦੋ ਸਤਸੰਗ ਜੀ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ, ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ, ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰਕੇ।
ਜਾਗਰ ਕਰਕੇ ਕਰੋ ਵਾਹਿਗੁਰੂ ਦਾ ਪਿਆਰਿਓ ਤੈਨੂੰ ਜਾਗਰ ਕਰਕੇ
ਸਾਵਧਾਨ ਇਕਾਗਰ ਸਾਵਧਾਨ ਫੌਜ ਦਾ ਕਾਸ਼ਨ ਹੈ ਕਮਾਂਡਰ ਕਹਿ ਦੇਵੇ ਸਾਵਧਾਨ ਨਾ ਹੱਥ ਹਿਲਦੇ ਨੇ ਨਾ ਗਰਦਨ ਹਿਲਦੀ ਹੈ ਨਾ ਪੈਰ ਹਿਲਦਾ ਬੁੱਤ ਬਣਿਆ ਬੰਦਾ ਖੜਾ ਇੰਨੀ ਇਕਾਗਰਤਾ ਮਹਾਰਾਜ ਕਹਿੰਦੇ ਇੰਨੀ ਸਾਵਧਾਨਤਾ ਚਾਹੀਦੀ ਹੈ ਸੰਗਤ ਤਿਆ ਕੇ ਫਿਰ ਚਿੱਤ ਪੰਜ ਬਿਰਤੀਆਂ ਤੋਂ ਰਹਿਤ ਹੋਣਾ ਚਾਹੀਦਾ ਸ਼ਬਦ ਦੇ ਭਾਵ ਵਿਚ ਲੀਨ ਹੋਇਆ ਗੱਲ ਸਮਝੇ ਅਮਿਊਨ ਨਾ ਹੋਵੇ ਬਾਰ ਬਾਰ ਗੱਲ ਕਹੀ ਜਾਂਦੇ ਹਾਂ ਅਸੀਂ ਨਾਮ ਜਪ ਨਾਮ ਜਪ ਨਾਮ ਜਪ ਸੁਣਦਿਆਂ ਨੂੰ ਕਿੰਨਾ ਸਾਲ ਹੋ ਗਏ ਉਤਸ਼ਾਹ ਨਹੀਂ ਜਗਦਾ ਜਾਗਦਾ ਕਿਉਂਕਿ ਅਮਿਊਨ ਹੋ ਗਿਆ ਅਸਰ ਹੋਣ ਤੋਂ ਹਟ ਗਿਆ ਜਿਵੇਂ ਬਿਮਾਰੀਆਂ ਨੇ ਬਹੁਤ ਸਾਰੀ ਏਡਜ਼ ਦੀ ਬਿਮਾਰੀ ਹੈ ਕਹਿੰਦੇ ਇਹਨੂੰ ਦਵਾਈ ਕੋਈ ਨਹੀਂ ਲੱਗਦੀ ਇਸੇ ਤਰ੍ਹਾਂ ਦੇ ਨਾਲ ਉਪਦੇਸ਼ ਉਸ ਮਨ ਨੂੰ ਨਹੀਂ ਲੱਗਿਆ ਕਰਦਾ ਜਿਹੜਾ ਮਨ ਅਮਿਊਨ ਹੋ ਜਾਂਦਾ ਮਹਾਂਪੁਰਸ਼ ਵਚਨ ਕਰਦੇ ਹਾਂ ਕਹਿੰਦੇ ਇਹ ਤਾਂ ਸੁਣਿਆ ਹੋਇਆ ਸਾਡਾ ਉਹ ਸੁਣਿਆ ਤਾਂ ਹੈ ਤਾਂ ਕਰਿਆ ਵੀ ਹੈ ਉਹਦੇ ਮੁਤਾਬਕ ਕੋਈ ਕੰਮ ਕੋਈ ਰਿਜ਼ਲਟ ਵੀ ਕੱਢਿਆ ਨਾ ਉਹ ਤਾਂ ਨਹੀਂ ਕੱਢਿਆ ਸੁਣਦੇ ਹੀ ਜਾਂਦੇ ਹਾਂ ਮਹਾਰਾਜ ਕਹਿੰਦੇ ਪਿਆਰੇ ਉਹ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ ਇਹਨਾਂ ਦਾ ਥਾਂ ਪਏਗਾ ਜਨਾ ਸਤਿਗੁਰ ਕੀ ਆਗਿਆ ਸਤ ਸਤ ਕਰਮ ਤੋ ਆਪਾਂ ਇੱਕ ਕਲਾਸ ਵਿੱਚ ਬੈਠੇ ਗੁਰੂ ਗ੍ਰੰਥ ਸਾਹਿਬ ਟੀਚਰ ਸਾਨੂੰ ਪੜ੍ਹਾ ਰਹੇ ਨੇ ਬਾਣੀ ਦੇ ਰਹੇ ਜਿਹੜੇ ਸਟੂਡੈਂਟ ਚਿੱਤ ਇਕਾਗਰ ਕਰਕੇ ਸਤਸੰਗ ਕਰਨਗੇ ਉਹ ਫਸਟ ਕਲਾਸ ਮੈਰਿਟ ਲਿਸਟ ਤੇ ਇਸ ਤੋਂ ਵੀ ਅਬਾਬ ਆਉਣਗੇ ਜਿਹੜੇ ਸਟੂਡੈਂਟਾਂ ਦੇ ਚੇਤੇ ਕਾਗਰ ਨਹੀਂ ਉਹਨੂੰ ਦੀਵਾਨ ਤੋਂ ਬਾਅਦ ਪੁੱਛੋ ਵੀ ਕੀ ਸੁਣਾਇਆ ਸੀ ਬਾਬਾ ਜੀ ਨੇ ਸਾਖੀ ਤਾਂ ਕੋਈ ਸੁਣਾ ਸਕਦਾ ਉਹ ਵੀ ਯਾਦ ਕਰਕੇ ਲੇਕਿਨ ਬਚਨ ਨਹੀਂ ਸੁਣਾ ਸਕਦਾ ਸੋ ਬਚਨਾਂ ਦੀ ਲੋੜ ਹੈ ਹਰ ਵਾਰੀ ਬੇਨਤੀ ਕੀਤੀ ਜਾਂਦੀ ਹੈ ਕਿ ਨਾਮ ਜੋ ਹੈ ਬਹੁਤ ਕੀਮਤੀ ਚੀਜ਼ ਹੈ ਸਾਈ ਨਾਮ ਅਮੋਲ ਕੀਮਤ ਕੋਈ ਜਾਣਦਾ ਜਿੰਨੀ ਕੀਮਤੀ ਹੈ ਓਨਾ ਹੀ ਅਸੀਂ ਇਹ ਤੋਂ ਬੇਬਹਿਰਾ ਸਾਡੇ ਅੰਦਰ ਚੌ ਨਹੀਂ ਉਹ ਉੱਠਦਾ ਵੀ ਨਾਮ ਇੰਨਾ ਕੀਮਤੀ ਹੈ ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਉਸ ਹੈ ਫਿਰ ਤਾਂ ਇਹ ਸਾਰਿਆਂ ਨਾਲੋਂ ਉੱਤਮ ਚੀਜ਼ ਹੋਈ ਜੇ ਐਡੀ ਸੋਹਣੀ ਚੀਜ਼ ਹੈ ਪਿਆਰਿਓ ਫਿਰ ਨਾਮ ਦਾ ਖਹਿੜਾ ਨਾ ਛੱਡੋ ਨਾਮ ਜਪੋ ਅੰਮ੍ਰਿਤ ਵੇਲੇ ਉੱਠ ਕੇ ਬੈਠਿਆ ਕਰੋ ਚੌਂਕੜਾ ਮਾਰ ਕੇ ਅੰਦਰ ਬੜੀਆਂ ਖੇਡਾਂ ਨੇ ਬੜੀਆਂ ਚੀਜ਼ਾਂ ਨੇ ਮੈਗਜ਼ੀਨ ਦੇ ਅੰਦਰ ਇੱਕ ਲੇਖ ਆਉਂਦਾ ਅਨੁਭਵੀ ਬਚਨ ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹ ਅਪ੍ਰੈਲ ਤੋਂ ਪੜ੍ਹ ਲੈਣ ਉਹਦੇ ਚੋਂ ਮਹਾਤਮਾ ਦੱਸਦੇ ਆ ਕਿ ਅੰਦਰ ਬੜਾ ਕੁਛ ਪਿਆ ਬੜੀਆਂ ਚੀਜ਼ਾਂ ਪਈਆਂ ਕਹਿੰਦਾ ਜਿਹੜਾ ਸੁਪਨਾ ਹੈ ਸੁਪਨੇ ਦੇ ਅੰਦਰ ਅਸੀਂ ਕੁਛ ਦੇਖਦੇ ਹਾਂ ਕਿਉਂ ਦੇਖਦੇ ਹਾਂ ਕਿਉਂਕਿ ਉਸ ਵੇਲੇ ਬਿਰਤੀਆਂ ਜਿਹੜੀਆਂ ਨੇ ਦੌੜਨ ਤੋਂ ਰੁਕੀਆਂ ਹੁੰਦੀਆਂ ਉਹਦੇ ਵਿੱਚ ਸੱਚ ਚੀਜ਼ਾਂ ਵੀ ਦੇਖ ਲੈਂਦੇ ਹਾਂ, ਝੂਠੀਆਂ ਵੀ ਦੇਖ ਲੈਂਦੇ ਹਾਂ, ਲੰਘੀਆਂ ਹੋਈਆਂ ਵੀ ਦੇਖ ਲੈਂਦੇ ਹਾਂ, ਜਿਹੜੀਆਂ ਆਉਣੀਆਂ ਉਹ ਵੀ ਦੇਖ ਲੈਂਦੇ ਹਾਂ। ਹੁਣ ਜਿਹੜਾ ਕੁਛ ਆਉਣਾ ਹੈ ਸਾਡੇ ਨਾਲ ਭਾਣਾ ਵਰਤਣ ਵਾਲਾ ਉਹ ਦੇਖ ਲੈਂਦੇ ਹਾਂ। ਕਿੱਡੀ ਬੜੀ ਬਾਤ ਹੋਈ, ਪਏ ਸੁੱਤੇ ਆ ਸੁਪਨੇ ਦੇ ਅੰਦਰ ਦੇਖ ਰਹੇ ਹਾਂ ਅਸੀਂ ਕਿ ਮੇਰੇ ਨਾਲ ਤਾਂ ਆਹ ਭਾਣਾ ਵਰਤਣ ਵਾਲਾ। ਉਹ ਕਿਉਂ ਦੱਸ ਗਿਆ? ਜਾਗਦਿਆਂ ਨੂੰ ਕਿਉਂ ਨਾ ਦੱਸਿਆ? ਕਹਿੰਦੇ ਜਾਗਦਿਆਂ ਦੀ ਮੱਤੀ ਜਿਹੜੀ ਸੀ ਮਨ ਦੀ, ਉਹ ਖਿੰਡੀ ਹੋਈ ਸੀ ਮੱਤ, ਮਨ ਕੀ ਮਿੱਤੀ ਖਿੰਡੀਆਂ, ਬਹੁਤ ਪਏ ਸਗਾਹ ਗੋਤੇ ਖਾਏ ਨਾ ਨਿਕਲੇ। ਗੋਤੇ ਖਾਂਦਾ ਬਾਰ ਬਾਰ, ਨਿਕਲਦਾ ਨਹੀਂ ਹੈ, ਦੌੜਦਾ ਹੈ, ਭੱਜਦਾ ਹੈ। ਇਸ ਕਰਕੇ ਅੱਖਾਂ ਖੁੱਲੀਆਂ ਵੇਲੇ, ਜਾਗਦੇ ਵੇਲੇ ਐ ਨਹੀਂ ਪਤਾ ਵੀ 10 ਦਿਨ ਨੂੰ ਮੇਰੇ ਨਾਲ ਕੀ ਪਾਣਾ ਵਰਤਣਾ। ਜਦ ਸੌਂ ਗਿਆ ਬਿਰਤੀਆਂ ਰੋਕੀਆਂ, ਉਸ ਵੇਲੇ ਸੁਪਨਾ ਸੁਪਨੇ ਦੇ ਵਿੱਚ ਵਿਜ਼ਨ ਦੇਖਣ ਲੱਗ ਗਿਆ। ਵਿਜ਼ਨ ਨੇ ਦੱਸਤਾ ਕਿ ਤੇਰੇ ਨਾਲ ਆਹ ਚੀਜ਼ ਹੋਣੀ। ਕਈਆਂ ਨੂੰ ਵਿਜ਼ਨ ਸਪਸ਼ਟ ਆਉਂਦੇ ਨੇ, ਕਈਆਂ ਨੂੰ ਇਹ ਕੋਡ ਲੈਂਗੁਏਜ ਵਿੱਚ ਆਇਆ ਕਰਦੇ ਨੇ। ਸੁਪਨਾ ਆਉਂਦਾ ਹੈ, ਬੜੀ ਪਰੇਸ਼ਾਨੀ ਹੁੰਦੀ ਹੈ ਵੀ ਆਹ ਕੀ ਹਾਲ ਹੋ ਗਿਆ ਮੇਰਾ। ਸੋ ਇਸ ਤਰ੍ਹਾਂ ਦੇ ਨਾਲ ਉਹ ਤਾਂ ਸੁਪਨੇ ਚ ਕਿਉਂ ਦਿਖਦੀਆਂ? ਕਿਉਂਕਿ ਚਿੱਤ ਬਿਰਤੀਆਂ ਨੂੰ ਠੱਲ ਪਈ ਹੋਈ ਹੈ, ਦੌੜਦੀਆਂ ਨੇ। ਜਦੋਂ ਇਸ ਤੋਂ ਉੱਪਰਲੀ ਸਟੇਜ ਚ ਜਾਂਦਾ ਹੈ, ਸੁਪਨੇ ਵਾਲੀ ਸਟੇਜ ਤੋਂ ਉੱਪਰ ਜਾਂਦਾ ਹੈ, ਇਕਾਗਰਤਾ ਦੀ ਅਵਸਥਾ ਚ ਜਾਂਦਾ ਹੈ, ਜਿਉਂ ਜਿਉਂ ਇਕਾਗਰਤਾ ਵੱਧਦੀ ਜਾਂਦੀ ਹੈ, ਜਿਉਂ ਜਿਉਂ ਵੱਧਦੀ ਜਾਂਦੀ ਹੈ, ਤਿਉਂ ਤਿਉਂ ਨਵੇਂ ਤੇ ਨਵੇਂ ਵਿਜ਼ਨ ਆਉਂਦੇ ਜਾਂਦੇ, ਨਵੀਆਂ ਤੇ ਨਵੀਆਂ ਚੀਜ਼ਾਂ ਦੇਖਦਾ। ਕਈ ਵਾਰੀ ਸਵਰਗ ਲੋਕ ਚਲਿਆ ਜਾਂਦਾ ਭਜਨ ਕਰਦਾ ਕਰਦਾ, ਦੇਵਤਿਆਂ ਨੂੰ ਦੇਖਣਾ ਸ਼ੁਰੂ ਕਰ ਦਿੰਦਾ। ਭਾਵੇਂ ਇਹ ਛੋਟੀ ਅਵਸਥਾ ਹੈ, ਵੱਡੀ ਨਹੀਂ ਹੈ, ਲੇਕਿਨ ਹੈ ਕੋਈ ਅਵਸਥਾ ਹੈ। ਇਹ ਵੀ ਬਹੁਤ ਵਧੀਆ ਚੀਜ਼ ਹੈ। ਉਹ ਜਗਤ ਜਿਹੜਾ ਸਾਨੂੰ ਦਿਸਦਾ ਨਹੀਂ, ਉਹਨੂੰ ਦੇਖ ਲੈਣਾ ਇੱਥੇ ਬੈਠੇ ਅੰਦਰਲੀ ਦੂਰਬੀਨ ਨਾਲ। ਉਹ ਭਜਨ ਨਾਲ ਖੁੱਲਦੀ ਹੈ। ਇੱਕ ਵਾਰੀ ਇੱਕ ਸਾਧਕ ਸੀਗਾ, ਉਹ ਸਾਧਨਾ ਕਰਦਾ ਕਰਦਾ ਧਰਮਖੰਡ ਦੇ ਵਿੱਚ ਜਾ ਕੇ ਦੇਖਣ ਲੱਗ ਗਿਆ। ਉੱਥੇ ਰੋਜ਼ ਦੇਖਦਾ ਆਹ ਰੂਹ ਲਿਆਂਦੀ ਹੈ ਇਹਨਾਂ ਨੇ, ਆਹ ਮਾਰ ਪੈ ਰਹੀ ਹੈ ਇਹਦੇ ਉੱਤੇ, ਆਹ ਸਜ਼ਾ ਦੇ ਦਿੱਤੀ, ਆਹ ਕੁੱਤੇ ਦੇ ਸਰੀਰ ਚ ਭੇਜ ਦਿੱਤਾ, ਆਹ ਖੋਤੇ ਦੇ ਸਰੀਰ ਚ ਭੇਜਤਾ, ਆਹ ਬਲਦ ਦੇ ਸਰੀਰ ਚ ਭੇਜਤਾ। ਉੱਥੇ ਤੱਕ ਜਾਂਦਾ ਵੀ ਬਲਦ ਕੀ ਰਹਿ। ਇੱਕ ਵਾਰੀ ਇਹਦੇ ਚਾਚਾ ਚੜਾਈ ਕਰ ਗਿਆ, ਇਹਦੇ ਚਾਚੇ ਦੇ ਮੁੰਡਿਆਂ ਨੇ ਕਿਹਾ, ਕਹਿਣ ਲੱਗਿਆ ਬਾਈ ਤੂੰ ਦੱਸ ਸਕਦਾ ਵੀ ਚਾਚਾ ਜੀ ਤੇਰਾ ਕਿੱਥੇ ਗਿਆ, ਸਾਡਾ ਪਿਤਾ ਕਿੱਥੇ ਗਿਆ? ਉਹ ਕਹਿੰਦਾ ਦੇਖ ਤਾਂ ਮੈਂ ਸਕਦਾ ਪਰ ਇਹ ਦੱਸਣਾ ਜਰਾ ਔਖਾ ਹੈ। ਕਹਿੰਦੇ ਨਹੀਂ ਸਾਨੂੰ ਦੱਸ। ਉਹ 3 ਮਹੀਨੇ ਹੋ ਗਏ, ਕਹਿੰਦਾ ਲੈ ਵੀ ਤੁਹਾਡਾ ਪਿਤਾ ਟੋਲ ਲਿਆ ਮੈਂ। ਕਹਿੰਦੇ ਕਿੱਥੇ ਹੈ? ਕਹਿੰਦੇ ਫਲਾਣੇ ਪਿੰਡ ਦੇ ਵਿੱਚ, ਇੱਥੋਂ 40 ਮੀਲ ਦੇ ਉੱਤੇ। ਉਹ ਇੱਕ ਬੀਬੀ ਦੇ ਪੇਟ ਵਿੱਚ ਸਿੱਟ ਦਿੱਤਾ ਗਿਆ, ਮਨੁੱਖ ਬਣੇਗਾ। ਕਹਿੰਦੇ ਸਾਨੂੰ ਉਤਵਾਰ ਕਿਵੇਂ ਆਵੇ? ਪਿੰਡ ਦਾ ਨਾਂ ਲੈ ਲਿਆ, ਕਹਿੰਦਾ ਮੇਰੇ ਨਾਲ ਚੱਲੋ। ਉੱਥੇ ਲੈ ਗਿਆ, ਉੱਥੇ ਜਾ ਕੇ ਉਹਨਾਂ ਦੇ ਘਰਦਿਆਂ ਨੂੰ ਕਿਹਾ ਵੀ ਅਸੀਂ ਥੋੜੀ ਬੀਬੀ ਨਾਲ ਗੱਲਬਾਤ ਕਰਨੀ ਹੈ ਜੋ ਨਵੀਂ ਵਿਆਹੀ ਹੋਈ ਆਈ ਹੈ, ਇਕਾਂਤ ਵਿੱਚ ਗੱਲ ਕਰਨੀ ਹੈ। ਜਦ ਟਾਈਮ ਮਿਲ ਗਿਆ, ਕਹਿਣ ਲੱਗੇ ਬੀਬਾ ਇਹਨਾਂ ਦਾ ਪਿਤਾ ਮਰ ਗਿਆ ਸੀ ਤੇ ਉਹ ਤੇਰੇ ਘਰੋਂ ਉਸਨੇ ਜਨਮ ਲੈਣਾ ਤੇਰੇ ਪੇਟ ਤੋਂ, ਤੇ ਅੱਜ 3 ਮਹੀਨੇ ਹੋ ਗਏ, ਤੂੰ ਐ ਦੱਸ। 2 ਮਹੀਨੇ ਤੋਂ ਮੈਨੂੰ ਦੱਸਿਆ ਵੀ 2 ਮਹੀਨੇ ਹੋ ਗਏ ਉਹ ਇੱਥੇ ਪੇਟ ਵਿੱਚ ਆ ਗਿਆ। ਉਹ ਕਹਿੰਦੀ ਠੀਕ ਹੈ ਭਾਈ, ਗੱਲ ਬਿਲਕੁਲ ਠੀਕ ਹੈ, ਪੂਰਾ ਜਿੰਨੀ ਵੀ ਗਲਤ। ਜਦ ਦੂਸਰੇ ਦਿਨ ਭਜਨ ਕਰਨ ਗਿਆ, ਬਿਰਤੀ ਦੇ ਨਾਲ ਚੜਿਆ ਉੱਥੇ, ਉੱਥੇ ਗੱਲ ਕੀ ਹੋ ਰਹੀ ਹੈ? ਕਹਿੰਦੇ ਕੋਈ ਚੋਰ ਆਉਂਦਾ ਮਾਤ ਲੋਕ ਦਾ, ਉਹ ਸਾਡੀ ਕਿਰਿਆ ਨੂੰ ਦੇਖਦਾ ਛੁਪ ਕੇ। ਜੇ ਤਾਂ ਕਿਰਿਆ ਨੂੰ ਦੇਖਦਾ ਹੀ ਹੋਵੇ ਫੇਰ ਤਾਂ ਕੋਈ ਨੀ, ਉਹ ਲੋਕਾਂ ਨੂੰ ਜਾ ਕੇ ਦੱਸਦਾ। ਅਜੇ ਕੱਲ ਦੀ ਉਹ ਗੱਲ ਹੈ ਕਿ ਉਸਨੇ ਦੱਸ ਦਿੱਤਾ ਵੀ 40 ਮੀਲ ਦੇ ਉੱਤੇ ਜਾ ਕੇ ਉਹਨੇ ਜਨਮ ਲੈਣਾ। ਉਹਨੂੰ ਪੁੱਛਿਆ ਇਹਨੇ ਬੀਬੀ ਨੂੰ, ਕਹਿੰਦੇ ਉਹਨੂੰ ਸਜ਼ਾ ਦੋ। ਦੂਸਰੇ ਦਿਨ ਘੇਰ ਲਿਆ, ਘੇਰ ਕੇ ਕੁੱਟਿਆ, ਕੁੱਟਣ ਦੇ ਨਾਲ ਕੀ ਹੋਇਆ, ਉਹਦਾ ਸਾਰਾ ਸਰੀਰ ਫਿਸ ਗਿਆ, ਫੋੜੇ ਹੀ ਫੋੜੇ ਹੋ ਗਏ, ਬਹੁਤ ਦੁਖੀ ਹੋ ਗਿਆ, ਰੋਂਦਾ ਫਿਰਦਾ, ਕੋਈ ਇਲਾਜ ਨਹੀਂ। ਕਿਉਂਕਿ ਇੱਕ ਤਾਂ ਜਿਹੜਾ ਯੋਗ ਭ੍ਰਿਸ਼ਟ ਹੋ ਜਾਇਆ ਕਰਦਾ ਉਹਦਾ ਇਲਾਜ ਨਹੀਂ ਹੁੰਦਾ, ਪ੍ਰਾਣਾਯਾਮ ਕਰਦਾ ਹੋਇਆ ਕੁੰਡਲੀ ਨੂੰ ਜਗਾਉਂਦਾ ਹੋਇਆ ਜੇ ਕਾਮਯਾਬ ਨਹੀਂ ਹੁੰਦਾ ਤਾਂ ਉਹਨੂੰ ਰੋਗ ਲੱਗ ਜਾਂਦੇ ਨੇ। ਇਸੇ ਤਰ੍ਹਾਂ ਦੁਰਗਾਈ ਭੇਤ ਜੋ ਦੁਨੀਆਂ ਨੂੰ ਦਿੰਦਾ ਉਹਨੂੰ ਵੀ ਜੇ ਕੁਟਾਈ ਹੋ ਜਾਵੇ ਉੱਥੇ ਦੇ ਦੇਵ ਲੋਕਾਂ ਦੀ, ਉਹਦਾ ਸਰੀਰ ਗਲਣਾ ਸ਼ੁਰੂ ਹੋ ਜਾਂਦਾ। ਬੜੇ ਇਲਾਜ ਕਰਾਉਂਦਾ ਫਿਰਿਆ ਮਹਾਤਮਾ ਕੋਲ ਵੀ ਆ, ਮਹਾਤਮਾ ਕਹਿੰਦੇ ਭਾਈ ਇਹਦਾ ਇਲਾਜ ਨਹੀਂ ਹੈ, ਕੋਈ ਇਲਾਜ ਨਹੀਂ ਹੈ। ਅਖੀਰ ਇੱਕ ਪਹੁੰਚੇ ਹੋਏ ਮਹਾਤਮਾ ਸੀ, ਉੱਥੇ ਗਿਆ ਉਹਨੇ ਜਾ ਕੇ ਦੱਸਿਆ ਕਿ ਮਹਾਰਾਜ ਆਹ ਮੇਰੇ ਨਾਲ ਭਾਣਾ ਵਰਤਿਆ, ਪਹਿਲਾਂ ਮੈਨੂੰ ਨਜ਼ਰ ਆਇਆ ਕਰਦੀ ਸੀ ਦਰਗਾਹ, ਹੁਣ ਹਟ ਗਈ ਤੇ ਮੈਨੂੰ ਉਹਨਾਂ ਨੇ ਕੁੱਟਿਆ ਵੀ, ਤਾਂ ਇਸ ਦਾ ਭੇਤ ਕਿਉਂ ਦਿੱਤਾ ਜਾ ਕੇ ਦੁਨੀਆਂ ਨੂੰ। ਉਹ ਉਹਨਾਂ ਦੀ ਮਾਰ ਐਸੀ ਸੀ ਕਿ ਮੇਰਾ ਸਾਰਾ ਸਰੀਰ ਗਲ ਗਿਆ, ਹੁਣ ਕਿਰਪਾ ਕਰੋ ਮੈਨੂੰ ਸਮਤ ਦਿਓ। ਕਹਿੰਦੇ ਭਾਈ ਤੂੰ ਤਾਂ ਮਾੜੀ ਮਾੜੀ ਗੱਲ ਕਰੀ, ਕੁਦਰਤ ਦੇ ਗੁਪਤ ਭੇਤ ਤੂੰ ਦੁਨੀਆਂ ਨੂੰ ਦੱਸਣ ਲੱਗ ਗਿਆ, ਤੈਨੂੰ ਉਹਨਾਂ ਨੇ ਮਾਰਿਆ, ਕੱਢ ਦਿੱਤਾ ਦਰਗਾਹ ਚੋਂ, ਜਾ ਹੁਣ ਤੈਨੂੰ ਅਸੀਂ ਜੁਗਤੀ ਦੱਸਦੇ ਹਾਂ, ਉਹਦੇ ਨਾਲ ਉਹ ਅਵਸਥਾ ਤਾਂ ਨਹੀਂ ਆਉਣੀ, ਹੋਰ ਅਵਸਥਾ ਤੈਨੂੰ ਪ੍ਰਾਪਤ ਹੋ ਜਾਣੀ। ਸੋ ਇਹ ਵੀ ਆਪਣੇ ਅੰਦਰੋਂ ਹੀ ਆਦਮੀ ਦੇਖ ਲੈਂਦਾ ਵੀ ਕੀ ਹੋ ਰਿਹਾ ਦੁਨੀਆਂ ਦੇ ਅੰਦਰ, ਦੇਵਤਿਆਂ ਦੀ ਦੁਨੀਆਂ ਦੇ ਅੰਦਰ ਕੀ ਹੋ ਰਿਹਾ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪਦੇ ਜਿਹੜੇ ਪ੍ਰੇਮੀ ਸੀ, ਜੇ ਕੋਈ ਉਹਨਾਂ ਦਾ ਸੇਵ ਚੜਾਈ ਕਰ ਜਾਂਦਾ ਉਹਦੇ ਫੁੱਲ ਲੈ ਕੇ ਬਾਬਾ ਜੀ ਦੇ ਕੋਲ ਜਾਇਆ ਕਰਦੇ। ਬਾਬਾ ਜੀ ਨੇ ਉਹ ਫੁੱਲ ਹੱਥ ਵਿੱਚ ਲੈ ਲੈਣੇ ਤੇ ਨੇਤਰ ਬੰਦ ਕਰਕੇ ਅਰਦਾਸ ਕਰਨੀ, ਪਾਤਸ਼ਾਹ ਤੇਰੀ ਸਿੱਖੀ ਧਾਰਨ ਕਰੀ ਹੋਈ ਸੀ, ਇਹ ਚੰਗਾ ਹੈ ਜਾਂ ਮੰਦਾ ਹੈ, ਤੈਂ ਇਲਾਜ ਰੱਖਣੀ ਹੈ ਇਸ ਦੀ, ਕਿਰਪਾ ਕਰ। ਇੱਕ ਵਾਰੀ ਐਸਾ ਦੱਸਦੇ ਨੇ ਕਿ ਇੱਕ ਪ੍ਰੇਮੀ ਦਾ ਭਰਾ ਚੜਾਈ ਕਰ ਗਿਆ, ਉਹਦੇ ਮਨ ਵਿੱਚ ਆਇਆ ਕਿ ਬਾਬਾ ਜੀ ਤੇ ਮੈਂ ਕਲਿਆਣ ਕਰਾਉਣਾ, ਪੋਟਲੀ ਚ ਫੁੱਲ ਪਾ ਕੇ ਲੈ ਗਿਆ, ਪਰ ਉਹ ਸ਼ਰਾਬੀ ਕਬਾਬੀ ਨਗੁਰਾ ਪੁਰਸ਼ ਸੀ। ਬਾਬਾ ਜੀ ਨੇ ਹੱਥ ਵਿੱਚ ਫੜੀ ਪੋਟਲੀ, ਦਰਗਾਹ ਦੇ ਵਿੱਚ ਪਹੁੰਚੇ, ਬੇਨਤੀ ਕਰੀ, ਅਜੇ ਬੇਨਤੀ ਕਰਨ ਲੱਗੀ ਹੈ ਉੱਤੋਂ ਆਇਆ ਕਿ ਸੰਤ ਜੀ ਇਹ ਤਾਂ ਤੁਸੀਂ ਨਗੁਰੇ ਦੀਆਂ ਹੱਡੀਆਂ ਹੱਥ ਵਿੱਚ ਫੜੀਆਂ ਹੋਈਆਂ ਨੇ, ਇਹ ਗੁਰੂ ਘਰ ਨਾਲੇ ਦਾ ਕੋਈ ਸੰਬੰਧ ਨਹੀਂ ਸੀ, ਇਹ ਨਗੁਰਾ ਪੁਰਸ਼। ਉਸ ਵੇਲੇ ਬਾਬਾ ਜੀ ਨੇ ਨੇਤਰ ਖੋਲ ਕੇ ਥੋੜੀ ਤਾੜਨਾ ਦੀ ਆਵਾਜ਼ ਚ ਕਿਹਾ, ਕਹਿੰਦੇ ਗੁਰਮੁਖਾ ਸਾਨੂੰ ਧੋਖਾ ਦਿੰਦਾ, ਇਹ ਤੇਰਾ ਭਾਈ ਸ਼ਰਾਬੀ ਕਬਾਬੀ, ਸਾਨੂੰ ਤਾਂ ਗੁਰੂ ਨਾਨਕ ਨੇ ਝਿੜਕ ਮਾਰੀ ਹੈ। ਸੋ ਇਹ ਦਰਗਾਹ ਦੀਆਂ ਬਾਤਾਂ ਆਦਮੀ ਭਜਨ ਦੇ ਵਿੱਚ ਦੇਖ ਲਿਆ ਕਰਦਾ, ਉਦੋਂ ਵੀ ਗਾਂ ਦੀਆਂ ਗੱਲਾਂ ਦੇਖ ਲਿਆ। ਮਾਤਾ ਜੀਤੋ ਜੀ ਨੇ ਸਾਰਾ ਜਿੰਨਾ ਉਜਾੜਾ ਪੈਣਾ ਸੀ ਸਾਰਾ ਹੀ ਦੇਖ ਕੇ ਪਹਿਲਾਂ ਹੀ ਸ਼੍ਰੀ ਚੜ ਦਿੱਤਾ। ਸੋ ਇਹ ਸਾਰੀਆਂ ਸ਼ਕਤੀਆਂ ਨਾਮ ਦੇ ਨਾਲ ਲੱਗਣ ਨਾਲ ਕੁਦਰਤੀ ਤੌਰ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ। ਮਹਾਰਾਜ ਕਹਿੰਦੇ ਪਿਆਰਿਓ, ਨਾਮ ਜਿੰਨੀ ਕੀਮਤੀ ਚੀਜ਼ ਹੈ ਉਨੀ ਉਹ ਤੁਸੀਂ ਸਸਤੀ ਜਾਣ ਕੇ ਇਹਦੀ ਬੇਕਦਰੀ ਕਰਦੇ, ਨਾਮ ਨੂੰ ਸਮਝੋ, ਨਾਮ ਸਭ ਤੋਂ ਵੱਡੀ ਸ਼ਕਤੀ ਹੈ। ਇਹ ਜਿਸਨੇ ਵੀ ਜਪਿਆ, ਮਹਾਰਾਜ ਕਹਿੰਦੇ ਜਿਹਨੂੰ ਪਿਆਰਾ ਲੱਗ ਗਿਆ ਨਾ ਨਾਮ, ਉੱਥੇ ਕੀ ਕਰਦਾ, ਚਿੰਤ ਕੰਮ ਕਰੇ ਪ੍ਰਭ ਤਿੰਨਕੇ ਜਿਨ ਹਰ ਕਾ ਨਾਮ ਪਿਆਰਾ। ਉਹ ਅਜੇ ਕਹਿੰਦਾ ਹੀ ਨਹੀਂ ਪਰਮੇਸ਼ਰ ਨੂੰ ਮੇਰਾ ਕੰਮ ਹੋ ਜਾਵੇ, ਉਹ ਤੂੰ ਪਹਿਲਾਂ ਹੀ ਹੋ ਜਾ। ਦੂਜੇ ਪਾਸੇ ਮਹਾਰਾਜ ਕਹਿੰਦੇ ਜਿਹੜਾ ਜ਼ੋਰ ਲਾਉਂਦਾ ਤੇ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ, ਕਹਿੰਦੇ ਉਹਦੇ ਬਣਦੇ ਬਣਦੇ ਕੰਮ ਰੁਕ ਜਾਣਗੇ, ਉਹਦਾ ਕੰਮ ਤਾਂ ਵਾਹਿਗੁਰੂ ਮੁਕਾਵੇਗਾ। ਉਧਰਲੇ ਪਾਸੇ ਕੰਮ ਬਣਦਿਆਂ ਦੇ ਵਿੱਚ ਵਿਘਨ ਪੈ ਜਾਏਗਾ, ਇੱਥੇ ਮੇਰੇ ਭਾਵਨਾ ਜੀ ਵਿਘਨ ਪੈ ਗਿਆ ਜੀ, ਫਲਾਣਾ ਕੰਮ ਵਿਘਨ ਪੈ ਗਿਆ, ਵਿਘਨ ਤਾਂ ਪੈ ਗਿਆ, ਤੁਸੀਂ ਤਾਂ ਕੰਮ ਦੇ ਵੱਲ ਸਾਰੀ ਸੁਰਤ ਲਾਈ ਹੋਈ ਹੈ, ਵਾਹਿਗੁਰੂ ਵੱਲ ਵੀ ਲਾਈ ਹੈ ਕਦੇ, ਜੇ ਸੁਰਤੀ ਤੁਹਾਡੀ ਵਾਹਿਗੁਰੂ ਵੱਲ ਲੱਗਦੀ, ਹਰ ਕਾ ਨਾਮ ਕਾਟੇ ਕੋਟ ਕਰਮ, ਕਰੋੜਾ ਵਿਘਨਾਂ ਦਾ ਨਾਸ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗ। ਵਿਘਨ ਲੱਗਦਾ ਕਿੱਥੇ ਹੈ, ਕਹਿੰਦੇ ਜਿੱਥੇ ਨਾਮ ਪਾਉਂਦਾ, ਜਿੱਥੇ ਨਾਮ ਜਪ ਲਿਆ, ਕਹਿੰਦੇ ਨਾਮ ਜਪਣ ਵਾਲਾ ਸਭ ਤੋਂ ਵੱਡਾ ਰਾਜਾ ਹੁੰਦਾ, ਜਿਸ ਨਾਮ ਰਿਵੇ ਸੋ ਹੀ ਵੱਡਾ ਰਾਜਾ ਹੋਇਆ ਕਰਦਾ, ਚਾਹੇ ਉਹ ਕਿੰਨਾ ਹੀ ਗਰੀਬ ਬੰਦਾ, ਉਹਦੇ ਬਾਰੇ ਮਹਾਰਾਜ ਐਸਾ ਤਰ੍ਹਾਂ ਫਰਮਾਨ ਕਰ ਰਹੇ ਹਾਂ, ਪੜੋ ਪਿਆਰ।
ਨਾਮ ਜਪ ਕੇ ਲੱਖਾਂ ਦਾ ਹੋ ਗਿਆ ਨਮ ਅਸੀ ਧਵਰੀ ਦਾ, ਜਪ ਕੇ ਲੱਖਾਂ ਦਾ ਹੋ ਗਿਆ ਨਮ ਅਸੀ ਧਵਰੀ ਦਾ, ਨਾਮ ਜਪ ਕੇ ਲੱਖਾਂ ਨਮਾਇਤੀ ਦਵੜੀ ਦਾ, ਜਪ ਕੇ ਲੱਖਾਂ ਹੋ ਗਿਆ ਨਮਾਇਤੀ ਦਵੜੀ ਦਾ,
ਨਾਮਦੇਵ ਮੰਨ ਲਿਆ। ਨਾਮਦੇਵ ਜੀ ਦਾ ਮਨ ਜਿਹੜਾ ਸੀ ਵਾਹਿਗੁਰੂ ਦੇ ਵਿੱਚ ਲੀਨ ਹੋ ਗਿਆ। ਲੀਨ ਆਪਾਂ ਆਮ ਜਾਣਦੇ ਹਾਂ ਲੀਨ ਕਿਸ ਚੀਜ਼ ਨੂੰ ਕਹਿੰਦੇ। ਕੋਈ ਬੰਦਾ ਕੋਈ ਬਾਤ ਸੋਚੀ ਜਾਂਦਾ ਹੈ, ਨਾਲੇ ਦਾਲੇ ਦਾ ਪਤਾ ਹੈ ਨਾ ਕਿਸੇ ਨਾਲ ਗੱਲ ਕਰਦਾ, ਦੂਸਰਾ ਦੇਖਣ ਵਾਲਾ ਕਹਿੰਦਾ ਤੂੰ ਕਿਹੜੀ ਗੱਲ ਵਿੱਚ ਲੀਨ ਹੋ ਗਿਆ ਭਾਈ, ਆਲੇ ਦੁਆਲੇ ਦੀ ਵੀ ਤੈਨੂੰ ਕੋਈ ਖਬਰ ਨਹੀਂ ਹੈ। ਉਹ ਪਰਮੇਸ਼ਰ ਦੇ ਨਾਮ ਵਿੱਚ ਲਿਵ ਧਾਰੀ ਹੋ ਗਿਆ, ਲੀਨ ਹੋ ਗਿਆ। ਇੱਕ ਸਕਿੰਟ ਵਾਸਤੇ ਵੀ ਉਹਨੂੰ ਵਾਹਿਗੁਰੂ ਨਹੀਂ ਭੁੱਲਦਾ। ਮਹਾਰਾਜ ਕਹਿੰਦੇ ਹੋਇਆ ਕੀ? ਕਹਿੰਦੇ ਸਮਾਜ ਦੀ ਨਿਗਾਹ ਦੇ ਅੰਦਰ ਉਹ ਗਰੀਬ, ਇੰਨਾ ਗਰੀਬ ਸੀ ਕਿ ਉਹਦੀ ਫਾਈਨੈਂਸ਼ੀਅਲ ਲਿਮਿਟ ਜਿਹੜੀ ਸੀ ਉਹਦੀ ਨਬੜੀ ਦੀ ਵੀ ਨਹੀਂ ਸੀ। ਕੋਈ ਜ਼ਮਾਨਤ ਦੇਣ ਨੂੰ ਤਿਆਰ ਨਹੀਂ ਸੀ, ਕੋਈ ਪੈਸੇ ਦਵਾਉਣ ਨੂੰ ਤਿਆਰ ਨਹੀਂ ਸੀ, ਕਿਉਂਕਿ ਲਿਮਿਟ ਹੀ ਨਹੀਂ ਸੀ। ਪਰ ਜਦ ਬੰਦਗੀ ਕੀਤੀ ਲੱਖਾਂ ਦਾ ਹੋ ਗਿਆ। ਹੁਣ ਕਿੱਡੀ ਬੜੀ ਮਹਿਮਾ ਹੈ ਬੰਦਗੀ ਦੇ ਅੰਦਰ, ਜਿਹਨੂੰ ਅਸੀਂ ਨਹੀਂ ਕੋਈ ਵੀ ਉਹ ਦੇਣਾ ਚਾਹੁੰਦੇ ਸਥਾਨ ਸਮਾਂ ਇਗਨੋਰ ਕਰਦੇ ਹਾਂ ਵੀ ਕੀ ਹੈ ਇਹ, ਕੁਛ ਨਹੀਂ ਹੈ, ਐਵੇਂ ਗੱਲਾਂ ਬਾਤਾਂ ਨੇ। ਮਹਾਰਾਜ ਕਹਿੰਦੇ ਉਹਦੀ ਮਹਿਮਾ ਬੜੀ ਨਾਮਦੇਵ ਦੀ ਜ਼ਬਰਦਸਤ। 72 ਵਾਰੀ ਵਾਹਿਗੁਰੂ ਨੇ ਸਾਕਾਰ ਰੂਪ ਦੇ ਵਿੱਚ ਦਰਸ਼ਨ ਦਿੱਤੇ। ਇਹਨਾਂ ਗੱਲਾਂ ਨੂੰ ਸੁਣ ਕੇ ਸਾਡੇ ਮਨ ਦੇ ਅੰਦਰ ਚਾਅ ਜਾਗਣਾ ਚਾਹੀਦਾ ਵੀ ਹੈ ਨਾਮਦੇਵ ਜੀ ਨੂੰ 72 ਵਾਰੀ ਦਿੱਤੇ, ਉਹ ਉਪਾਅ ਕਿਹੜਾ ਸੀ, ਉਹ ਭਗਤੀ ਦਾ ਕਿਹੜਾ ਤਰੀਕਾ ਸੀ ਜਿਹਦੇ ਨਾਲ ਨਾਮਦੇਵ ਭਗਤੀ ਕਰਦਾ ਸੀ ਤੇ ਵਾਹਿਗੁਰੂ ਜੀ ਆ ਜਾਂਦੇ ਸੀ, ਕੰਮ ਕਰਦੇ ਫਿਰਦੇ ਸੀ ਉਹਦਾ। ਜੇ ਕਹਿੰਦਾ ਕਿਹਾ ਤਾਂ ਉਹਨੇ ਹੈ ਹੀ ਨਹੀਂ ਕਦੇ ਆਪਣੇ ਆਪ ਹੀ ਕਰ। ਜੇ ਗਊ ਮਰ ਗਈ, ਨਾਮਦੇਵ ਨੇ ਨਹੀਂ ਕਰੀਆਂ ਗੱਲ ਬੇਨਤੀਆਂ ਵੀ ਮਹਾਰਾਜ ਗਊ ਜਵਾਰੇ, ਉਹ ਅਕਾਲ ਪੁਰਖ ਪ੍ਰਗਟ ਹੋ ਗਿਆ। ਉਹਨੇ ਕਿਹਾ ਕਹਿੰਦੇ ਨਾਮਦੇਵ ਜੇ ਕਹੇ ਤਾਂ ਮੈਂ ਮਰੀ ਹੋਈ ਗਊ ਜਿਉਂਦੀ ਕਰਦਾ, ਜੇ ਕਹੇ ਤਾਂ ਮੈਂ ਰਾਜੇ ਨੂੰ ਸਜ਼ਾ ਦੇਣੀ ਚਾਹੁੰਦਾ ਇਹਦੇ ਸਿਰ ਦੇ ਉੱਤੇ ਧਰਤੀ ਰੱਖਦਾ, ਜਿਹੜਾ ਕੁਛ ਵੀ ਤੂੰ ਕਹੇ ਮੈਂ ਕਰਨ ਨੂੰ ਤਿਆਰ। ਉਹ ਕਹਿੰਦੇ ਮਹਾਰਾਜ ਝਗੜਾ ਤਾਂ ਸਾਰਾ ਮਰੀ ਹੋਈ ਗਊ ਦਾ ਜਿਉਂਦੀ ਕਰਨ ਦਾ, ਤੁਸੀਂ ਇਹ ਕਰ ਦੋ ਹੋਰ ਝਗੜਾ ਖਤਮ ਹੋ ਜਾਏਗਾ, ਕਾਹਨੂੰ ਧਰਤੀ ਉਲਟਾਵੋਗੇ, ਬੇਅੰਤ ਬੇਕਸੂਰੇ ਜੀਵਾਂ ਦਾ ਨੁਕਸਾਨ ਹੋ ਜਾਏਗਾ। ਉਹ ਵੀ ਨਾਮ ਦੀ ਮਹਿਮਾ ਦੇ ਨਾਲ ਹੋਇਆ। ਜੇ ਨਾਮਦੇਵ ਜਾ ਕੇ ਪਛਵਾੜੇ ਬਹਿ ਜਾਂਦਾ ਹੈ, ਸਵਰਨ ਜਾਤੀਆਂ ਨੇ ਧੱਕੇ ਮਾਰ ਕੇ ਕੱਢ ਦਿੱਤਾ ਉਹਨੂੰ ਮੰਦਰ ਦੇ ਵਿੱਚੋਂ, ਤੇ ਉਸ ਪਾਸੇ ਨੂੰ ਮੰਦਰ ਦਾ ਮੂੰਹ ਘੁੰਮ ਜਾਂਦਾ ਹੈ ਤਾਂ ਬਹੁਤ ਵੱਡੀ ਬਾਤ ਹੈ ਸਾਡੀ ਇਤਿਹਾਸ ਦੇ ਅੰਦਰ। ਫਿਰ ਵੀ ਸਾਨੂੰ ਲਗਨ ਲੱਗਣੀ ਚਾਹੀਦੀ ਹੈ ਨਾਮ ਜਪਣ ਦੀ। ਕਹਿੰਦੇ ਪਿਆਰਿਓ, ਪਰਮੇਸ਼ਰ ਆਪਣੇ ਭਗਤਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ, ਪਰ ਭਗਤ ਐਸੇ ਨੇ ਉਹ ਕੋਈ ਹੁਕਮ ਹੀ ਨਹੀਂ ਕਰਦੇ, ਉਸਨੂੰ ਵੀ ਐ ਕਰਦੇ ਕੈਂ ਕਰਦੇ ਕੁਛ ਨਹੀਂ ਕਰਦੇ, ਆਪਣੀ ਮੌਜ ਵਿੱਚ ਰਹਿੰਦੇ। ਸੋ ਇਸ ਤਰ੍ਹਾਂ ਦੇ ਨਾਲ ਨਾਮਦੇਵ ਜੀ ਨੇ ਜਦ ਨਾਮ ਜਪਿਆ, ਬਰਕਤਾਂ ਹੀ ਬਰਕਤਾਂ ਪੈ ਗਈਆਂ। ਆਠ ਦਾਮ ਕੋ ਛੀਪਰੋ ਹੋਇਓ ਲਾਕੀਨਾ, ਤੇ ਨਾਲ ਪਰਮੇਸ਼ਰ ਉਹਦਾ ਕੰਮ ਕਰਦਾ ਫਿਰਦਾ। ਅੱਜ ਨਾਮਦੇਵ ਜੀ ਬਾਹਰ ਗਏ, ਬਾਹਰ ਬੈਠੇ ਨੇ, ਅਚਾਨਕ ਘਰ ਨੂੰ ਅੱਗ ਲੱਗ ਗਈ। ਲੋਕਾਂ ਨੇ ਆਪਣੇ ਆਪਣੇ ਬਚਾ ਲਏ ਛੱਪਰ, ਤੇ ਨਾਮਦੇਵ ਜੀ ਦਾ ਜਿਹੜਾ ਘਰ ਸੀ ਉਹ ਜਲ ਗਿਆ, ਸਮਾਨ ਵੀ ਵਿੱਚੇ ਜਲ ਗਿਆ। ਉਹਦੇ ਬਾਅਦ ਪ੍ਰਭੂ ਨੇ ਆ ਕੇ ਉਹ ਇੰਨੀ ਫੁਰਤੀ ਦੇ ਨਾਲ ਛੱਪਰੀ ਬਣਾਈ ਕਿ ਸਾਰੇ ਹੈਰਾਨ ਹੋ ਗਏ ਵੀ ਇੰਨੀ ਫੁਰਤੀ ਨਾਲ ਕਿਹੜਾ ਗੁਲਦਈਆ ਜਿਹੜਾ ਬਣਾ ਦੇ। ਵਾਹਿਗੁਰੂ ਜੀ ਨੇ ਆ ਕੇ ਉਹਨੂੰ ਕੀ ਹੈ ਕਰੋੜਾਂ ਬ੍ਰਹਮੰਡਾਂ ਨੂੰ ਰਚ ਦਿੰਦਾ, ਇੱਕ ਛੱਪਰੀ ਬਣਾਉਣ ਵੀ ਉਹਨੂੰ ਔਖੀ ਸੀ। ਲੇਕਿਨ ਜਿਹੜੇ ਸਾਡੇ ਅਰਥ ਕਰਨ ਵਾਲੇ ਨੇ ਨਾ, ਵੱਡੇ ਵੱਡੇ ਵਿਦਵਾਨਾਂ ਦੇ ਮੈਂ ਬਾਤ ਕਰਦਾ, ਛੋਟਿਆਂ ਦੀ ਨਹੀਂ ਕਰਦਾ। ਸ਼ਬਦਾਰਥ ਜਿਹੜਾ ਹੈ ਚਾਰ ਵੱਡੇ ਵੱਡੇ ਪ੍ਰਿੰਸੀਪਲ ਲੱਗੇ ਰਹੇ ਇਹਨੂੰ ਬਣਾਉਣ ਵਾਲਾ, ਬੜਾ ਸੋਹਣਾ, ਸਾਰੇ ਅਰਥਾਂ ਨਾਲੋਂ ਚੰਗੇ ਅਰਥ ਨੇ ਇਹਦੇ। ਪਰ ਇਹ ਪਤਾ ਕੀ ਲਿਖਦੇ ਨੇ, ਕਹਿੰਦੇ ਨਾਮਦੇਵ ਕਿਤੇ ਬਾਹਰ ਗਿਆ ਹੋਇਆ ਸੀ, ਉਹਦਾ ਘਰ ਲੈ ਗਿਆ ਕਿਸੇ ਬੰਦੇ ਨੇ, ਇਸ਼ਾਰਾ ਕਰਕੇ ਖਰਚਾ ਕਰਕੇ ਨਾਮਦੇਵ ਦਾ ਘਰ ਬਣਾ ਦਿੱਤਾ। ਤੇ ਨਾਮਦੇਵ ਜੀ ਦੱਸਦੇ ਨੇ ਵੀ ਮੇਰਾ ਘਰ ਕਿਵੇਂ ਬਣਿਆ। ਉਹ ਇੱਕ ਬੀਬੀ ਨਾਲ ਗੱਲਬਾਤ ਹੋਈ, ਉਹ ਗੱਲਬਾਤ ਬਾਣੀ ਚ ਦੱਸਦੇ ਨੇ, ਉਹਨੀ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਪਰਮੇਸ਼ਰ ਵੀ ਆ ਕੇ ਬਣਾ ਸਕਦਾ। ਜੇ ਮਰੀ ਹੋਈ ਗਊ ਦੇ ਵਿੱਚ ਕਹਿੰਦਾ ਹੈ ਬਈ ਨਾਮਦੇਵ ਜੇ ਤੂੰ ਕਹੇ ਤਾਂ ਮੈਂ ਧਰਤੀ ਉਲਟਾ ਦਿਆਂ, ਜੇ ਕਹੇ ਤਾਂ ਮੈਂ ਉੱਪਰ ਲੈ ਕੇ ਧਰਦਾ ਰਾਜੇ ਦੀ, ਜੇ ਕਹੇ ਤਾਂ ਮਰੀ ਹੋਈ ਮੈਂ ਗਊ ਜਿਉਂਦੀ ਕਰਦਾ। ਅੱਛਾ ਇਹ ਵੀ ਮੰਨ ਲੈਣਗੇ, ਕਹਿ ਦੇਣਗੇ ਲੋਕ। ਲੇਕਿਨ ਜਿਹੜਾ ਮੰਦਰ ਘੁੰਮਿਆ ਉੱਥੇ ਤਾਂ ਨਹੀਂ ਹੈ ਵੀ ਨਾਮਦੇਵ ਜੀ ਬੇਚਾਰੇ ਗਾਉਂਦੇ ਹੀ ਰਹਿ ਗਏ, ਬਹਿ ਪਛਵਾੜੇ ਹਰ ਗੁਣ ਗਾਈ, ਤੇ ਕੋਈ ਬੰਦਿਆਂ ਨੂੰ ਇਸ਼ਾਰਾ ਕਰਤਾ, ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਲਾ ਕੇ ਮੰਦਰੇ ਘੁਮਾਤਾ, ਫਿਰ ਤਾਂ ਉਹਨਾਂ ਦੇ ਅਰਥ ਸਹੀ ਬਣਦੇ ਨੇ, ਇੱਥੇ ਆ ਕੇ ਚੁੱਪ ਕਰ ਜਾਂਦੇ ਨੇ। ਕਿਉਂਕਿ ਵਿਸ਼ਵਾਸ ਤੋਂ ਹੀਣੇ ਨੇ, ਡਰਦੇ ਨੇ ਵੀ ਜੇ ਅਸੀਂ ਐਂ ਲਿਖਤਾ ਤਾਂ ਅਸੀਂ ਵੀ ਉਹਨਾਂ ਸੰਤਾਂ ਭਗਤਾਂ ਦੀ ਕੈਟੇਗਰੀ ਚ ਆ ਜਾਵਾਂਗੇ ਜਿਹੜੇ ਇਹਨਾਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਦੇ। ਉਹ ਕਮਜ਼ੋਰ ਗੱਲਾਂ ਕਰਦੇ ਨੇ ਜਿਹਦੇ ਨਾਲ ਆਦਮੀ ਨੂੰ ਲਗਨ ਨਹੀਂ ਲੱਗਦੀ, ਸਵਾ ਮਨ ਦੇ ਅੰਦਰ ਸ਼ੰਕੇ ਖੜੇ ਹੋ ਜਾਂਦੇ। ਸੋ ਇਸ ਤਰ੍ਹਾਂ ਨਾਮਦੇਵ ਜੀ ਜਦ ਵਾਪਸ ਆਉਂਦੇ ਨੇ ਉੱਥੇ ਇਸ਼ਾਰਾ ਕਰਦਾ, ਕਹਿੰਦੇ ਨਾਮਦੇਵ ਜਾ ਘਰ ਬਣ ਗਿਆ। ਪੈਸੇ ਨਾਮਦੇਵ ਜੀ ਨੂੰ ਦਿੱਤੇ ਸੀ ਜਿਹੜੇ ਸਮਾਨ ਲਿਆਉਣ ਵਾਸਤੇ, ਉਹ ਸਾਰੇ ਰਾਹ ਵਿੱਚ ਸੰਤਾਂ ਨੂੰ ਖਿਲਾਤੇ ਤੇ ਆਪ ਇੱਕ ਪਾਸੇ ਜਾ ਕੇ ਚੁੱਪ ਕਰਕੇ ਬਹਿ ਗਏ ਵੀ ਹੁਣ ਪੈਸਾ ਤਾਂ ਹੈ ਨਹੀਂ, ਕਿਹੜੇ ਮੂੰਹ ਨਾਲ ਘਰ ਜਾਵਾਂਗੇ, ਚਲੋ ਭਜਨ ਇਹ ਕਰਦੇ। ਉਧਰਲੇ ਪਾਸੇ ਪਰਮੇਸ਼ਰ ਨੇ ਆਪਣਾ ਦੇਖਿਆ ਵੀ ਭਗਤ ਦਾ ਦਿਲ ਤੰਗ ਹੈ, ਛਪਰੀ ਬਣਾਤੀ ਤੇ ਨਾਲ ਦੀ ਨਾਲ ਕਿਹਾ ਕਿ ਨਾਮਦੇਵ ਘਰ ਨੂੰ ਜਾ। ਨਾਮਦੇਵ ਘਰ ਆਉਂਦਾ ਤਾਂ ਬਹੁਤ ਸਾਰੇ ਦਰਸ਼ਕ ਉਹ ਛਪਰੀ ਦੀ ਤਾਰੀਫ ਕਰੀ ਜਾਂਦੇ ਆ ਵੀ ਕੋਈ ਕਹਿੰਦਾ ਵੀ ਇੰਨਾ ਫੁਰਤੀਲਾ ਸੀ, ਅਸੀਂ ਐਂ ਨਹੀਂ ਦੇਖਿਆ ਵੀ ਡੰਗੇ ਘਰ ਪਾਉਂਦਾ ਸੀ। ਕੋਈ ਕਹਿੰਦਾ ਵੀ ਇੰਨਾ ਕਾਰੀਗਰ ਸੀ, ਇੱਕ ਮਾੜਾ ਜਿਹਾ ਤਿਣਕਾ ਤਾਂ ਵਿੱਚੋਂ ਨਿਕਲਿਆ ਹੋਵੇ। ਦੇਖੋ ਕਹਿੰਦੇ ਫੁੱਲ ਪਾਤੇ, ਚੰਦ ਪਾਤੇ, ਕਹਿੰਦਾ ਇਹੋ ਜਿਹਾ ਉਹਦੇ ਕੋਲ ਆਰਟ ਸੀ। ਉਹਨਾਂ ਦੇ ਅੰਦਰ ਨਾਮਦੇਵ ਦੀ ਇੱਕ ਪੜੋਸਣ ਖੜੀ ਹੈ, ਉਹਦੇ ਮਨ ਚ ਆਇਆ ਵੀ ਮੇਰੇ ਪਲਾਟ ਦੇ ਵਿੱਚ ਜਗ੍ਹਾ ਖਾਲੀ ਪਈ ਹੈ, ਆਹ ਕਿੰਨੀ ਸੋਹਣੀ ਛਪਰੀ ਵਧੀਆ ਲੱਗਦੀ ਹੈ, ਕਿਉਂ ਨਾ ਮੈਂ ਵੀ ਪਵਾ ਲਾਂ। ਉਹ ਨਾਮਦੇਵ ਜੀ ਨੂੰ ਆ ਕੇ ਕਹਿਣ ਲੱਗੀ, ਕਹਿੰਦੀ ਨਾਮਦੇਵ ਤੇਰਾ ਜਿਹੜਾ ਬੇਡੀ ਸੀਗਾ ਉਹ ਤਾਂ ਬਹੁਤ ਹੀ ਕਮਾਲ ਦਾ ਸੀ, ਸਾਰਾ ਪਿੰਡ ਉਹਦੀ ਤਾਰੀਫ ਕਰਦਾ। ਦੇਖ ਤੇ ਪਤਾ ਨਹੀਂ ਤੈਂ ਕਿੰਨੀ ਮਜ਼ਦੂਰੀ ਦਿੱਤੀ ਹੋਵੇ, ਮੈਨੂੰ ਤੈਨੂੰ ਪਤਾ ਹੀ ਹੈ ਮੈਂ ਕਿੰਨੀ ਅਮੀਰ ਹਾਂ, ਤੇ ਮੈਂ ਤਾਂ ਬਹੁਤ ਮਜ਼ਦੂਰੀ ਦੇਖ ਸਕਦੀ ਹਾਂ, ਤੂੰ ਮੈਨੂੰ ਦੱਸ ਉਹ ਬੇਡੀ ਕਿੱਥੇ ਹੈ, ਕਿਉਂਕਿ ਮੈਂ ਵੀ ਇੱਕ ਛਪਰੀ ਬਣਾਉਣੀ ਚਾਹੁੰਦੀ ਹਾਂ। ਕਹਿੰਦੀ ਤੈਨੂੰ ਦੁੱਗਣੀ ਮਜ਼ਦੂਰੀ ਦੇ ਦੂੰ। ਪਾੜ ਪੜੋਸਣ ਪੁੱਛ ਲੈ ਨਾਮਾ ਕਾ ਪਹਿਚਾਨ ਛਪਾਈ। ਕਹਿੰਦੇ ਮੈਨੂੰ ਦੱਸ ਦੇ ਉਹ ਬੇਦੀ ਕਿਹੜਾ, ਦੋ ਪੈ ਦੁੱਗਣੀ ਮਜ਼ਦੂਰੀ ਦਿਓ, ਮੋਕੋ ਬੇਦੀ ਦਿਓ ਬਤਾਈ। ਹੁਣ ਨਾਮਦੇਵ ਜੀ ਕਹਿਣ ਲੱਗਿਆ, ਬੀਬੀ ਜਿਹਨੇ ਛਪਰੀ ਬਣਾਈ ਹੈ ਉਹਦੇ ਬਾਰੇ ਗੱਲ ਕਰਦੀ ਹਾਂ ਵੀ ਕਿੱਥੇ ਰਹਿੰਦਾ। ਕਹਿੰਦੇ ਸਾਧੂ ਸੰਤ ਤਾਂ ਦਿਨ ਰਾਤ ਰੌਲਾ ਪਾਈ ਜਾਂਦੇ, ਉਹਦਾ ਐਡਰੈਸ ਦੱਸੀ ਜਾਂਦੇ, ਪਰ ਸੰਸਾਰ ਇੰਨਾ ਬੋਲਾ ਹੈ ਇਹ ਸਮਝਣ ਦਾ ਯਤਨ ਹੀ ਨਹੀਂ ਕਰਦਾ, ਇਹਨਾਂ ਦੇ ਕੰਨਾਂ ਚ ਗੱਲ ਪਹੁੰਚਦੀ ਨਹੀਂ ਹੈ। ਕਹਿੰਦੇ ਅਸੀਂ ਤਾਂ ਸਾਰਾ ਐਡਰੈਸ ਦੱਸੀ ਜਾਂਦੇ ਹਾਂ, ਦਿਨ ਰਾਤ ਦੱਸਦੇ ਹਾਂ, ਪਰ ਸਾਡੇ ਦੱਸੇ ਹੋਏ ਐਡਰੈਸ ਦੇ ਉੱਤੇ ਵਿਸ਼ਵਾਸ ਨਹੀਂ ਕੋਈ ਕਰਦਾ। ਇਸ ਤਰ੍ਹਾਂ ਦੇ ਨਾਲ ਸਨਮਾਨ ਕਰਦੇ ਹਾਂ, ਪੜੋ ਪਿਆਰ।
ਬੇਟੀ ਸਾਰੀਆਂ ਕਟਾਂ ਦੇ ਵਿੱਚ ਵਸਦਾ, ਉਹਦੇ ਬਿਨਾਂ ਹੋਰ ਕੋਈ ਨਾ, ਸਾਰੀਆਂ ਕਟਾਂ ਦੇ ਵਿੱਚ ਵਸਦਾ, ਉਹਦੇ ਬਿਨਾਂ ਹੋਰ ਕੋਈ ਨਾ, ਉਹਦੇ ਬਿਨਾ ਹੋਰ ਕੋਈ ਨਾ। ਬੇਟੀ ਸਾਰੀਆਂ ਗੱਡਾਂ ਦੇ ਵਿੱਚ ਵਸਦਾ ਬੇਟੀ ਸਾਰੀਆਂ ਗੱਡਾਂ ਦੇ ਵਿੱਚ ਵਸਦਾ ਬੇਟੀ ਸਾਰੀਆਂ ਗੱਡਾਂ ਦੇ ਵਿੱਚ ਵਸਦਾ
ਬੇਟੀ ਦੇਣ ਨਾ ਜਾਈ ਉਹ ਦੇਈਏ ਤੇ ਤਾਂ ਜੇ ਕਿਤੋਂ ਆਉਂਦਾ ਹੋਵੇ ਉਹ ਤਾਂ ਤੇਰੇ ਅੰਦਰ ਹਰ ਥਾਂ ਦੇ ਅੰਦਰ ਜਿੱਧਰ ਵੀ ਦੇਖਦੀ ਹੈ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ ਤਰਨ ਮਾਏ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਿਭਾ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਡ ਦਹਿ ਦਿਸੇ ਸਮਾਏ ਤਿਸ ਤੇ ਭਿੰਨ ਨਾਹੀ ਕੋ ਥਾਂ ਗੁਰ ਪ੍ਰਸ਼ਾਦ ਨਾਨਕ ਸੁਖ ਕਹਿੰਦੇ ਭੈਣ ਜੀ ਰੀਵਾਈ ਉਹ ਦਿੱਤਾ ਨਹੀਂ ਜਾਂਦਾ ਉਹ ਆਪੇ ਆਇਆ ਕਰਦਾ ਆਉਂਦਾ ਉਹਨਾਂ ਨੂੰ ਦੇ ਕੋਲ ਹੈ ਜਿਹੜੇ ਉਹਦੇ ਨਾਲ ਮਿਲੇ ਹੋਏ ਨੇ ਜਿਹੜੇ ਉਹਨੂੰ ਚਾਹੁੰਦੇ ਨੇ ਤੁਸੀਂ ਤਾਂ ਚਾਹੁੰਦੇ ਹੀ ਨਹੀਂ ਤੂੰ ਤਾਂ ਛਪਰੀ ਚਾਹੁੰਦੀ ਹੈ ਮੈਂ ਛਪਰੀ ਨਹੀਂ ਸੀ ਚਾਹੁੰਦਾ ਮੈਂ ਬੇਟੀ ਨੂੰ ਚਾਹੁੰਦਾ ਫਰਕ ਇੰਨਾ ਕਿਹਾ ਦੁਨੀਆਂ ਸੰਸਾਰ ਪੈਸੇ ਚਾਹੁੰਦਾ ਕਾਰੋਬਾਰ ਚਾਹੁੰਦਾ ਸਿਹਤਾਂ ਚਾਹੁੰਦਾ ਤਰੱਕੀਆਂ ਚਾਹੁੰਦਾ ਮਾਲਕ ਨੂੰ ਤਾਂ ਕੋਈ ਨਹੀਂ ਚਾਹੁੰਦਾ ਸੋ ਕਹਿਣ ਲੱਗੇ ਮਜ਼ਦੂਰੀ ਦੇਣ ਦੀ ਲੋੜ ਨਹੀਂ ਹੈ ਉਹ ਦਿੱਤਾ ਨਹੀਂ ਜਾਂਦਾ ਦੇਖ ਵੇਢੀ ਰਹੇ ਉਹ ਸਮਾਈ ਜਿੱਧਰ ਵੀ ਤੂੰ ਦੇਖਦੀ ਹੈ ਉੱਧਰ ਉਹੀ ਸਮਾਇਆ ਹੋਇਆ ਜੈ ਜੈ ਦੇਖੋ ਜੈ ਜੈ ਦੇਖੋ ਤੈ ਹਜੂਰ ਦੂਰ ਕਤੇ ਨਾ ਜਾਈ ਅੰਦਰ ਬਾਹਰ ਅਖਾਲੀ ਥਾਂ ਦੇ ਵਿੱਚ ਮੇਰੇ ਤੇਰੇ ਦੇ ਵਿੱਚ ਕਹਿੰਦੇ ਉਹੀ ਸਮਾਇਆ ਹੋਇਆ ਕੋਈ ਖਾਲੀ ਥਾਂ ਨਹੀਂ ਹੈ ਇਹ ਸਾਰੀ ਦੇ ਵਿੱਚ ਉਹੀ ਹੈ ਵੇਢੀ ਪਰ ਤੈਨੂੰ ਤਾਂ ਯਕੀਨ ਨਹੀਂ ਮੇਰੀ ਗੱਲ ਤੇ ਆਉਣੇ ਕਹੀ ਨਾ ਮੈਨੂੰ ਕੋਈ ਯਕੀਨ ਨਹੀਂ ਉਹ ਤਾਂ ਮਨੁੱਖ ਸੀਗਾ ਨਾਮਦੇਵ ਕਹਿੰਦੇ ਉਹ ਸਭ ਕੁਛ ਹੈ ਜਿੰਨਾ ਵੀ ਤੈਨੂੰ ਨਜ਼ਰ ਆਉਂਦਾ ਉਹ ਤੇ ਬਗੈਰ ਹੈ ਹੀ ਕੋਈ ਨਹੀਂ ਸੋ ਇਸ ਕਰਕੇ ਉਹ ਦਿੱਤਾ ਨਹੀਂ ਜਾਂਦਾ ਉਹ ਤਾਂ ਇੰਨਾ ਨੇੜੇ ਹੈ ਨਾ ਮੇਰੇ ਹਮਰਾ ਬੇਡੀ ਹਮਾਰਾ ਬੇਡੀ ਪ੍ਰਾਣ ਉਹਦਾ ਉਹ ਤੇ ਮੇਰੇ ਪ੍ਰਾਣਾਂ ਦਾ ਆਧਾਰ ਹੈ ਮੈਂ ਉਹ ਤੋਂ ਬਾਅਦ ਬਗੈਰ ਇੱਕ ਸੈਕਿੰਡ ਮੇਰੀ ਜਿਉਂਦਾ ਨਹੀਂ ਰਹਿ ਸਕਦਾ ਗੁਰੂ ਨਾਨਕ ਪਾਤਸ਼ਾਹ ਪਹਿਲੀ ਉਦਾਸੀ ਤੋਂ ਬਾਅਦ ਜਦ ਆਏ ਮਾਤਾ ਜੀ ਨੂੰ ਪਤਾ ਲੱਗਿਆ ਇਹਦੇ ਚੰਦਰਭਾਨ ਜਿਹੜੇ ਸੀਗੇ ਸੰਧੂ ਬਾਲੇ ਦੇ ਪਿਤਾ ਜੀ ਹੁਣ ਤਾਂ ਆਹੀ ਗੱਲ ਚੱਲ ਪਈ ਵੀ ਭਾਈ ਬਾਲਾ ਹੋਇਆ ਹੀ ਨਹੀਂ ਜਿਹੜਾ ਉੱਠਦਾ ਕਹਿੰਦਾ ਜੇ ਉਹਨੂੰ ਕਹੇ ਵੀ ਤੇਰਾ ਪੰਦਰਵਾਂ ਦਾਦਾ ਹੈ ਹੀ ਨਹੀਂ ਸੀ ਜਿਹੜਾ ਤੇਰਾ ਪੰਦਰਵਾਂ ਦਾਦੇ ਦਾ ਪਿਓ ਸੀ ਉਹਦੇ ਔਲਾਦ ਹੀ ਨਹੀਂ ਸੀਗੀ ਉਹਨਾਂ ਨੂੰ ਪੁੱਛੇ ਪੋਥਾ ਕਿੱਥੋਂ ਆ ਗਿਆ ਆਹ ਗੱਲ ਕਰਦੇ ਨੇ 500 ਸਾਲ ਪੁਰਾਣੀ ਗੱਲ ਲੈ ਕੇ ਕਹਿੰਦੇ ਭਾਈ ਬਾਲਾ ਤਾਂ ਆਈ ਨਹੀਂ ਸੀ ਜਿਹੜੀ ਮੂੰਹ ਚ ਗੱਲ ਆਉਂਦੀ ਆ ਉਹ ਕਰੀ ਜਾਂਦੇ ਆ ਇੱਕ ਮੈਂ ਇੱਥੇ ਪੜਿਆ ਕਹਿੰਦਾ ਬਾਬਾ ਬੁੱਢਾ ਜੀ ਕੋਲ ਮਾਤਾ ਜੀ ਨੂੰ ਕਿਉਂ ਭੇਜਿਆ ਗੁਰੂ ਪੰਜਵੇਂ ਪਾਤਸ਼ਾਹ ਨੇ ਉਹ ਤਾਂ ਆਪੇ ਪੁੱਤਰ ਦੀ ਦਾਤ ਦੇ ਸਕਦੇ ਸੀ ਬਾਬਾ ਬੁੱਢਾ ਜੀ ਨੂੰ ਵੀ ਕੱਢ ਰਹੇ ਨੇ ਇਤਿਹਾਸ ਕਹਿੰਦੇ ਅਸਲੀ ਸਿੱਖੀ ਆ ਰਹੀ ਹੈ ਇਤਿਹਾਸ ਅਸੀਂ ਅਸਲੀ ਲਿਆ ਰਹੇ ਹਾਂ ਐਸੀਆਂ ਬੇਹੁਦਾ ਬੇਸਿਰ ਪੈਰ ਗੱਲਾਂ ਲੋਕ ਕਰਦੇ ਨੇ ਬਾਤ ਚੱਲਦੀ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਆਏ ਭਾਈ ਬਾਲੇ ਦੇ ਖੂਹ ਤੇ ਬੈਠ ਗਏ ਭਾਈ ਬਾਲਾ ਜੀ ਸੇਵਾ ਕਰਦੇ ਨੇ ਬਰਦਾਨਾ ਮਿਲਣ ਵਾਸਤੇ ਮਾਤਾ ਜੀ ਨੂੰ ਚਲਿਆ ਗਿਆ ਕਹਿੰਦੇ ਮਰਦਾਨਿਆ ਸਾਡੀ ਖਬਰ ਨਾ ਦੇ ਮਰਦਾਨੇ ਦਾ ਲੱਗਿਆ ਪਤਾ ਮਾਤਾ ਜੀ ਇਕਦਮ ਮਰਦਾਨੇ ਨੂੰ ਬੁਲਾਇਆ ਕਹਿਣ ਲੱਗੇ ਨਾਨਕ ਨੂੰ ਕਿੱਥੇ ਛੱਡਿਆ ਨਾਲੇ ਆਏ ਨੇ ਕੋਈ ਗੱਲ ਨਹੀਂ ਹੋਰ ਗੱਲਾਂ ਸਾਰੀਆਂ ਦੱਸੀ ਜਾਂਦਾ ਜਦ ਪੁੱਛਦੀ ਆ ਮਾਤਾ ਵੀ ਗੁਰੂ ਨਾਨਕ ਕਿੱਥੇ ਹੈ ਕੋਈ ਬਾਤ ਨਹੀਂ ਕਹਿੰਦੀ ਅਖੀਰ ਮਰਦਾਨਾ ਵਾਪਸ ਮੁੜ ਗਿਆ ਕਹਿੰਦੇ ਜ਼ਰੂਰ ਕੋਈ ਬਾਤ ਹੈ ਜਿਹੜਾ ਇੰਨੀ ਛੇਤੀ ਮੁੜ ਗਿਆ ਮਾਤਾ ਜੀ ਵੀ ਪਿੱਛੇ ਪਿੱਛੇ ਤੁਰਦੇ ਉੱਠਦੇ ਤੇ ਦੇਖਿਆ ਤਾਂ ਖੂਹ ਕੋਲ ਬੈਠੇ ਮਹਾਰਾਜ ਜੀ ਨੂੰ ਮਿਲੇ ਪਿਆਰ ਕਰਿਆ ਬਹੁਤ ਪਿਆਰ ਆਇਆ ਬੇਬਲ ਬੇਬਲਤਾਈ ਹੋਈ ਵੈਰਾਗ ਨੇਤਰਾਂ ਚੋਂ ਜਲ ਗਿਆ ਮਹਾਰਾਜ ਜੀ ਨੂੰ ਲੈ ਜਾਂਦਾ ਕਰ ਲਿਆ ਕਿ ਹੁਣ ਮਾਤਾ ਆਸ ਕਰਦੀ ਹੈ ਕਿ ਮੈਂ ਹੁਣ ਆਪਣੇ ਪੁੱਤਰ ਦੇ ਨਾਲ ਬਚਨ ਕਰਾਂ, ਅੱਠਾਂ ਦਸਾਂ ਸਾਲਾਂ ਬਾਅਦ ਵਾਪਸ ਆਇਆ। ਪੁੱਛਾਂ ਤਾਂ ਸਹੀ ਵੀ ਕਿੱਥੇ ਕਿੱਥੇ ਗਏ। ਉਹ ਸਵਾਲ ਕਰਦੀ ਹੈ, ਮਹਾਰਾਜ ਜੀ ਹਾਂ ਹੂੰ ਕਹਿ ਕੇ ਹੀ ਗੱਲ ਨਿਬੇੜ ਦਿੰਦੇ ਨੇ, ਕੋਈ ਬਚਨ ਨਹੀਂ ਕਰ ਰਹੇ ਭੁੱਲ ਗਏ। ਅਖੀਰ ਮਾਤਾ ਜੀ ਨੇ ਸਵਾਲ ਕਰਦਾ, ਇੱਥੇ ਮੈਂ ਇੱਕ ਗਲਤੀ ਕੱਢਣੀ ਚਾਹੁੰਦਾ। ਉਹ ਇਹ ਹੈ ਕਿ ਕਈ ਬੋਲਣ ਵਾਲੇ ਮੇਰੇ ਵਰਗੇ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਬੁੱਲ ਹਿਲਦੇ ਸੀਗੇ। ਉਹ ਬੁੱਲ ਤਾਂ ਹਿਲਦੇ ਸੀ ਕਿ ਵਾਹਿਗੁਰੂ ਵਾਹਿਗੁਰੂ ਕਰਦਾ ਸੀ। ਉਹ ਕਿਉਂ ਕਹਿੰਦੇ ਨੇ? ਕਿਉਂਕਿ ਉਹਨਾਂ ਨੂੰ ਇਸ ਅਵਸਥਾ ਦਾ ਪਤਾ ਨਹੀਂ, ਵੀ ਬੁੱਲਾਂ ਤੋਂ ਗਾਹ ਨਾਮ ਦਾ ਥੋ ਪਤਾ ਨਾ ਹੋਣ ਕਰਕੇ ਉਹ ਇਹੀ ਜਾਣਦੇ ਆ ਕਿ ਬੁੱਲ ਹਿਲਦੇ ਹੁੰਦੇ ਆ ਨਾਮ ਜਪਣ ਵਾਲੇ। ਇਹਦਾ ਅਵਸਥਾ ਬਹੁਤ ਪਹਿਲੀ ਜਮਾਤ ਦੀ ਹੈ। ਜਿਹੜੇ ਬਦਕੀ ਕਰਦੇ ਨੇ ਉਹ ਤਾਂ ਪਰਮੇਸ਼ਰ ਦੇ ਵਿੱਚ ਲੀਨ ਰਹਿੰਦੇ ਨੇ, ਭੇਦ ਅਵਸਥਾ ਚ ਰਹਿੰਦੇ ਆ, ਹਰ ਵਕਤ ਵਾਹਿਗੁਰੂ ਚ ਰਹਿੰਦੇ ਆ ਜਿਵੇਂ ਪਾਣੀ ਚ ਮੱਛੀ। ਉਹ ਜਪਣ ਦੀ ਲੋੜ ਨਹੀਂ, ਬਿਨ ਜੇਬਾਂ ਚੋ ਜਪੇ ਹਿਆਓ ਕੋਈ ਜਾਣੇ ਕੈਸਾ, ਨਾ ਜੀ ਹਿੱਲੇ, ਨਾ ਬੁੱਲ ਹਿੱਲਣ, ਨਾ ਕੋਈ ਆਵਾਜ਼ ਆਵੇ। ਉਹ ਨਾਮ ਕਿਹਾ ਜੇ ਹੈ ਜਿਹੜਾ ਫੇਰ ਵੀ ਜਪਿਆ ਜਾਂਦਾ, ਜਪਾ ਜਾਪ ਨਾ ਦਿੱਤਾ ਆਪ ਜਗਾਰ ਸਮਾਏ। ਤੂੰ ਕਹਿਣ ਲੱਗੀ ਬੇਟਾ, ਗੱਲ ਦਾ ਜਵਾਬ ਨਹੀਂ ਦਿੰਦਾ, ਕੀ ਗੱਲ ਹੈ, ਤੂੰ ਕੁਛ ਸੋਚਦਾ? ਕਹਿੰਦੇ ਨਹੀਂ ਮਾਤਾ, ਮੈਂ ਸੋਚਦਾ ਨਹੀਂ ਆ, ਮੈਂ ਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਆ, ਨਾਮ ਜਪਦਾ, ਨਾਮ ਸੁਣਦਾ। ਕਹਿ ਤੂੰ ਮੇਰੇ ਨਾਲ ਤਾਂ ਗੱਲ ਕਰ ਲੈ। ਕਹਿੰਦੇ ਮਾਤਾ, ਜੇ ਮੈਂ ਇਹ ਬਾਤ ਕਰਾਂ ਤਾਂ ਮੈਂ ਜਿਉਂਦਿਆਂ ਚ ਨਹੀਂ ਰਹਿੰਦਾ, ਮੁਰਦਿਆਂ ਚ ਹੋ ਜਾਂਦਾ। ਮੈਂ ਮੇਰਾ ਜੀਵਨ ਹੈ ਉਹਦੇ ਆਖਣ ਵਿੱਚ ਹੈ, ਇਸ ਤਰ੍ਹਾਂ ਨਾਲ ਪਾਲੋ।
ਅੱਖਾਂ ਜੀਵਾਂ ਵਿਸਰੇ ਮਰ ਜਾਵਾ, ਅੱਖਾਂ ਜੀਵਾਂ ਵਿਸਰੇ ਮਰ ਜਾਵਾ, ਮਛਲੀ ਬਿਨ ਪਾਣੀ ਹੈ ਉਹ ਪਾਣੀ ਹੈ, ਪਾਣੀ ਹੈ ਕਿਉਂ ਜੀਵਨ ਪਾਵੈ, ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਜੋ ਮਛਲੀ ਬਿਨ ਜਿਨ ਪਾਣੀ ਹੈ ਉਹ ਪਾਣੀ ਹੈ ਪਾਣੀ ਕਿਉਂ ਜੀਵਨ ਪਾਵੇ ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ
ਨਾਮ ਜ਼ਿੰਦਗੀ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵਿਆ ਕੋਈ ਜੋ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਖਾਏ ਕਹਿੰਦੇ ਨਾਮ ਤੇ ਬਿਨਾਂ ਤਾਂ ਜੀਵਨ ਹੁੰਦਾ ਹੀ ਨਹੀਂ ਹੈ ਸੋ ਮੈਂ ਨਾਮ ਆਖਦਾ ਆਖਾਂ ਜੀਵਾਂ ਪਿਸਰੈ ਮਨ ਨਾਮ ਛੁੱਟਿਆ ਨਹੀਂ ਕਰਦਾ ਇੱਕ ਵਾਰੀ ਨਾਮ ਅੰਦਰ ਵਸ ਜਾਵੇ ਫੇਰ ਨਾਮ ਤੋਂ ਦੂਰ ਨਹੀਂ ਜਾ ਸਕਦਾ ਝਗੜਾ ਕੀ ਸੀ ਪ੍ਰਹਲਾਦ ਦਾ ਤੇ ਹਿਰਨਾਕਸ਼ ਦਾ ਉਹ ਕਹਿੰਦਾ ਸੀ ਤੂੰ ਰਾਮ ਨਾ ਕਹਿ ਉਹ ਕਹਿੰਦਾ ਮੈਂ ਕੀ ਕਹਾਂ ਰਾਮ ਮੇਰੀ ਬਾਡੀ ਚ ਇੰਨਾ ਸਮਾ ਗਿਆ ਮੇਰਾ ਤਾਂ ਮੈਂ ਤਾਂ ਹੁਣ ਕਹਿੰਦਾ ਹੀ ਨਹੀਂ ਹਾਂ ਮੇਰੇ ਤਾਂ ਆਪੇ ਹੀ ਅੰਦਰੋਂ ਰਾਮ ਰਾਮ ਐ ਚੱਲਦਾ ਜਿਵੇਂ ਉਬਲ ਚੱਲਦੀ ਹੁੰਦੀ ਹੈ ਹੁਣ ਮੇਰੇ ਕਹਿਣ ਕਹਾਉਣ ਦੀ ਬਾਤ ਨਹੀਂ ਹੈ ਮਾਂ ਕਹਿੰਦੀ ਹੈ ਕਹਿੰਦੀ ਬੇਟਾ ਇੰਨਾ ਝਗੜਾ ਵੱਧ ਗਿਆ ਤੈਨੂੰ ਸੱਪਾਂ ਵਾਲੇ ਕੋਠੇ ਚ ਰੱਖਿਆ ਨੇੜਿਆ ਸੈਲਾਂ ਚ ਰੱਖਿਆ ਤੈਨੂੰ ਪਹਾੜ ਦੇ ਉੱਤੋਂ ਸੁੱਟਿਆ ਪਾਣੀ ਦੇ ਵਿਚ ਡੋਬਿਆ ਝਗੜਾ ਕਿਹੜੀ ਗੱਲ ਅੱਗ ਦੇ ਵਿਚ ਤੈਨੂੰ ਬਿਠਾਇਆ ਜਲ ਅਗਨੀ ਵਿਚ ਕੱਤਿਆ ਜਲੇ ਨਾ ਡੁੱਬੇ ਗੁਰ ਪ੍ਰਸਾਦ ਹੁਣ ਤੇਰਾ ਪਿਓ ਬਹੁਤ ਕ੍ਰੋਧਿਤ ਹੋ ਗਿਆ ਮੈਂ ਜਾਣਦੀ ਹਾਂ ਤੇਰੇ ਪਿਤਾ ਨੂੰ ਗੱਲ ਮਾੜੀ ਜੀ ਹੈ ਝਗੜਾ ਤੂੰ ਵੀ ਆਪਣੇ ਹੱਥ ਤੇ ਅੜਿਆ ਹੋਇਆ ਤੇ ਗੱਲ ਕੀ ਹੈ ਕਹਿੰਦਾ ਮਾਤਾ ਕੀ ਕਹਿਣੀ ਹੈ ਤੂੰ ਮੈਨੂੰ ਕਹਿਣਾ ਕੀ ਚਾਹੁੰਦੀ ਹੈ ਦੱਸ ਤਾਂ ਸਹੀ ਇਸ ਤਰ੍ਹਾਂ ਕਹਿੰਦੀ ਹੈ
ਛੱਡ ਦੇ ਤੂੰ ਬਾਣ ਨੂੰ ਰਾਮ ਦੇ ਆਖਣ ਵਾਲੀ ਛੱਡ ਦੇ ਤੂੰ ਬਾਣ ਨੂੰ ਰਾਮ ਦੇ ਆਖਣ ਵਾਲੀ ਰਾਮ ਦੇ ਆਖਣ ਵਾਲੀ
राम राम कहने ते तेरा पिता नाराज है, तू मेरा पुत्र है तेनू मैं कह सकती, ओनू नहीं मैं कह सकती, ओनू मैं बथेरिया बेनतियां करके थकी हां, ओदा अपनी जित दे उते कायम है भी मैं अपने राज दे विच किसे नू राम दा नाम नहीं लैण दिंदा, मेरा पुत्र है जा लैंदा फिर मेरा की रह गया बकार, उन्हें प्रेस्टीज दा क्वेश्चन बना लिया तेरे पिता ने। माता उपदेशे प्रहलाद प्यारे, पुत्र राम नाम छोड़ो जियो ले बारे, तानू एने जी नू तंग कर दे, वो बहुत डट है, तू छड़ दे राम राम ना कह। प्रहलाद कहे सुनो री माई, सुनो माई मेरी माए, राम ना छोड़ा गुर दिया बजाए, हुण मैं किवें छड़दा राम, तां जिधर मैं जागदा उधर भी राम, जो कुछ मैं सुनदा वो सारे ही राम है महाराज है कहते नाम हरि दा जपते सारे बना दे पुकेर, नाम हरि दा जपते सारे बना दे पुकेर, नाम हरि दा जपते सारे मां दे पुकेर, खेरू सो बिनहर जापत है नहीं। माता आ जिन्ने पंखेरू बोलते ने तो सारे नाम जपते ने, हर हट भी तू तू करे बोले पली वा, दुनिया की कोई आवाज ऐसी नहीं है माता जिदे विचों मैनू नाम की धुन ना सुनती है, मैं किवें छड़ देवां, मेरे तो आले दुआले नाम ही नाम फैल गए, मेरे सारे शरीर दे विच नाम फैल गया, रोम रोम हर त्यावे गुरमुख प्यारे दा, रोम रोम हर त्यावे गुरमुख प्यारे दा, रोम रोम हर त्यावे गुरमुख प्यारे, रोम रोम हर त्यावे गुरमुख प्यारे दा, रोम रोम हर त्यावे गुरमुख प्यारे, रोम रोम हर त्यावे गुरमुख प्यारे दा। ਮਾਤਿਆ ਹੋਵੇ। ਮਾਤਾ ਕਿੱਥੋਂ ਛੱਡਾਂ? ਜਿਹੜੀ ਚੀਜ਼ ਅੰਦਰ ਸਮਾ ਗਈ ਸਾਰੇ ਤਨ ਦੇ ਖੂਨ ਦੇ ਅੰਦਰ, 2,15,00,000,000 ਸੈੱਲ ਹੈ ਸਾਰੇ ਸੈੱਲਾਂ ਦੇ ਅੰਦਰ ਜਿਹੜੀ ਚੀਜ਼ ਸਮਾ ਗਈ, ਹੁਣ ਦੱਸ ਇਹਨੂੰ ਕੋਈ ਛੱਡਣ ਦਾ ਤਰੀਕਾ ਹੈ?
ਛੁੱਟਿਆ ਨਾ ਜਾਈ, ਛੁੱਟਿਆ ਨਾ ਜਾਏਗੀ, ਛੁੱਟਿਆ ਨਾ ਜਾਏਗੀ, ਛੁੱਟਿਆ ਨਾ ਜਾਏਗੀ, ਸਹਿਜ ਸਮਾਨਾ ਮਿੱਤਰੇ, ਸਹਿਜ ਸਮਾਨਾ ਮਿੱਤਰੇ, ਸਮਾਨਾ ਮਿੱਤਰੇ, ਸਹਿਜ ਸਮਾਨਾ ਮਿੱਤਰੇ, ਲਾਲ ਰੰਗ ਤਿਸ ਕੋ ਲਗਾ, ਤਿਸ ਕੋ ਲਗਾ, ਤਿਸ ਕੋ ਤਿਸ ਕੇ ਮਨ ਭਾਗਾ, ਲਾਲ ਰੰਗ ਤਿਸ ਕੋ ਲਗਾ, ਤਿਸ ਕੇ ਮਨ ਭਾਗਾ, ਮੈਦਾ ਕਦੇ ਨਾ ਹੋ ਬਈ, ਨਾ ਹੋ ਬਈ, ਨਾ ਹੋ ਬਈ, ਮੈਂ ਲਾਗੇ ਤਾਗਾ, ਮੈਂ ਲਾ ਕਦੇ ਨਾ ਹੋ ਬਈ, ਪਾਇਆ ਸੁਖਦਾਈਆ, ਸੁਖਦਾਈਆ, ਮਿਲਿਆ ਸੁਖ ਪਾਏ, ਪ੍ਰਭ ਪਾਇਆ ਸੁਖਦਾਈਆ, ਮਿਲਿਆ ਸੁਖ ਪਾਏ, ਸਹਿਜ ਸਮਾਨਾ ਪੀਤਰੇ, ਹੋ ਪੀਤਰੇ, ਛੁੱਟਿਆ ਨਾ ਜਾਏ, ਸਹਿਜ ਸਮਾਨਾ ਪੀਤਰੇ, ਛੁੱਟਿਆ ਨਾ ਜਾਏ, ਉਹ ਸਹਿਜ ਸਮਾਨਾ ਪੀਤਰੇ, ਪੀਤਰੇ, ਹੋ ਪੀਤਰੇ, ਛੁੱਟਿਆ ਨਾ ਜਾਏ, ਸਹਿਜ ਸਮਾਨਾ ਪੀਤਰੇ, ਛੁੱਟਿਆ ਨਾ ਜਾਏ, ਜਰਾ ਮਰਾ ਨਾ ਵਿਆਪਈ, ਨਾ ਵਿਆਪਈ, ਨਾ ਵਿਆਪੀ, ਫਿਰ ਦੁੱਖ ਨਾ ਪਾਇਆ, ਜਰਾ ਮਰਾ ਨਾ ਵਿਆਪਈ, ਫਿਰ ਦੁੱਖ ਨਾ ਪਾਇਆ, ਅਮ੍ਰਿਤ ਆ ਗਾਨਿਆ, ਆ ਗਾਨਿਆ, ਆ ਗਾਨਿਆ, ਗੁਰ ਅਮਰ ਕਰਾਇਆ, ਅਮ੍ਰਿਤ ਆ ਗਾਨਿਆ, ਗੁਰ ਅਮਰ ਕਰਾਇਆ, ਅਮ੍ਰਿਤ ਆ ਗਾਨਿਆ, ਆ ਗਾਨਿਆ, ਆ ਗਾਨਿਆ, ਗੁਰ ਅਮਰ ਕਰਾਇਆ, ਕੀ ਅਮ੍ਰਿਤ ਆ ਗਾਨਿਆ, ਉਹ ਜਾ ਮੈਂ ਜਿਨ ਚਾਖਿਆ, ਉਹ ਚਾਖਿਆ, ਹਰ ਨਾਮ ਅਮੋਲਾ, ਉਹ ਜਾ ਮੈਂ ਜਿਨ ਚਾਖਿਆ, ਹਰ ਨਾਮ ਕੀਮਤ ਕਈ ਨਾ ਚਾਹੀਏ ਉਹ ਚਾਹੀਏ ਕਿਆ ਕਹਿ ਮੁਕਤ ਬੋਲਾ ਕੀਮਤ ਕਈ ਨਾ ਚਾਹੀਏ ਕਿਆ ਕਹਿ ਮੁਕਤ ਬੋਲਾ ਉਹ ਸਫਲ ਦਰਸ ਤੇਰਾ ਪਾਰ ਬ੍ਰਹਮ ਪਾਰ ਬ੍ਰਹਮ ਪਾਰ ਬ੍ਰਹਮ ਸੁਣੇ ਤੇਰੀ ਬਾਣੀ ਸਫਲ ਦਰਸ ਤੇਰਾ ਪਾਰ ਬ੍ਰਹਮ ਸੁਣੇ ਤੇਰੀ ਬਾਣੀ ਬਾਬੋ ਤੂੰ ਤੇਰੇ ਦਾਸ ਕੀ ਦਾਸ ਕੀ ਉਹ ਦਾਸ ਨਾਨਕ ਕੁਰਬਾਨੀ ਬਾਬੋ ਤੂੰ ਤੇਰੇ ਦਾਸ ਕੀ ਲਾਲ ਰੰਗ ਤਿਸ ਨਾਚੀ ਪਗਾ ਜਿਸਕੋ ਲਗਾ ਟੇਬਲ ਪਾਗਾ ਉਹ ਮੈਰਾ ਕਦੇ ਨਾ ਹੋ ਬਈ ਨਾ ਹੋ ਬਈ ਨਾ ਹੋ ਬਈ ਮੈਂ ਲਾਗੇ ਦਾਗਾ ਮੈਰਾ ਕਦੇ ਨਾ ਹੋ ਬਈ ਮੈਂ ਲਾਗੇ ਦਾਗਾ ਉਹ ਪ੍ਰਭ ਪਾਇਆ ਸੁਖਦਾਈਆ ਸੁਖਦਾਈਆ ਸੁਖਦਾਈ ਮਿਲਿਆ ਸੁਖ ਪਾਏ ਪ੍ਰਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਿਤ ਜ਼ਮਾਨਾ ਛੋਟਿਆ ਨਾ ਜਾਏ ਸਹਿਤ ਜ਼ਮਾਨਾ ਪਿਤਰੇ ਉਹ ਪਿਤਰੇ ਛੋਟਿਆ ਨਾ ਜਾਏ ਸਹਿਜ ਸਮਾਨਾ ਪਿਤਰੇ ਛੋਟਿਆ ਨਾ ਜਾਏ
ਇੰਨੀ ਸੁਖਾਲੀ ਗੱਲ ਜੇ ਹੁੰਦੀ ਮੈਂ ਤੇਰਾ ਕਹਿਣਾ ਸ਼ਾਇਦ ਮੰਨਦਾ ਉਹ ਸਮੇਂ ਲੰਘ ਗਏ ਜਿਸ ਵਕਤ ਮੈਨੂੰ ਮੇਰਾ ਮਨ ਨਹੀਂ ਸੀ ਲੱਗਿਆ ਕਰਦਾ ਉਹ ਛੱਡਿਆ ਹੋਇਆ ਸੀ ਦੁਨੀਆਂ ਸਾਰਾ ਸੰਸਾਰ ਛੱਡੀ ਫਿਰਦਾ ਕਿਹੜਾ ਹੈ ਜਿਹਦੇ ਅੰਦਰ ਪਰਮੇਸ਼ਵਰ ਦਾ ਨਾਮ ਵਸਿਆ ਹੈ ਇੱਥੇ ਤਾਂ ਰੋਮ ਰੋਮ ਦੇ ਅੰਦਰ 3.5 ਕਰੋੜ ਰੋਮ 2 ਖਰਬ 15 ਅਰਬ ਸੈੱਲ ਲੱਗਿਆ ਹੋਇਆ ਕੋਈ ਸੈੱਲ ਨਹੀਂ ਜਿਹੜਾ ਨਾਮ ਤੋਂ ਖਾਲੀ ਹੋਵੇ ਇਹਦਾ ਰੰਗ ਚੜ ਗਿਆ ਸਰੀਰ ਨੂੰ ਦੱਸ ਹੁਣ ਕਿਵੇਂ ਉਤਰੇ ਕਾਇਆ ਕੱਪੜ ਚੀਰ ਬਹੁਤ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜਿਉਂ ਰੰਗ ਮਜੀਠਾ ਬਹੁ ਲਾਗਾ ਕਾਇਆ ਕੱਪੜ ਚੀਰ ਬਹੁ ਫਾਰੇ ਰੰਗ ਨਾ ਲੈ ਸੁਭਾਗਾ ਹੁਣ ਤਾਂ ਚਾਹੇ ਟੁਕੜੇ ਟੁਕੜੇ ਕਰਦੇ ਇੱਕ ਇੱਕ ਰੋਮ ਰੋਮ ਅੱਡ ਕਰਦੇ ਇੱਕ ਇੱਕ ਸੈੱਲ ਅੱਡ ਕਰਦੇ ਇਕੱਲੇ ਇਕੱਲੇ ਸੈੱਲ ਦੇ ਵਿੱਚੋਂ ਆਵਾਜ਼ ਆਊ ਰਾਮ 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 ਦੱਸ ਕਿਵੇਂ ਚੱਲਾ ਹੁਣ ਤਾਂ ਮੈਂ ਸੁਣਦਾ ਹੁਣ ਤਾਂ ਮੈਂ ਅੱਖਾਂ ਨਾਲ ਦੇਖਦਾ ਰਾਮ ਨਹੀਂ ਛੱਡਣਾ ਇਹ ਕਿਉਂਕਿ ਸਮਾ ਗਿਆ ਅੰਦਰ ਸੋ ਇਸ ਤਰ੍ਹਾਂ ਦੇ ਨਾਲ ਨਾਮ ਜੀਵਨ ਹੈ ਮਹਾਰਾਜ ਕਹਿੰਦੇ ਜਿਹਦੇ ਅੰਦਰ ਨਾਮ ਦੀ ਰੋ ਨਹੀਂ ਚੱਲਦੀ ਉਹ ਤਾਂ ਮਰੇ ਹੋਏ ਬੰਦੇ ਡੈਡ ਬਾਡੀ ਬੈਟਰੀ ਹੁੰਦੀ ਹੈ ਦੁਕਾਨ ਤੇ ਪਈ ਲੈਣ ਜਾਂਦੇ ਹਾਂ ਅਸੀਂ ਕਿਹਾ ਵੀ ਰੱਖਦੇ ਸਾਡੀ ਗੱਡੀ ਦੇ ਅੰਦਰ ਕਹਿੰਦੇ ਇਹਨੇ ਤਾਂ ਕੰਮ ਨਹੀਂ ਕਰਨਾ ਜੀ 24 ਘੰਟੇ ਚਾਰਜ ਤੇ ਲਾਉਣੀ ਪਏਗੀ ਫੇਰ ਚਾਰਜ ਹੋਏਗੀ ਕਿਉਂਕਿ ਚਾਰਜ ਨਹੀਂ ਹੋਏ ਸਾਡੇ ਜੀਵਨ ਮੁਰਦਾ ਜੀਵਨ ਮੁਰਦਾਨ ਲਈ ਫਿਰ ਰਹੇ ਹਾਂ ਅਸੀਂ ਦੁਖੀ ਹੋ ਰਹੇ ਹਾਂ ਆਪ ਵੀ ਦੁਖੀ ਸੰਸਾਰ ਵੀ ਜੇ ਨਾਮ ਦੀ ਰੋ ਚੱਲਦੀ ਹੋਵੇ ਇੱਕ ਹੱਥ ਰੱਖਦੇ ਆ ਬੀਬੀ ਜੀ ਦੇ ਪਿਤਾ ਜੀ ਰਾਮ ਨਾਲ ਬੈਠੇ ਨੇ ਚਾਚੀ ਆਈ ਇਹਨਾਂ ਨੇ ਕਹਿੰਦੀ ਹੀਰਾ ਸਿੰਘ ਬੇਟਾ ਜਿਹੜਾ ਤੇਰੇ ਕੋਲ ਆਉਂਦਾ ਹੈ ਅਸੀਂ ਦੇਖਦੇ ਹਾਂ ਉਹ ਆਉਂਦਾ ਤਾਂ ਖਾਲੀ ਖਾਲੀ ਹੈ ਬਿਟਦਿਆ ਜਿਹਾ ਹੁੰਦਾ ਹੈ ਪੂਰੇ ਤਰ੍ਹਾਂ ਹੁੰਦਾ ਹੈ ਪਰ ਜਦ ਇੱਥੋਂ ਜਾਂਦਾ ਹੈ ਕਿਹੜੀ ਤੂੰ ਖੁਮਾਰੀ ਚਾੜ ਦਿੰਦਾ ਹੈ ਉਸ ਨੂੰ ਕਿ ਉਹ ਤਾਂ ਉਹਦਾ ਪੈਰ ਨਹੀਂ ਧਰਤੀ ਤੇ ਲੱਗਦਾ ਉਹ ਤਾਂ ਐ ਜਾਂਦਾ ਜਿਵੇਂ ਨਸ਼ਾ ਪੀ ਲਿਆ ਹੁੰਦਾ ਕੋਈ ਹੈ ਤੇਰੇ ਕੋਲ ਐਸਾ ਨਸ਼ਾ ਕਿੱਥੇ ਛੁਪਾ ਕੇ ਰੱਖਿਆ ਤੇ ਮੈਂ ਤੇਰੀ ਚਾਚੀ ਲੱਗਦੀ ਹਾਂ ਮੈਨੂੰ ਤਾਂ ਦਿਖਾ ਦੇ ਉਹ ਨਸ਼ਾ ਕਿਹਾ ਜਿਹਾ ਹੱਸਾ ਸੁਭਾਅ ਬੈਠੇ ਸੀ ਕਹਿੰਦੇ ਲੈ ਚਾਚੀ ਅੰਦਰ ਸੁਣ ਕੀ ਸੁਣਦਾ ਹੈ ਨਾਮ ਧੁਨ ਸੁਣਨ ਲੱਗ ਗਈ ਸਹੀ ਨਹੀਂ ਜਾਂਦੀ ਚੀਕਾਂ ਮਾਰਨ ਲੱਗ ਗਈ ਲਿਟਣ ਲੱਗ ਗਈ ਲਿਟਦੀ ਲਿਟਦੀ ਦਰਵਾਜ਼ੇ ਤੱਕ ਆ ਗਈ ਚਵਾਰਾ ਖੁੱਲਾ ਸੀ ਮੁੜ ਕੇ ਫੇਰ ਚਲੀ ਗਈ ਫੇਰ ਇੱਕ ਚੱਕਰ ਖਾਧਾ ਸਹਿ ਨਹੀਂ ਹੋ ਰਿਹਾ ਉਹ ਤੇ ਇੰਨਾ ਜ਼ਬਰਦਸਤ ਕਰੰਟ ਉਹਦੇ ਅੰਦਰ ਪੈਦਾ ਹੋ ਗਿਆ ਕਿਉਂਕਿ ਨਾਮ ਐਨਰਜੀ ਹੈ, ਸੁਪਰ ਐਨਰਜੀ ਜਿਹਨੇ ਸਾਰੇ ਸੰਸਾਰ ਨੂੰ ਧਾਰਨ ਕਰਕੇ ਰੱਖਿਆ ਹੋਇਆ। ਨਾਮ ਕੇ ਤਾਰਾ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮ। ਸੁਪਰ ਐਨਰਜੀ ਹੈ ਜਿਹਨੇ ਖੰਡ ਬ੍ਰਹਮੰਡ ਜੋ ਕੁਛ ਨਜ਼ਰ ਆਉਂਦਾ ਸਭ ਨਾਮ ਸ਼ਕਤੀ ਨੇ ਧਾਰਨ ਕਰਿਆ। ਉਹੀ ਨਾਮ ਸ਼ਕਤੀ ਸਾਡੇ ਅੰਦਰ ਹੈ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਨ ਸਮਾਦ ਅਨਹਤੈ ਨਾਦ, ਕਹਿ ਨਾ ਜਾਈ ਚਾਰਜ ਵਿਸਮਾਦ। ਨਾਮ ਕਰੰਟ ਖੁੱਲ ਗਈ ਅੰਦਰ, ਚਾਚੀ ਤੋਂ ਸਾਂਭੀ ਨਹੀਂ ਜਾਂਦੀ, ਲਿਟਦੀ ਫਿਰਦੀ ਹੈ। ਬਾਪੂ ਜੀ ਨੇ ਜਦ ਨੇੜੇ ਆਈ ਹੱਥ ਰੱਖਤਾ ਸਿਰ ਤੇ, ਸਾਵਧਾਨ ਕਰਤਾ, ਕਹਿੰਦੇ ਬਹਿ ਜਾ ਚੁੱਪ ਕਰ। ਬੈਠ ਗਈ ਤੇ ਆਪ ਬਾਹਰ ਜਾ ਰਹੇ ਨੇ। ਚਾਚੇ ਦੇ ਮੁੰਡੇ ਕਹਿਣ ਲੱਗੇ ਬਾਈ, ਕਹਿੰਦੇ ਉੱਤੇ ਬੇਬੇ ਆਈ ਸੀ। ਕਹਿੰਦਾ ਹਾਂ ਭਾਈ, ਬੈਠੀ ਹੈ। ਕਹਿੰਦੇ ਉਹਨੂੰ ਥੱਲੇ ਭੇਜ ਦੋ, ਕੰਮ ਬਹੁਤ ਨੇ। ਕਹਿੰਦੇ ਹੁਣ ਤਾਂ ਹੀ ਥੱਲੇ ਆਉਣਾ, 24 ਘੰਟੇ ਲੰਘ ਜਾਣਗੇ ਫੇਰ ਤਾਂ ਤੁਹਾਡੇ ਕੰਮ ਦੀ। ਜੇ ਤੁਸੀਂ ਵਿਚਾਲੇ ਉਹਨੂੰ ਕਰ ਦਿੱਤਾ ਫੇਰ ਮੈਂ ਜ਼ਿੰਮੇਵਾਰ ਨਹੀਂ। 24 ਘੰਟੇ ਲੰਘੇ ਉੱਥੇ ਬੈਠੀ, ਉਹਦੇ ਬਾਅਦ ਹੋਸ਼ ਪਰਤੀ, ਜਿਵੇਂ ਕੋਈ ਬਹੁਤ ਨਸ਼ਾ ਪੀ ਲਿਆ ਹੁੰਦਾ। ਉਹ ਨਸ਼ਾ ਚੜ ਗਿਆ, ਜਿਹੜਾ ਕਹਿੰਦੀ ਸੀ ਵੀ ਜਿਹੜਾ ਵੀ ਆਉਂਦਾ ਹੈ ਜਦ ਇੱਥੋਂ ਵਾਪਸ ਜਾਂਦਾ ਉਹਦਾ ਪੈਰ ਧਰਤੀ ਤੇ ਨਹੀਂ ਲੱਗਦਾ, ਤੇ ਅੱਜ ਉਹਦਾ ਪੈਰ ਹੁਣ ਧਰਤੀ ਤੇ ਨਹੀਂ ਲੱਗਦਾ, ਚੱਲ ਨਹੀਂ ਸਕਦੀ ਸਹੀ ਤਰੀਕੇ ਨਾਲ, ਡਿੱਗ ਪੈਂਦੀ ਹੈ ਕਦੇ ਇੱਧਰ ਨੂੰ ਕਦੇ ਇੱਧਰ ਨੂੰ, ਕਿਉਂਕਿ ਖੁਮਾਰੀ ਚੜ ਗਈ। ਉਹ ਖੁਮਾਰੀ ਜਿਹੜੀ ਉਤਰੇ ਨਹੀਂ ਕਰਦੀ,
ਚੜੀ ਦੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ, ਚੜੀ ਦੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ,
ਮਦ ਅਫੀਮ ਭੰਗ ਉਤਰ ਜਾਏ ਬਰਬਾਦ, ਨਾਮ ਖੁਮਾਰੀ ਨਾਨਕਾ ਚੜੀ ਰਹੇ। ਖੁਮਾਰੀ ਚੜ ਗਈ, 24 ਘੰਟੇ ਲੰਘੇ, ਪੈਰ ਨਹੀਂ ਧਰਤੀ ਤੇ ਲੱਗਦਾ। ਘਰ ਆ ਗਈ, ਉਹ ਚਾਚੀ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਗੱਲਾਂ ਮਾਰਦੀ, ਹਰੇਕ ਦੇ ਨਾਲ ਬੋਲੀ ਹੈ, ਚੁੱਪ ਹੋ ਗਈ। ਜਵਾਨ ਦੇ ਉੱਤੇ ਤਾਰਾ ਲੱਗ ਗਿਆ ਹੁੰਦਾ, ਕੀ ਹੈ ਹੁਣ ਅੰਦਰ ਵਾਹਿਗੁਰੂ 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 ਹਰ ਵਕਤ ਉੱਭਰ ਲੱਗ, ਨਾਮ ਅੰਦਰੋਂ ਪ੍ਰਗਟ ਹੋ ਗਿਆ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਨ ਸਮਾਦ ਅਨਹਤ ਤੈਨਾਤ, ਕਹਿ ਨਾ ਜਾਈਏ ਚਾਰਜ ਵਿਸਮਾਦ। ਸਾਰੀਆਂ ਚੀਜ਼ਾਂ ਤੋਂ ਜੇ ਕੋਈ ਸੁਪਰੀਮ ਚੀਜ਼ ਹੈ ਜਿਹਦਾ ਸੰਸਾਰ ਨੇ ਅੱਜ ਤੱਕ ਮੁੱਲ ਨਹੀਂ ਪਾਇਆ, ਨਾ ਕਿਸੇ ਪੀਰ ਨੇ, ਨਾ ਕਿਸੇ ਪੈਗੰਬਰ ਨੇ, ਨਾ ਕਿਸੇ ਰਿਸ਼ੀ ਨੇ, ਨਾ ਕਿਸੇ ਮੁਨੀ ਨੇ, ਨਾ ਕਿਸੇ ਹੋਰ ਨੇ, ਕੋਈ ਸੰਸਾਰ ਦੇ ਅੰਦਰ ਨਹੀਂ ਆਇਆ ਜਿਹਨੇ ਨਾਮ ਦਾ ਮੁੱਲ ਪਾਇਆ ਹੋਵੇ। ਸਾਈ ਨਾਮ ਅਮੋਲ ਕੀ ਹੋਣਾ ਕੋਈ ਜਾਣ ਲਓ, ਜਿੰਨਾ ਪਾਗ ਮਥਾਏ ਸੇ ਨਾਨਕ ਹਰ ਰੰਗ ਮਾਣ। ਨਾਮ ਦਾ ਮੁੱਲ ਨਹੀਂ ਪਿਆ, ਇੰਨੀ ਕੀਮਤੀ ਚੀਜ਼ ਜਿਹੜੀਆਂ ਸੰਸਾਰ ਦੀਆਂ ਸਾਰੀਆਂ ਸਾਰੀ ਦੁਨੀਆਂ ਤੋਂ ਕੀਮਤੀ ਚੀਜ਼ਾਂ ਹੈ, ਮਹਾਰਾਜ ਨੇ ਇੱਕ ਸ਼ਬਦ ਦੇ ਅੰਦਰ ਗਿਣੀ ਹੈ। ਉਹਦੇ ਵਿੱਚ ਉਹ ਚੀਜ਼ਾਂ ਨੇ ਜਿਹੜੀਆਂ ਆਦਮੀ ਕੋਲ ਹੋ ਨਹੀਂ ਸਕਦੀਆਂ, ਚਾਰ ਚੀਜ਼ਾਂ ਪਹਿਲੀ ਤਾਂ ਹੈ ਕਿ ਮੰਦਰ ਇੰਨੇ ਸੁੰਦਰ ਬਣੇ ਹੋਏ ਨੇ ਘਰ, ਮੋਤੀ ਦਾ ਮੰਦਰ ਉਸਰਾ, ਸਤ ਰਤਨੀ ਤਾਂ ਹੋ ਜੜੋ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚੋ, ਬੜੀ ਵੱਡੀ ਪ੍ਰਾਪਤੀ ਹੈ ਮੋਤੀਆਂ ਦੀ। ਦੂਸਰਾ ਭੋਗਾਂ ਦੀ ਦੁਨੀਆਂ ਦੇ ਵਿਚ ਮਹਾਰਾਜ ਕਹਿੰਦੇ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਏ, ਕਰੇ ਰੰਗ ਦੱਸੋ। ਤੀਸਰਾ ਜੋ ਸ਼ਕਤੀਆਂ ਦਾ ਮੰਡਲ ਹੈ, ਜਿੱਥੇ ਮਾਇਆ ਦੀ ਆਖਰੀ ਹੱਦ ਹੈ ਉੱਥੇ ਪਹਿਰੇਦਾਰਨੀਆਂ ਖੜੀਆਂ ਨੇ। ਇਹਨਾਂ ਦਾ ਕੰਮ ਕੀ ਹੈ? ਇਹ ਦੁਨੀਆਂ ਦਨੀਆਂ ਨੂੰ ਤਾਂ ਕੁਛ ਕਹਿੰਦੀਆਂ ਨਹੀਂ ਹੈ, ਪਰ ਇਹ ਸੰਤਾਂ ਦੇ ਨਾਲ ਐਡਾ ਜ਼ਬਰਦਸਤ ਯੁੱਧ ਕਰਦੀਆਂ ਨੇ, ਜੂਝਦੇ ਨੇ ਇੱਥੇ ਆ ਕੇ ਸੰਤ। ਜੇ ਤਾਂ ਲੰਘ ਗਿਆ ਤਾਂ ਸੰਤ, ਜੇ ਗਿਰ ਗਿਆ ਤਾਂ ਕੁਛ ਵੀ ਨਹੀਂ। ਖਜੂਰ ਦੀ ਚੜਾਈ ਹੈ, ਉਥੋਂ ਸਿੱਟਦੀਆਂ ਸਿਰੇ ਤੋਂ ਧੱਕਾ ਦੇ ਕੇ। ਮਹਾਰਾਜ ਜੀ ਕਹਿੰਦੇ, ਜਦੋਂ ਸਾਡੇ ਕੋਲ ਆਈਆਂ ਆਵਾਜ਼ਾਂ ਆਈਆਂ ਪਹਿਲਾਂ, ਅਸੀਂ ਇੰਨੇ ਵਿਰਾਗ ਦੇ ਵਿਚ ਸੀ, ਅਸੀਂ ਸੁਣੀਆਂ ਹੀ ਨਾ। ਕੋਈ ਕਹਿੰਦੀ ਹੈ ਮੈਂ 10,000 ਮੀਲ ਤੇ ਦਿਖਾ ਦੂ ਵੀ ਕੀ ਹੋ ਰਿਹਾ, ਕੋਈ ਕਹਿੰਦੀ ਦੁਨੀਆਂ ਦੇ ਕਿਸੇ ਬੰਦੇ ਦਾ ਨਾਮ ਲੈ ਲਈ ਮੈਂ ਲਿਆ ਕੇ ਤੇਰੇ ਚਰਨਾਂ ਤੇ ਹਾਜ਼ਰ ਕਰ, ਕੋਈ ਕਹਿੰਦੀ ਜਿੰਨਾ ਧਨ ਕਹੇਗਾ ਮੂੰਹ ਚੋਂ ਕੱਢੀ ਉਸੇ ਵੇਲੇ ਤੇਰੇ ਕੋਲ ਓਨਾ ਧਨ ਆ ਜਾਏਗਾ। ਅਸੀਂ ਕਹਿੰਦੇ, ਅਸੀਂ ਕਿਹਾ ਵੀ ਅਸੀਂ ਲੈਣਾ ਕੀ ਆ, ਸਾਡੇ ਗੁਰੂਦੇਵ ਪੂਰੇ ਸੀ, ਮਹਾਂਪੁਰਸ਼ ਪੂਰੇ ਸੀ, ਦੱਸਤਾ ਸੀ ਕਿ ਬੜਾ ਭਾਰੀ ਸੰਘਰਸ਼ ਕਰਨਾ ਪੈਣਾ, ਜੇ ਤਾਂ ਲੰਘ ਗਿਆ ਤਾਂ ਅਕਾਲ ਚੱਕਰ ਰਹਿ ਗਿਆ ਪਿੱਛੇ, ਅਕਾਲ ਦੇ ਮੰਡਲ ਚ ਦਾਖਲ ਹੋ ਗਿਆ। ਉਥੇ ਫਿਰ ਇਹ ਦਾਸੀਆਂ ਬਣ ਕੇ ਸੇਵਾ ਕਰਦੀਆਂ ਨੇ, ਪਰ ਮਹਾਂਪੁਰਸ਼ ਕਰਾਉਂਦੇ ਨਹੀਂ, ਕਿਉਂਕਿ ਕੁਟਲ ਨੇ, ਇਹਨਾਂ ਦਾ ਪਤਾ ਨਹੀਂ ਕਦੋਂ ਧੋਖਾ ਦੇ ਦੇਣ। ਕਹਿੰਦੇ ਜਦੋਂ ਅਸੀਂ ਅਕਾਲ ਮੰਡਲ ਚ ਦਾਖਲ ਹੋਏ, ਉਥੇ ਕੀ ਹੁੰਦਾ, ਉਥੇ ਆਪਣਾ ਆਪ ਹੀ ਜਾਂਦਾ ਰਹਿੰਦਾ, ਡਿਸੋਲਵ ਹੋ ਜਾਂਦਾ। ਜਿਵੇਂ ਸਮੁੰਦਰ ਦੇ ਵਿਚ ਜਾ ਕੇ 20-25 ਕੁਇੰਟਲ ਦੀ ਕੋਈ ਬੋਰੀ ਹੋਵੇ, ਉਹ ਰਹਿੰਦੀ ਨਹੀਂ ਹੈ, ਡਿਸੋਲਵ ਹੋ ਜਾਂਦੀ ਹੈ, ਪਾਣੀ ਦਾ ਰੂਪ ਹੋ ਜਾਂਦਾ। ਕਹਿੰਦੇ ਉਥੇ ਫਿਰ ਇਹ ਰੋ ਰੋ ਕੇ ਮਿੰਨਤਾਂ ਕਰਦੀਆਂ ਵੀ ਮੇਥੋਂ ਕੰਮ ਲੈ ਲਓ, ਮੇਰਾ ਵੀ ਜੀਵਨ ਸਫਲ ਹੋ ਜਾਏ। ਉਹ ਆਖਰੀ ਹੱਦ ਹੈ। ਮਹਾਰਾਜ ਕਹਿੰਦੇ ਉਹ ਹੱਦ ਤੇ ਪਹੁੰਚਿਆ ਹੋਇਆ ਆਦਮੀ ਸਿੱਧ ਹਮਾ ਸਿੱਧ ਲਾਈ ਰਿੱਧ ਆਖਾ ਗੁਪਤ ਪ੍ਰਗਟ ਹੋ ਪ੍ਰਗਟ ਹੋਏ ਵੈਸਾ ਲੋਕ ਰਾਖਾ ਪਾਓ। ਬੜਾ ਸਤਿਕਾਰ ਹੈ ਦੁਨੀਆਂ ਦੇ ਅੰਦਰ, 18 ਸਿੱਧੀਆਂ ਖੜੀਆਂ ਹੁੰਦੀਆਂ, ਇੱਕ ਨਾਲ ਲੜਾਈ ਨਹੀਂ, 9 ਨਿਧੀਆਂ ਅਧਿਸ਼ਟਾਨ ਜਿਹੜੇ ਦੇਵੀਆਂ ਤੇ 18 ਸਿੱਧੀਆਂ ਜਿਹੜੀਆਂ ਨੇ, ਇਹਨਾਂ ਨਾਲ ਲੜਾਈ ਹੁੰਦੀ ਹੈ ਗੁਰਮੁਖੀ। ਜੇ ਤਾਂ ਲੰਘ ਗਿਆ ਲੰਘ ਗਿਆ, ਜੇ ਸਿੱਟ ਲਿਆ ਇਹਨਾਂ ਨੇ ਫਿਰ ਭੀੜਾਂ ਦਾ ਬੇਅੰਤ ਨੇ, ਬੜੀ ਦੁਨੀਆਂ ਆਉਂਦੀ ਹੈ, ਕੋਈ ਹਿਸਾਬ ਕਿਤਾਬ ਤੋਂ ਬਾਹਰਲੀਆਂ ਗੱਲਾਂ ਨੇ। ਅਖਬਾਰਾਂ ਵਿਚ ਚਰਚੇ ਚੱਲਦੇ ਨੇ, ਟੈਲੀਵਿਜ਼ਨਾਂ ਤੇ ਦਿਖਾਉਂਦੇ ਨੇ ਵੀ ਆਹ ਸੰਤ ਨੇ, ਦੇਖੋ ਇਹਨਾਂ ਕੋਲ ਕਿੰਨੀਆਂ ਸ਼ਕਤੀਆਂ, ਕਿਸੇ ਕੋਲ 1 ਹੋਣਗੀਆਂ, ਕਿਸੇ ਕੋਲ 2 ਹੋਣਗੀਆਂ। ਮਹਾਰਾਜ ਕਹਿੰਦੇ ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਲੇਕਿਨ ਉਹ ਨਾਮ ਮੰਡਲ ਤੱਕ ਪਹੁੰਚਣ ਤੋਂ ਪਹਿਲਾਂ ਇਹ ਟੈਸਟ ਲੈਂਦੀਆਂ ਨੇ, ਜ਼ਬਰਦਸਤ ਟੈਸਟ ਲੈਂਦੀ। ਕਾਲ ਮੰਡਲ ਨੂੰ ਲੰਘਣਾ ਕੋਈ ਖੇਲ ਨਹੀਂ ਹੈ ਸਾਹ ਸਿੰਘ, ਇਹ ਤਾਂ ਮਨ ਉਹੀ ਲੰਘਦਾ ਜਿਹਨੇ ਸੀਸ ਤਲੀ ਤੇ ਰੱਖ ਲਿਆ। ਜੇ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰ ਜਾਓ, ਇਤ ਮਾਰਗ ਪੈਰ ਤੀਜੈ ਸਿਰ ਤੀਜੈ ਕਾਣ ਨਾ। ਹਾਂ ਨਹੀਂ ਹੈ ਵੀ ਐਵੇਂ ਸਿਰ ਧਰ ਕੇ ਲੋਕਾਂ ਨਾਲ ਲੜੀ ਜਾਓ, ਲੜਾਈ ਤਾਂ ਅੰਦਰ ਇੰਨੀ ਜ਼ਬਰਦਸਤ ਹੈ। ਮਹਾਰਾਜ ਕਹਿੰਦੇ ਪਹਿਲਾਂ ਮਰਨਾ ਕਬੂਲ ਤਾਂ ਤੂੰ ਉੱਥੇ ਕਾਮਯਾਬ ਹੋਏਗਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਡਾਸ ਹੋ ਸਭਨ ਕੀ ਰੇਣਕਾ ਤੋ ਹਮਾਰੇ ਪਾਸ। ਕਿਉਂਕਿ ਉਹ ਯੁੱਧ ਚੋਂ ਨਹੀਂ, ਉੱਥੇ ਤਾਂ ਪੁਰਜਾ ਪੁਰਜਾ ਘੱਟ ਮਰੇ ਕਬੂ ਨਾ ਛੋਟੇ ਖੇਤ, ਉੱਥੇ ਪਿੱਛੇ ਨਾ ਹਟੇ ਪੈਰ ਨਾ ਦੇਵੇ, ਕਿਉਂਕਿ ਸਾਰੀ ਜ਼ਿੰਦਗੀ ਦੀ ਕਮਾਈ ਉੱਥੇ ਖਤਮ ਹੋ ਜਾਣੀ ਹੈ ਭੋਰਾ ਕੇ ਗਫਲਤ ਨਾਲ। ਇਹ 18 ਸਿੱਧੀਆਂ ਉੱਥੇ ਬੇਨਤੀਆਂ ਕਰਦੀਆਂ, ਰੋਕਦੀਆਂ ਨੇ ਜਿਗਿਆਸੂ। ਮਹਾਰਾਜ ਕਹਿੰਦੇ ਸਿੱਧ ਹੋਵਾਂ ਸਿੱਧ ਲਾਈ ਰਿਧਾ ਖਾਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖਰ। ਫਿਰ ਰਾਜਸੀ ਸ਼ਕਤੀ ਇੰਨੀ ਹੋਵੇ ਸੁਲਤਾਨ ਹੋਵਾਂ ਮੇਰੇ ਲਸ਼ਕਰ ਤਖ਼ਤ ਰਾਖਾ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ। ਪਿਆਰਿਆ ਇਹ ਚੀਜ਼ਾਂ ਜਿਹੜੀਆਂ ਨੇ ਇਹ ਆਖਰੀ ਮੰਜ਼ਿਲ ਤੇ ਆ ਕੇ ਤੈਨੂੰ ਸਿੱਟਣ ਗਿਆ ਥੱਲੇ, ਦੇਖ ਡਰਾਉਣ ਨਾ ਹੋ ਜੀ, ਐਸਾ ਨਾ ਹੋਵੇ ਕਿਤੇ ਤੂੰ ਨਾਮ ਨੂੰ ਭੁੱਲ ਜਾਵੇਂ। ਉਸ ਵੇਲੇ ਐਸਾ ਗੁਰੂ ਮਹਾਰਾਜ ਫਰਮਾਨ ਕਰਦੇ ਨੇ, ਬੜੋ ਪਿਆਰ ਨਾਲ ਸਾਰੇ,
ਕਿਤੇ ਭੁੱਲ ਨਾ ਜਾਈ ਵੇ ਮਨਾ ਮੇਰਿਆ, ਮੋਤੀਆਂ ਦੇ ਮੰਦਰ ਵੇਖੀਏ ਉੱਤੇ ਨਾ ਜਾਈ ਓਏ ਮਨਾ ਮੇਰਿਆ ਮੋਦੀਆਂ ਦੇ ਮੰਦਰ ਵੇਖ ਕੇ
ਦੇਖੀ ਕਿਤੇ ਨਾਮ ਨੂੰ ਨਾ ਭੁੱਲ ਜੀ ਕਿਉਂ ਜੇ ਨਾਮ ਨੂੰ ਭੁੱਲ ਗਿਆ ਤੇਰਾ ਜੋੜਾ ਚੜ ਜਾਣਾ ਤੇਰੀਆਂ ਸਾਰੀਆਂ ਖੁਸ਼ੀਆਂ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ ਇਸ ਤਰ੍ਹਾਂ ਫਰਮਾਨ ਕਰਦੇ ਨੇ
ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ
ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਔਰ ਨਹੀਂ। ਨਾਮ ਤੋਂ ਬਿਨਾਂ ਜਿਹੜਾ ਹੈ ਉਹ ਕਿਸੇ ਕੰਮ ਫੋਕਾ ਹੋਇਆ ਕਰਦਾ ਬੰਦਾ। ਜੇ ਨਾਮ ਹਿਰਦੇ ਚ ਸਮਾ ਗਿਆ, ਜਿਸ ਨਾਮ ਹਿਰਦੇ ਸੋਈ ਬੜ ਰਾਜਾ, ਜਿਸ ਨਾਮ ਹਿਰਦੇ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੇ ਤਿੰਨ ਕੋਟ ਧਨ ਪਾਏ, ਗਿਣਤੀ ਮਿਣਤੀ ਤੋਂ ਬਾਹਰ ਕਰੋੜਾਂ ਕਿਸਮ ਦੇ ਧਨ ਹੁੰਦੇ। ਨਾਮ ਬਿਨਾਂ ਜਨਮ ਬਿਰਥਾ ਜਾਏ, ਜਿਸ ਨਾਮ ਰਿਦਾ ਤਿਸ ਕੋਟ ਕਈ ਸੈਨਾ ਕਿਲੇ ਸਹਿਣਾ, ਜਿਸ ਨਾਮ ਰਿਦਾ ਤਿਸ ਸਹਿਜ ਸਖੈਨਾ, ਜਿਸ ਨਾਮ ਰਿਦਾ ਸੋ ਸੀਤਲ ਹੂਆ। ਨਾਮ ਬਿਨਾਂ ਤਿਰਗ ਜੀਵਨ ਹੂਆ, ਤਰਕਾਰ ਹੈ ਉਸ ਜੀਵਨ ਨੂੰ ਜਿਹੜਾ ਨਾਮ ਤੇ ਬਿਨਾਂ ਖਾਲੀ ਜਾ ਰਿਹਾ। ਐਡੀ ਬੜੀ ਕੀਮਤੀ ਚੀਜ਼ ਵਾਹਿਗੁਰੂ ਨੇ ਸਾਡੇ ਅੰਦਰ ਰੱਖੀ ਹੋਈ ਹੈ, ਨਾਮ ਸਭ ਦੇ ਅੰਦਰ। ਕੋਈ ਬਿਮਾਰੀ ਨਹੀਂ ਲੱਗਦੀ ਜੇ ਉਹਨੂੰ ਪ੍ਰਗਟ ਕਰ ਲਓ। ਹਰ ਔਖਤ ਸਭ ਘੱਟ ਹੈ ਪਾਈ, ਗੁਰਪੂਰੇ ਬਿਨ ਵਿਧ ਨਾ ਬਣਾਈ। ਗੁਰਪੂਰੇ ਸੰਜਮ ਕਰਦੀ ਆ ਤਾਂ ਨਾਨਕ ਫਿਰ ਦੁੱਖ ਨਾਤੀ ਆ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਾਤਾ ਨਾਮ ਦੇ ਬਗੈਰ ਤਾਂ ਜੀਵਨ ਹੀ ਨਹੀਂ ਹੁੰਦਾ, ਮੁਰਦਾ ਜੀਵਨ ਹੁੰਦਾ। ਜਿਸ ਦੇ ਅੰਦਰ ਨਾਮ ਦੀ ਰੌ ਰੌਣਕ ਨਹੀਂ ਰਹੀ, ਦੇਖਣ ਨੂੰ ਤਾਂ ਹੈ ਉਹ ਜਿਉਂਦਿਆਂ ਦੇ ਅੰਦਰ, ਪਰ ਉਹ ਮਰਿਆ ਹੋਇਆ ਬੰਦਾ ਹੈ। ਦੋ ਤਰ੍ਹਾਂ ਦੀ ਮੌਤ ਹੁੰਦੀ ਹੈ, ਇੱਕ ਤਾਂ ਉਹ ਹੁੰਦੀ ਹੈ ਜਦੋਂ ਚੇਤਨ ਕਲਾ ਸਰੀਰ ਚੋਂ ਨਿਕਲ ਜਾਵੇ ਫਿਰ ਸਰੀਰ ਨੂੰ ਜਾਲ ਦਿੰਦੇ ਨੇ, ਇੱਕ ਉਹ ਹੁੰਦੀ ਹੈ ਸਰੀਰ ਡੈਡ ਚੱਲ ਰਿਹਾ, ਰੋਟੀ ਖਾ ਲਈ, ਕੱਪੜੇ ਪਹਿਨ ਲਏ, ਘਰ ਵਿੱਚ ਸੌਂ ਲਏ, ਪੈਸੇ ਕਮਾ ਲਏ, ਆਈ ਬਾਪ ਕਰਦਾ ਸੀ, ਆਈ ਦਾਦਾ ਕਰਦਾ ਸੀ, ਆਈ ਪੜਦਾਦਾ ਕਰਦਾ ਸੀ, ਉਹੀ ਪੋਤਾ ਕਰਨ ਲੱਗਿਆ, ਪੜੋਤਾ ਕਰਨ ਲੱਗਿਆ। ਕਹਿੰਦੇ ਤਾਂ ਐਵੇਂ ਹੀ ਜੀਵਨ ਬਿਰਥਾ ਚਲਾ ਜਾਂਦਾ। ਕਮਾਲ ਇਸ ਗੱਲ ਦੀ ਹੈ ਵੀ ਜਿਹਨੇ ਨਾਮ ਦਾ ਧਨ ਖੱਟ ਲਿਆ, ਜਿਹਦੇ ਅੰਦਰ ਨਾਮ ਦੀ ਰੌ ਰੂਮਕ। ਪਰ ਇਹ ਹਰ ਬੰਦਾ ਨਹੀਂ ਕਰ ਸਕਦਾ, ਇੰਨਾ ਸੁਣ ਕੇ ਵੀ ਬਈ ਨਾਮ ਐ ਜਿਹਾ ਨਹੀਂ ਹੋ ਸਕਿਆ ਕਰਦਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਗੁਰਸਿੰਘਾਂ ਨੂੰ ਪਹਿਲਾਂ ਪ੍ਰਸ਼ਾਦਾ ਛਕਾਤਾ ਆਪਣੇ, ਜਿਹੜੇ ਬ੍ਰਾਹਮਣ ਵਰਗ ਸੀ ਗੁੱਸੇ ਹੋ ਗਿਆ, ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਮਰਿਆਦਾ ਹੀ ਤੋੜਤੀ ਤਿੰਨ ਯੁੱਗਾਂ ਦੀ, ਹੱਕ ਸਾਡਾ ਸੀ ਪ੍ਰਸ਼ਾਦਾ ਛਕਣ ਦਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਕਹਿੰਦੇ ਦੂਸਰੀ ਗੱਲ ਇਹ ਹੈ ਮਹਾਰਾਜ, ਤੁਸੀਂ ਇਹਨਾਂ ਲੋਕਾਂ ਨੂੰ ਤਿੰਨ ਵਰਗਦਿਆਂ ਨੂੰ ਬੜੀ ਮਹੱਤਤਾ ਦੇ ਰਹੇ ਹੋ, ਸਾਨੂੰ ਬ੍ਰਾਹਮਣਾਂ ਨੂੰ ਤਾਂ ਫਿਰ ਕਿਸੇ ਨੇ ਪੁੱਛਣਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਨਾ, ਐਸੀ ਗੱਲ ਨਹੀਂ ਹੁੰਦੀ, ਤੁਸੀਂ ਬ੍ਰਾਹਮਣ ਦੇ ਕਰਮ ਤਾਂ ਕਰੋ, ਤੁਹਾਡੀ ਤਾਂ ਪੁੱਛ ਬਹੁਤ ਹੋਏਗੀ, ਅਸੀਂ ਹੁਣੇ ਤੁਹਾਡੀ ਪੁੱਛ ਕਰਦੇ। ਲਓ ਐਂ ਕਰੋ, ਪੰਜ ਪੰਜ ਮੋਹਰਾਂ ਸਾਰਿਆਂ ਨੂੰ ਦਿੰਦੇ ਹਾਂ ਅਸੀਂ, ਆਈ ਜਾਓ, ਇੱਕ ਇੱਕ ਦੁਸ਼ਾਲਾ ਦਿੰਦੇ ਹਾਂ, ਪਰ ਕੰਮ ਅਸੀਂ ਤੋਂ ਕੱਲ ਨੂੰ ਲੈਣੇ। ਕਹਿੰਦੇ ਠੀਕ ਹੈ ਮਹਾਰਾਜ, ਜੋ ਕੰਮ ਕਹੋਗੇ ਕਰਾਂਗੇ। ਕਹਿੰਦੇ ਰੋਜ਼ ਦੇਵਾਂਗੇ ਇੱਕ ਦੁਸ਼ਾਲਾ ਅਤੇ ਪੰਜ ਮੋਹਰਾਂ ਨਿੱਤ ਦਿਆ ਕਰਾਂਗੇ। ਕਹਿੰਦੇ ਫਿਰ ਤਾਂ ਮਹਾਰਾਜ ਬਹੁਤ ਵਧੀਆ ਹੋ ਗਿਆ, ਫਿਰ ਖਿਲਾਈ ਜਾਓ ਰੋਟੀ, ਇਹਨਾਂ ਨੂੰ ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਡਾ ਰੁਜ਼ਗਾਰ ਨਾ ਇਹਨਾਂ ਦੇ ਹੱਥ ਜਾ। ਮਹਾਰਾਜ ਕਹਿੰਦੇ ਤੁਹਾਡਾ ਅਸਲੀ ਰੁਜ਼ਗਾਰ ਤੁਹਾਨੂੰ ਦੇਵਾਂਗੇ ਦੂਏ ਦੇ ਨਾਲ। ਮਹਾਰਾਜ ਕਿੰਨੇ ਪ੍ਰਸ਼ਾਦੇ ਤਿਆਰ ਕਰਾਏ ਹੋਏ, ਬਹੁਤ ਵਧੀਆ ਟੇਸਟੀ ਪ੍ਰਸ਼ਾਦੇ ਮੱਖਣਾਂ ਦੇ ਨਾਲ। ਕਹਿੰਦੇ ਲਓ ਭਾਈ, ਪ੍ਰਸ਼ਾਦਾ ਮਿਲਣਾ 12 ਵਜੇ, ਤੇ ਹੁਣ ਤੁਸੀਂ ਆਪਣੀ ਪੇਟ ਪੂਜਾ ਥੋੜੀ ਥੋੜੀ ਕਰ ਲਓ। ਪ੍ਰਸ਼ਾਦੇ ਜਿਉਂ ਜਿਉਂ ਛਕਦੇ ਨੇ, ਸਵਾਦ ਪ੍ਰਸ਼ਾਦੇ ਨੇ, ਖਾਈ ਜਾਂਦੇ। ਕਹਿੰਦੇ ਹੁਣ ਦੱਸੋ ਮਹਾਰਾਜ। ਕਹਿੰਦੇ ਕੰਮ ਤਾਂ ਕੁਛ ਨਹੀਂ, ਉੱਪਰ ਚਲੋ। ਲੈ ਗਏ ਤੇ ਜਾ ਕੇ ਆਸਣ ਲੱਗੇ ਹੋਏ ਨੇ, ਹਰ ਆਸਣ ਦੇ ਉੱਤੇ ਇੱਕ ਮਾਲਾ ਪਈ ਹੈ। ਕਹਿੰਦੇ ਕੁਛ ਨਹੀਂ ਕਰਨਾ, ਚੌਂਕੜਾ ਮਾਰ ਕੇ ਇੱਥੇ ਬਹਿ ਜਾਓ, ਰੀੜ ਦੀ ਹੱਡੀ ਸਿੱਧੀ ਕਰ ਲਓ, ਨੱਬੇ ਦਰਜੇ ਝੁਕਣਾ ਨਹੀਂ ਹੈ, ਬਸ ਕਹਿਣਾ ਕੀ ਹੈ, ਵਾਹਿਗੁਰੂ 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 ਵਾਹਿਗੁਰੂ। ਗੱਲ ਨਹੀਂ ਕਰਨੀ, ਉਂਗਣਾ ਨਹੀਂ ਆਪਸ ਵਿੱਚ, ਅੱਖਾਂ ਨਹੀਂ ਖੋਲਣੀਆਂ, ਚੁੱਪ ਕਰਕੇ ਕਰੀ। ਜਦੋਂ 10 ਵਜਣਗੇ ਘੰਟੀ ਵਜੂ, ਫੁਰਨਾ ਨਾ ਕਰੋ, ਉਸ ਵੇਲੇ ਸਰਦਾਈ ਆ ਜਾਏਗੀ ਬਦਾਮਾਂ ਦੀ, ਉਹ ਪੀ ਲਿਓ। ਉਹਦੇ ਬਾਅਦ 12 ਵਜੇ ਪੱਕਾ ਭੋਜਨ ਆ ਜਾਏਗਾ, ਪੂਰੀਆਂ ਵਗੈਰਾ ਹੋਰ ਬਣਿਆ ਹੋਇਆ ਬਹੁਤ, ਉਸ ਵੇਲੇ ਤੁਸੀਂ ਪ੍ਰਸ਼ਾਦਾ ਛਕ ਲਿਓ, ਘੰਟੇ ਦੀ ਛੁੱਟੀ ਹੋਏਗੀ, ਉਹਦੇ ਬਾਅਦ ਬਾਕੀ ਦਾ ਕੰਮ ਫੇਰ ਪਿੱਛੋਂ ਕਰ ਲਿਓ। ਇਹਦੇ ਤੁਹਾਨੂੰ 5 ਮੋਹਰਾਂ ਸੋਨੇ ਦੀਆਂ ਤੇ ਇੱਕ ਮਿਲਿਆ ਕਰੇਗਾ ਦੁਸ਼ਾਲਾ ਰੋਲ। ਹੁਣ ਬੈਠ ਕੇ ਨਾਮ ਜੀ ਨੇ ਨਾਂ ਜਪਿਆ ਹੋਇਆ, ਜਪੇ ਨਹੀਂ ਸਕਦਾ, ਬਹੁਤ ਮੁਸ਼ਕਿਲ ਹੈ ਨਾਮ ਜਪਣਾ, ਐਸਾ ਮਹਾਰਾਜ ਫਰਮਾਨ ਕਰਦੇ।
ਆਖਣ ਔਖਾ ਸਾਚਾ ਨਾਂ,
ਬੈਠ ਕੇ ਪੇਟ ਭਰ ਕੇ ਪ੍ਰਸ਼ਾਦੇ ਖਾਧੇ ਹੋਏ ਨੇ, ਅਵਾਸੀਆਂ ਲੈਣ ਲੱਗ। ਜਿਹਨੇ ਨਾਮ ਨਾ ਜਪਿਆ ਹੋਵੇ, ਬਾਣੀ ਨਾ ਪੜੀ ਹੋਵੇ, ਵਾਸੀਆਂ ਆਉਣ ਲੱਗ ਜਾਣਗੀਆਂ ਉਹਨੂੰ, ਕਿਉਂਕਿ ਰੁਚੀ ਨਹੀਂ ਲੱਗਦੀ, ਅੰਦਰ ਮੰਨਦਾ ਨਹੀਂ ਹੈ। ਮਾੜੀਆਂ ਕਿਤਾਬਾਂ ਸਾਰੀ ਰਾਤ ਪੜੀ ਜਾਓ, ਕੁਛ ਨਹੀਂ ਹੁੰਦਾ। ਮਾੜੀਏ ਸੀਨ ਟੈਲੀਵਿਜ਼ਨ ਦੇ ਸਾਰੀ ਰਾਤ ਦੇਖੀ ਜਾਓ, ਹੁੰਦਾ ਨਹੀਂ। ਜੇ ਸਤਸੰਗ ਦਾ ਆ ਜਾਵੇ ਉਸੇ ਵੇਲੇ ਉਂਘਣ ਲੱਗ ਜਾਂਦਾ, ਉਸੇ ਵੇਲੇ ਨੀਂਦ ਆ ਜਾਂਦੀ ਹੈ। ਨੀਂਦ ਆ ਗਈ, ਮਹਾਰਾਜ ਸਿੰਘਾਂ ਨੂੰ ਕਹਿੰਦੇ ਦੇਖੋ ਸਾਵਧਾਨ ਰੱਖੋ ਇਹਨਾਂ, ਕਹਿੰਦੇ ਜਗਾਉਂਦੇ ਚਲੇ ਜਾਓ, ਆਹ ਜਿਹੜਾ ਵਰਛ ਹੈ ਨਾ ਹੱਥ ਵਿੱਚ, ਇਹਦਾ ਪਿਛਲੇ ਪਾਸੇ ਨਾਲ ਪਿੱਠ ਦੇ ਨਾਲ ਲਾ ਦਿਆ ਕਰੋ, ਜੇ 2-4 ਵਾਰੀ ਨਹੀਂ ਸਮਝਦਾ ਧੱਕਾ ਚੰਗਾ ਹੀ ਦਿਓ। ਫਿਰ ਲੱਗ ਜਾਂਦੇ ਨੇ ਉਂਘਣ, ਕਈਆਂ ਨੇ ਅੱਖਾਂ ਖੋਲ ਲਈਆਂ, ਕਈ ਗੱਲ ਕਰਨ ਲੱਗ ਗਏ। ਫੇਰ ਉਤਾਰਨਾ ਬਈ ਵੀ ਤੁਹਾਨੂੰ ਮਜ਼ੂਰੀ ਪਹਿਲਾਂ ਮਿਲ ਗਈ ਹੈ ਪਿਆਰਿਓ, ਕੀ ਕਰਨਾ, ਬਹੁਤ ਚੱਕਣਾ, ਵਾਹਿਗੁਰੂ 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 ਕਰੀਏ। ਦੇਖਦੇ ਨੇ ਟਾਈਮ, ਧੁੱਪ ਵੱਲ ਦੇਖੀ ਜਾਂਦੇ ਨੇ ਵੀ 10 ਵਜਣਗੇ ਤੇ ਸਰਦਾਈ ਪੀਵਾਂਗੇ, ਫੇਰ ਕੋਈ ਹਾਲ ਹੀਲਾ ਸੋਚਾਂਗੇ ਵੀ ਆਹ ਤਾਂ ਬੁਰੇ ਫਸ ਗਏ। ਉਸ ਵੇਲੇ ਕਈਆਂ ਨੇ ਮਾਲਾ ਰੱਖਤੀ, ਅਜੇ ਘੰਟਾ ਵੀ ਨਹੀਂ ਹੋਇਆ, ਕਹਿੰਦੇ ਮਹਾਰਾਜ ਅਸੀਂ ਕੱਲ ਵਾਲਾ ਜਿਹੜਾ ਤੁਸੀਂ ਦਿੱਤਾ ਨਾ ਸਾਨੂੰ ਮਜ਼ਦੂਰੀ, 5-5 ਮੋਹਰਾਂ ਸੋਨੇ ਦੀਆਂ, ਸਾਨੂੰ ਹੁਕਮ ਦਿਓ ਅਸੀਂ ਲਿਆ ਕੇ ਮੋੜ ਦਈਏ, ਸਾਥੇ ਨਹੀਂ ਇਹ ਕੰਮ ਹੁੰਦਾ, ਬੜਾ ਔਖਾ ਹੈ। ਉਹ 10 ਵਜੇ ਤਾਈ ਕੱਟ ਗਏ, ਥੋੜੇ ਬਹੁਤੇ ਜਿਹੜੇ ਪੂਰੀਆਂ ਦੇ ਲਾਲਚ ਬੈਠੇ ਉਹ ਪੂਰੀਆਂ ਖਾਣ ਤੋਂ ਪਹਿਲਾਂ ਹੀ ਚੜ ਗਏ। ਮਹਾਰਾਜ ਕਹਿੰਦੇ ਗੱਲ ਸੁਣ, ਕਿੱਧਰ ਨੱਠੇ ਜਾਂਦੇ ਹੋ, ਤੁਹਾਨੂੰ ਰੋਜ਼ ਦਿਆ ਕਰਾਂਗੇ। ਕਹਿੰਦੇ ਮਹਾਰਾਜ ਰਾਹੂ ਖੇਤੂ ਬੈਲ ਹਮਾਰੇ, ਸਾੜ ਸਤੀਆ ਖੇਤੀ ਪੱਤਰੀ ਹਮਾਰੀ, ਖਰੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ। ਅਜੇ ਤਾਂ ਮਾੜਾ ਜਿਹਾ ਮਾਈ ਨੂੰ ਕਹਿ ਦੇਣਾ ਤੇਰੇ ਮੁੰਡੇ ਨੂੰ, ਸਿੰਘਾਂ ਵਾਲੇ ਜਾਨਵਰ ਤੋਂ ਖਤਰਾ ਬਹੁਤ ਹੈ, ਸੱਤ ਕਿਸਮ ਦੇ ਅਨਾਜ, ਮਾਂ ਦੀ ਦਾਲ ਜ਼ਿਆਦਾ ਪਾਈ, ਫਲਾਣਾ ਪਾਈ, ਤੇਂਤੀ ਪਾਈ, ਮਹਾਰਾਜ ਅਸੀਂ ਉਹਦੇ ਚ ਕਹਿ ਦੇਣਾ ਪੀਲੀ ਧਾਤ ਪਾ ਦੇ, ਉਹਨੇ ਸੋਨੇ ਦਾ ਕੋਈ ਨਾ ਕੋਈ ਗਹਿਣਾ ਪਾਉਣਾ ਹੀ ਹੈ, ਅਸੀਂ ਤਾਂ ਰੋਜ਼ ਦਾ ਹੀ ਸਾਡਾ ਕੰਮ ਹੈ। ਮਹਾਰਾਜ ਕਹਿੰਦੇ ਸਾਡੇ ਗੁਰਸਿੱਖ ਨਾਮ ਜਪਦੇ ਆ, ਬੰਦਗੀ ਕਰਦੇ ਆ, ਅਸੀਂ ਤਾਂ ਹੀ ਉਹਨਾਂ ਨੂੰ ਪਰਛਾਉਂਦਾ ਸੀ। ਸੋ ਇਸ ਤਰ੍ਹਾਂ ਦੇ ਨਾਲ ਨਾਮਦੇਵ ਕਹਿਣ ਲੱਗਿਆ, ਕਹਿੰਦਾ ਬੀਬੀ ਹਮਾਰਾ ਬੇਟੀ ਪ੍ਰਾਣ ਆਧਾਰ ਹੈ, ਸਾਡੇ ਤਾਂ ਪ੍ਰਾਣਾਂ ਦਾ ਆਧਾਰ ਹੈ, ਸਾਡੇ ਅੰਦਰ ਵਸ ਗਿਆ, ਅਸੀਂ ਤਾਂ ਉਹਨੂੰ ਹੀ ਦੇਖਦੇ ਹਾਂ, ਇੱਥੇ ਹੋਰ ਕੋਈ ਦਿਸਦਾ ਨਹੀਂ, ਉਹ ਤੇ ਬਗੈਰ ਐ ਪੜੋ।
ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਅੰਗਣਾਂ ਦੇ ਵਿੱਚ ਰਾਮ ਬੋਲਦਾ,
ਰਾਮਾ ਬੋਲੇ ਰਾਮ ਬਣਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਤੀ ਪਾਂਜਨ ਹੈ ਬਹੁ ਨਾਨਾ, ਸਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ, ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸ, ਬਣਵੈ ਨਾਮਾ ਪਏ ਨੇ ਕਾਮਾ ਕੋ ਠਾਕਰ ਕੋ ਦਾਸਾ ਰੇ। ਕਹਿੰਦੇ ਬੀਬੀ ਇਹ ਜਿਹੜੇ ਬੇਟੀ ਜੀ ਤੂੰ ਗੱਲ ਕਰਦੀਆਂ, ਉਹ ਤਾਂ ਕੋਈ ਥਾਂ ਹੀ ਨਹੀਂ ਜਿੱਥੇ ਉਹ ਨਾ ਹੋਵੇ, ਤੇ ਤੇਰੇ ਕੋਲ ਕਿਵੇਂ ਆ ਗਿਆ? ਕਹਿੰਦੇ ਅਸੀਂ ਮਜ਼ਦੂਰੀ ਦਿੰਦੇ ਹਾਂ। ਫਿਰ ਆਈ ਤਾਂ ਮੈਂ ਤੈਨੂੰ ਗੱਲ ਪੁੱਛਦੀ ਹਾਂ ਨਾ, ਜਦੀ ਤਾਂ ਲੰਮੇ ਚੱਲੇ ਚੌੜੇ ਚੱਕਰ ਚ ਪਾ ਕੇ ਗੱਲ ਲਿਆਂਦੀ ਹੈ ਮੌਕੇ ਗੱਲ ਪੁਆਇੰਟ ਦੇ ਉੱਤੇ, ਮੈਂ ਤੈਨੂੰ ਇੰਨਾ ਹੀ ਪੁੱਛਦੀ ਹਾਂ। ਤੋ ਪੈ ਦੁੱਗਣੀ ਮਜ਼ਦੂਰੀ ਦਾ ਬੇਟੀ ਦਿਓ ਬਤਾਈ, ਮੌਕਾ ਬੇਟੀ ਦਿਓ ਬਤਾਈ, ਮੈਨੂੰ ਉਹ ਦੱਸ ਦੇ ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਦਾ। ਕਹਿੰਦੇ ਬੀਬੀ ਉਹਦੀ ਮਜ਼ਦੂਰੀ ਪੈਸੇ ਟਕਿਆਂ ਦੀ ਨਹੀਂ ਹੈ, ਹੋਰ ਕੀ ਮੰਗਦਾ ਹੈ? ਕਹਿੰਦੇ ਦਿਲ ਦੇ ਦਿਲ ਵਿੱਚੋਂ ਪੂਰਾ ਪਿਆਰ ਮੰਗਦਾ, ਪਿਆਰ ਇਸ ਤਰ੍ਹਾਂ ਕਹਿੰਦਾ
ਮੰਗਦਾ ਹੈ ਬੇਬੀ ਪ੍ਰੀਤਮ ਜ਼ਰੂਰੀ, ਮੰਗਦਾ ਹੈ ਓਏ ਬੇਬੀ ਪ੍ਰੀਤ ਦੀ ਮਜ਼ਦੂਰੀ, ਮਾਤਾ ਨੂੰ ਚਕੋਰ ਪ੍ਰੀਤ ਹੈ ਪ੍ਰੀਤ ਹੈ ਉਹ ਪ੍ਰੀਤ ਹੈ ਲੈ ਤਾਰ ਨਿਹਾਲੇ ਚੰਦ ਚਕੋਰ ਪ੍ਰੀਤ ਹੈ ਲੈ ਤਾਰ ਨਿਹਾਲੇ ਚੰਦ ਚਕੋਰ ਪ੍ਰੀਤ ਹੈ ਉਹ ਪ੍ਰੀਤ ਹੈ ਲੈ ਤਾਰ ਨਿਹਾਲੇ ਚੰਦ ਚਕੋਰ ਪ੍ਰੀਤ ਹੈ ਲੈ ਤਾਰ ਚੰਦ ਚਕੋਰ ਪ੍ਰੀਤ ਹੈ ਪ੍ਰੀਤ ਹੈ ਉਹ ਪ੍ਰੀਤ ਹੈ ਲੈ ਤਾਰ ਨਿਹਾਲੇ ਚੰਦ ਚਕੋਰ ਪ੍ਰੀਤ ਹੈ ਲੈ ਤਾਰ ਨਿਹਾਲੇ ਚਕਵੀ ਸੂਰਜ ਹੇਤ ਹੈ ਉਹ ਹੇਤ ਹੈ ਮਿਲ ਹੋਣ ਸਖਾਦੇ ਚਕਵੀ ਸੂਰਜ ਹੇਤ ਹੈ ਮਿਲ ਹੋਣ ਕਮਲ ਜਲ ਜਾਣੀ ਹੈ ਉਹ ਜਾਣੀ ਹੈ ਤੂੰ ਦਿਖਾਲੇ ਨੇਹੋ ਕਮਲ ਜਲ ਜਾਣੀ ਹੈ ਮੋਰ ਬੰਦੀਏ ਬੋਲਦੇ ਉਹ ਬੋਲਦੇ ਦੇਖ ਬਦਲ ਸਾਲੇ ਮੋਰ ਬਣੀਏ ਬੋਲਦੇ ਉਹ ਬੋਲਦੇ ਬੋਲਦੇ ਦੇ ਮੰਦਰ ਕਾਲੇ ਮੋਰ ਬਣੀਏ ਬੋਲਦੇ ਨਾਰ ਪਤਾਰ ਪਿਆਰ ਹੈ ਉਹ ਪਿਆਰ ਹੈ ਪਿਆਰ ਪੁੱਤ ਸੰਭਾਲੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਮਰੀ ਤਾਂ ਬਿਰੜੀ ਉਹ ਬਿਰੜੀ ਬਿਰੜੀ ਉਹ ਨਿਭੈ ਨਾਤੇ ਤੀਰ ਮਰੀ ਤਾਂ ਬਿਰੜੀ ਉਹ ਨਿਭੈ ਨਾਤੇ
ਜੇ ਤਾਂ ਮਜ਼ਦੂਰੀ ਦੇਣੀ ਹੈ ਤਾਂ ਪਿਆਰ ਦੀ ਦੇ ਦੇ ਵਿਹੜੀ ਪ੍ਰੀਤ ਮਜ਼ਦੂਰੀ ਮੰਗ ਹੈ ਜੇ ਕੋ ਛਾਨ ਸੁਭਾ ਪਿਆਰ ਜਾਣਦੀ ਹੈ ਕੀ ਹੁੰਦਾ ਖਿੱਚ ਪੈਂਦੀ ਹੈ ਆਦਮੀ ਦੇ ਮਨ ਦੇ ਜਿੰਨਾ ਪਿਆਰ ਜਾਵੇ ਓਨੀ ਖਿੱਚ ਜਾਵੇ ਇੱਕ ਗੱਲ ਹੈ ਦੂਸਰਾ ਜਿਹੜਾ ਪਿਆਰ ਵਾਲਾ ਹੁੰਦਾ ਉਹ ਕਦੇ ਵੀ ਨਹੀਂ ਭੁੱਲਦਾ ਚਾਹੇ ਕਹੇ ਜੇ ਕੰਮ ਕਿੱਥੇ ਵੀ ਆਦਮੀ ਕਿੰਨਾ ਬਿਜ਼ੀ ਹੈ ਸੁਰਤ ਪਿਆਰ ਵਾਲੇ ਚ ਰਹਿੰਦੀ ਹੈ ਸੋ ਪਿਆਰ ਖਿੱਚ ਹੁੰਦਾ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ ਬਸਲੋਂ ਉਰੇ ਮੁਕਾਮ ਨਾ ਕੋਈ ਟੋਰ ਪਏ ਨਿਤਰੇ ਕਹਿੰਦੇ ਜਿਨ੍ਹਾਂ ਦੇ ਮਨ ਦੇ ਅੰਦਰ ਪਿਆਰ ਦੀ ਖਿੱਚ ਪੈ ਗਈ ਉਹ ਆਰਾਮ ਕਰਕੇ ਨਹੀਂ ਬਹਿੰਦੇ ਨੇਤਰਾਂ ਦੇ ਵਿੱਚੋਂ ਜਲ ਜਾਂਦਾ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕਿਹੜੀ ਬਾਤ ਸੱਚੀ ਅੱਖੀ ਰੰਗ ਰੰਗੀਲੇ ਰਤੀਆਂ ਜਿਨ ਕੋ ਪ੍ਰੇਮ ਖੁਮਾਰੀ ਜਿਸ ਦੀ ਕੈਫ ਨਾ ਉਤਰੇ ਕਵੀ ਸਦਾ ਰਹੇ ਮਤਵਾਰੀ ਪੋਸਤ ਭੰਗ ਅਫੀਮਾ ਕੋਲੋਂ ਪ੍ਰੇਮ ਪਿਆਲਾ ਪਾਰੀ ਸੰਤ ਦਾਸ ਜਾਂ ਦਿਲਵਰ ਮਿਲਿਆ ਤਿਸ ਦਿਨ ਥੀ ਬਲਿਹਾਰੀ ਕਹਿੰਦੇ ਪਿਆਰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣ ਸੂਲ ਸਰਾਈ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪਟਖੇੜਿਆਂ ਦਾ ਰਹਿਣਾ ਕਿਉਂਕਿ ਪਿਆਰ ਵਾਲੇ ਦਾ ਦਿੱਤਾ ਹੋਇਆ ਸੋ ਬੀਬੀ ਪਿਆਰ ਤੇ ਬਗੈਰ ਤਾਂ ਜਿਹੜਾ ਬੰਦਾ ਹੈ ਨਾ ਦੇਖਣ ਨੂੰ ਬੰਦਾ ਲੱਗਦਾ ਲੇਕਿਨ ਉਹ ਮਰਿਆ ਹੋਇਆ ਹੁੰਦਾ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਦੇ ਪ੍ਰੀਤ ਨਹੀਂ ਭਗਵਾਨ। ਮਰਿਆ ਹੋਇਆ ਬੰਦਾ ਹੁੰਦਾ ਡੈਡ ਬੋਡੀ, ਸਾਚ ਕਹੂੰ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿੰਨ ਹੀ ਮਜ਼ੂਰੀ ਕਹਦੀ ਹੈ ਪਿਆਰ ਕਹਿੰਦੀ ਨਾਮ ਦੇ ਪਿਆਰ ਤਾਂ ਅਸੀਂ ਕਰਦੇ ਹਾਂ ਰੱਬ ਨੂੰ, ਕਿਹੜਾ ਬੰਦਾ ਜਿਹੜਾ ਨਹੀਂ ਪਿਆਰ ਕਰ ਸਕਦਾ। ਕਹਿੰਦੇ ਬੀਬੀ ਆਪਣੇ ਮਤਲਬ ਨੂੰ ਪਿਆਰ ਕਰਦੇ, ਕੁਛ ਲੈਣ ਵਾਸਤੇ ਕਹਿੰਦੇ ਨੇ ਪਿਆਰ ਨਹੀਂ ਹੁੰਦਾ ਤਾਂ ਗਾਂ ਹੁੰਦਾ। ਫਿਰ ਕਹਿੰਦੀ ਉਹ ਪਿਆਰ ਕਿਹਾ ਜੇ ਹੈ ਜਿਹੜੀ ਤੂੰ ਗੱਲ ਕਰਦੇ? ਕਹਿੰਦਾ ਉਹ ਪਿਆਰ ਇਹ ਹੈ ਉਹ ਕੱਲਾ ਉਹਨੂੰ ਪਿਆਰ ਕਰਨਾ, ਬਾਕੀ ਜਿਹੜੇ ਜਿੰਨੇ ਦੁਨੀਆਂ ਦੇ ਪਿਆਰ ਹੈ ਸਭ ਛੱਡ ਦੇਣੇ। ਲੋਕ ਕਟੰਬ ਸਮੂਤੇ ਤੋੜਾ ਤੋ ਆਪਣ ਬੇਲੀ ਆਵੇ ਓ, ਲੋਕ ਕਟੰਬ ਸਮੂਤੇ ਤੋੜਾ ਤੋ ਆਪਣ ਬੇਲੀ ਆਵੇ ਓ, ਕਟੰਬ ਸਮੂਤੇ ਤੋੜੇ ਤਾਂ ਆਪਣ ਬੇਲੀ ਆਵੇ ਓ, ਕਟੰਬ ਸਮੂਤੇ ਤੋੜੇ ਤੋ ਆਪਣ ਬੇਲੀ ਆਵੇ ਓ, ਆਪਣ ਬੇਟੀ ਆਵੇ ਹੋ, ਆਪਣ ਬੇਟੀ ਆਵੇ ਹੋ, ਪਿਆਰ ਮੰਗਦਾ ਅਧੂਰਾ ਨਹੀਂ ਮੰਗਦਾ। ਦੁਨੀਆਂ ਦੇ ਪਿਆਰ ਝੂਠੇ ਨੇ ਸਾਰੇ, ਨਾਨਕ ਕੱਚੜਿਆਂ ਉਸ ਤੋੜ ਟੂੰਡ ਸੱਜਣ ਸੰਤ ਪੱਕਿਆਂ, ਉਹ ਜੀਮ ਦੇ ਵਿਛੜੇ ਉਹ ਮੋਇਆ ਨਾ ਜਾਈ ਚੋਰ। ਪਿਆਰ ਪੱਕਾ ਤਾਂ ਉਹ ਹੈ ਇਹ ਫਰੈਂਡ ਇਨ ਨੀਦ, ਇਹ ਫਰੈਂਡ ਇਨ ਡੀਦ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ। ਸੋ ਪਰਮੇਸ਼ਰ ਪਿਆਰ ਮੰਗਦਾ ਪੂਰੇ ਹਿਰਦੇ ਦਾ ਪਿਆਰ, ਫੇਰ ਕੀ ਕਰਦਾ ਫੇਰ ਬਸ ਆ ਗਿਆ, ਫਿਰ ਛੋੜ ਨਾ ਜਾਈਏ ਰੀਤ ਭਲੀ ਭਗਵੰਤ, ਇੱਕ ਵਾਰੀ ਬਸ ਆ ਜੇ ਪਿਆਰ ਦੇ। ਉਹਨੂੰ ਕੋਈ ਮੰਤਰ ਜੰਤਰ, ਕੋਈ ਦਾਨ ਪੁੰਨ, ਕੋਈ ਪੂਜਾ ਪਾਠ ਨਹੀਂ ਬਸ ਕਰ ਸਕਦਾ, ਸਭ ਕੁਝ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕੇ ਬਸ ਭਗਤਾਂ ਤਾਂ। ਭਗਤਾਂ ਨੇ ਕਿਉਂ ਬਸ ਕਰ ਲਿਆ? ਕਿਉਂਕਿ ਸਾਰਾ ਪਿਆਰ ਉਹਨੂੰ ਕਰਿਆ, ਨਾ ਨਿੰਦਿਆ ਦੀ ਪਰਵਾਹ ਕਰੀ, ਨਾ ਉਸਤਤ ਦੀ ਲੋਚਾ ਕਰੀ, ਨਾ ਦੁੱਖ ਤੋਂ ਡਰੇ, ਨਾ ਸੁੱਖਾਂ ਦੀ ਲੋਚਾ ਕਰੀ, ਮਸ ਰਹੇ ਪਿਆਰ ਦੇ ਅੰਦਰ। ਜੇ ਯਾਰੇ ਦਾ ਸੱਥਰ ਮਿਲ ਗਿਆ, ਲਾਂਭਾ ਨਹੀਂ ਦਿੱਤਾ ਵੀ ਮੈਂ ਤੇਰਾ ਭਜਨ ਕਰਿਆ, ਸਾਹਿਬਜ਼ਾਦੇ ਵੀ ਸ਼ਹੀਦ ਕਰਾ ਲਏ, ਸਾਰੇ ਸਿੱਖ ਸ਼ਹੀਦ ਕਰਾ ਲਏ, ਹਾਂ ਮੈਨੂੰ ਭੁੰਜੇ ਪਾਉਣਾ ਸੀ ਤਾਂ ਉੱਥੋਂ ਭੁੰਜੇ ਸੌਣ ਵਾਸਤੇ ਹੀ ਭੇਜਿਆ ਸੀ ਵੀ ਇਕੱਲਾ ਹੀ ਮੈਂ ਰੁਲਦਾ ਫਿਰਾਂ, ਨਾ ਯਾਰੇ ਦਾ ਸਾਨੂੰ ਸੱਥਰ ਚੰਗਾ ਪੱਠ ਕਿਹੜਿਆਂ ਦਾ ਰਹਿਣਾ। ਕਹਿੰਦੇ ਉਹ ਤਾਂ ਪੱਠ ਸੀ ਤੇਰੇ ਬਿਨਾਂ ਪਿਆਰਿਆ, ਇਹ ਵਧੀਆ ਜਿੱਥੇ ਤੂੰ ਮੈਨੂੰ ਹੁਣ ਰੱਖ ਲਈ। ਇਹ ਪਿਆਰ ਹੁੰਦਾ ਸੈਕਰੀਫਾਈਸ ਹੁੰਦੀ ਹੈ, ਪਿਆਰ ਵਿੱਚ ਲੈਣਾ ਕੁਛ ਨਹੀਂ ਹੁੰਦਾ, ਦੇਣਾ ਹੀ ਦੇਣਾ ਹੁੰਦਾ। ਜਾਂ ਲੱਭ ਤਾਂ ਨਿਉ ਕਿਆ, ਲੱਭ ਤਾਂ ਕੂੜਾ ਨਿਉ। ਜੇ ਲੱਭ ਹੈ ਕਿਸੇ ਚੀਜ਼ ਦੀ ਆਸ਼ਾ, ਕਹਿੰਦੇ ਪਿਆਰ ਨਹੀਂ ਹੋਇਆ ਕਰਦਾ। ਪਿਆਰ ਤਾਂ ਦੇਣ ਦਾ ਹੀ ਹੁੰਦਾ, ਸਭ ਕੁਛ ਕੁਰਬਾਨ ਕਰ ਦੇਣਾ, ਆਪ ਕੁਛ ਨਹੀਂ ਲੈਣਾ, ਪਿਆਰੇ ਨੂੰ ਦੇਈ ਜਾਣਾ। ਕਹਿੰਦੇ ਬੀਬੀ ਤੂੰ ਜਾਣਦੀ ਆ ਨਾ ਦੁਨੀਆਂ ਦੇ ਪਿਆਰ, ਤਾਂ ਮੈਂ ਤੈਨੂੰ ਕਹਿਣਾ ਸਾਰੇ ਪਿਆਰ ਤੋੜ ਕੇ ਪਰਮੇਸ਼ਰ ਨਾਲ ਪਿਆਰ ਪਾ ਲੈ, ਫਿਰ ਆਜੂ ਤੇਰੀ ਵੀ ਛਤਰੀ ਬਣਾਓ। ਬੇਣੀ ਦੇ ਆ ਕੇ ਰਾਸ਼ਨ ਲਿਆ ਕੇ ਗੱਡਾ ਲਿਆਂਦਾ ਭਰ ਕੇ, ਗਹਿਣੇ ਲਿਆਂਦੇ, ਰੋਜ਼ ਕਣਤਾਉਂਦੀ ਸੀ, ਕਰੀ ਨਾ ਉਹਦੀ ਰੱਖਿਆ। ਕਬੀਰ ਸਾਹਿਬ ਦੇ ਆ ਕੇ ਜੱਗ ਕਰਨਾ ਸ਼ੁਰੂ ਕਰ ਦਿੱਤਾ, ਤੇ ਸੈਨਰਾਜ ਦੇ ਆ ਕੇ ਮੁੱਠੀਆਂ ਚਾਪੀਆਂ ਭਰ ਲਏ। ਕਿਉਂ? ਪਿਆਰ ਕਰਦੇ ਸੀ। ਜਿਹੜਾ ਪਿਆਰ ਕਰਦਾ ਹੈ ਉੱਥੇ ਚਿੰਤ ਕੰਮ ਕਰੇ ਪ੍ਰਭ ਤਿਨਕੇ ਜਨ ਹਰ ਕਾ ਨਾਮ ਪਿਆਰਾ, ਆਪੇ ਹੀ ਕੰਮ ਕਰਦਾ ਫਿਰਦਾ, ਚਾਹੇ ਦੁਨੀਆਂਦਾਰੀ ਦਾ ਕੋਈ ਕੰਮ ਹੋਵੇ, ਪਰਮੇਸ਼ਰ ਨੇ ਆਪ ਕਰਨਾ। ਭਾਈ ਢਿੰਗ ਮਹਾਰਾਜ ਦੇ ਕੋਲ ਬੈਠਾ ਗੁਰੂ ਅੰਗਦ ਸਾਹਿਬ ਦੇ, ਉਧਰਲੇ ਪਾਸੇ ਵਿਆਹ ਸੀ ਜਿੱਥੇ ਸਾਰੀਆਂ ਡਿਊਟੀਆਂ ਉਹਦੀਆਂ ਲੱਗੀਆਂ ਹੋਈਆਂ ਸੀ, ਉਹ ਨਾਮ ਦੇ ਵਿੱਚ ਮਸਤ ਬੈਠਾ ਹੈ, ਪਿਆਰ ਦੇ ਵਿੱਚ ਮਸਤ ਬੈਠਾ ਹੈ, ਸਾਧੂ ਆਏ ਹੋਏ ਨੇ, ਘਰ ਕੀਰਤਨ ਹੋ ਰਿਹਾ। ਲੇਕਿਨ ਭਾਈ ਢਿੰਗ ਦਾ ਇੱਕ ਰੂਪ ਬਣ ਕੇ ਜਾ ਕੇ ਸਾਰੇ ਕੰਮ ਕਰਿਆ ਆ, ਜਦੋਂ ਵਿਹਲਾ ਹੋ ਕੇ ਗਿਆ ਉਹ ਕਹਿੰਦੇ ਤੂੰ ਤਾਂ ਹੁਣੇ ਸਾਰੇ ਕੰਮ ਕਰਕੇ ਗਿਆ, ਫੇਰ ਆ ਗਿਆ, ਤੈਨੂੰ ਯਾਦ ਨਹੀਂ ਹੈ, ਪਤਾ ਲੱਗ ਗਿਆ ਵੀ ਕੋਈ ਗੱਲ ਹੋ ਰਹੀ, ਬਈ ਉਹ ਆ ਗਿਆ ਜਿਹਨੂੰ ਮੈਂ ਪਿਆਰ ਕਰਨਾ। ਤੋ ਕਹਿੰਦੇ ਇਸ ਕਰਕੇ ਐਸੋ ਬੇਟੀ ਬਰ ਨਾ ਸਕੋ, ਸਭ ਅੰਤਰ ਸਭ ਥਾਈ ਹੋ, ਗੂੰਗੇ ਮਹਾਂ ਅੰਮ੍ਰਿਤ ਜਾ ਚਾਖਿਆ, ਪੁੱਛੇ ਕਹਿ ਨਾ ਜਾਈਓ, ਬੇਟੀ ਕਹਿ ਗੁਣ ਸੁਣ ਰਹੀ ਬਾਈ, ਜਲਦ ਵਾਹ ਤਰੂੰ ਥਾ ਪਿਓ। ਆ ਦੇਖ ਸਮੁੰਦਰ ਬੰਨਿਆ ਪਿਆ, ਤਰੂੰ ਤਾਰਾ ਸੈਂਟਰ ਚ ਕਢਾਇਆ ਕਰ, ਨਾਮੇ ਕੇ ਸਵਾਮੀ ਸੀਵ ਹੋਰੀ ਲੰਘ ਭਵੀਖ ਨਾ ਪਿਓ। ਸੋ ਇਸ ਤਰ੍ਹਾਂ ਦੇ ਨਾਲ ਸਮਝਾਉਂਦੇ ਨੇ ਕਿ ਬੀਬੀ ਨਾਮ ਜਪ, ਜੇ ਛੱਪਰੀਆਂ ਬਣਵਾਉਣੀਆਂ ਕੰਮ ਕਰਵਾਉਣੇ ਨੇ ਫੇਰ ਉਹਦੀ ਬਣ ਜਾ, ਉਹਦੇ ਵਿੱਚ ਧਿਆਨ ਰੱਖ ਦਿਨ ਰਾਤ, ਬਾਕੀ ਚੀਜ਼ਾਂ ਛੱਡ ਦੇ, ਬਾਕੀਆਂ ਦੇ ਵਿੱਚ ਨਾ ਡਰਾਉਣ ਹੋ। ਸੋ ਇਸ ਤਰ੍ਹਾਂ ਦੇ ਨਾਲ ਨਾਮਦੇਵ ਜੀ ਨੇ ਨਾਮ ਜਪਿਆ। ਗਰੀਬ ਆਦਮੀ ਨੇ ਮਹਾਰਾਜ ਕਹਿੰਦੇ ਗੋਬਿੰਦ 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 ਸਿੰਘ ਨਾਮ ਦੇਵ ਮਨ ਲੀਣਾ, ਆੜ ਦਾਮ ਕੋ ਛਿਪਰੋ ਹੋਇਓ ਲਖੀਣਾ। ਹਿੰਦੁਸਤਾਨ ਦਾ ਬਾਦਸ਼ਾਹ ਘਾ ਲੈ ਕੇ ਨਾਮਦੇਵ ਦੇ ਸਾਹਮਣੇ ਆ ਕੇ ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਮੈਨੂੰ ਗਊ ਸਮਝ ਕੇ ਬਖਸ਼ ਲੈ, ਕਿਉਂ ਦਰਦ ਹੋ ਰਿਹਾ ਪੇਟ ਦੇ ਵਿੱਚ, ਪਰਮੇਸ਼ਰ ਨੇ ਦਰਦ ਐਸਾ ਲਾਤਾ ਸਹਿਰ ਨਹੀਂ ਹੋ ਰਿਹਾ। ਕਹਿੰਦਾ ਮੈਨੂੰ ਬਖਸ਼, ਮੈਂ ਘਾ ਲੈ ਕੇ ਤੇਰੇ ਸਾਹਮਣੇ ਆਇਆ ਮੂੰਹ ਚ ਪਾ ਕੇ, ਮੈਂ ਤੇਰੀ ਗਊ। ਕਿੱਥੇ ਇੱਕ ਗਰੀਬ ਵਿਚਾਰਾ ਜਿਹਨੂੰ ਕੋਈ ਪੁੱਛਦਾ ਨਹੀਂ। ਮਹਾਰਾਜ ਕਹਿੰਦੇ ਫਾਈਨੈਂਸ਼ੀਅਲ ਲਿਮਿਟ ਉਹਦੀ ਅੱਧੀ ਰਬੜੀ ਦੀ ਸੀ, ਸੋ ਨਾਮ ਜਪਣ ਦੇ ਨਾਲ ਪਦਵੀ ਕਿੱਥੇ ਗਈ।
ਨਾਮ ਜਪ ਕੇ ਲਖਾਂ ਦਾ ਹੋ ਗਿਆ ਨਮਯਤੀ ਰਮਣੀ ਦਾ, ਜਪ ਕੇ ਲਖਾਂ ਦਾ ਹੋ ਨਮਯਤੀ ਰਮਣੀ ਦਾ, ਨਾਮ ਜਪ ਕੇ ਲਖਾਂਦਾ ਹੋ ਨਮਾਇਦੀ ਦਵਾਰੀ ਦਾ, ਨਾਮ ਜਪ ਕੇ ਲਖਾਂ
ਸੰਗ ਨਾਮ ਦਿਓ ਮਨ ਦੇ ਆੜ ਦਾਮ ਕੋ ਛੀਪਰੋ ਹੋਇਓ ਲਾਖੀ ਨਾ ਸੋ ਨਾਮ ਦੀ ਮਹਿਮਾ ਨਾਮੀ ਦੇ ਕਾਰਜ ਆਪ ਵਾਹਿਗੁਰੂ ਕਰਦਾ ਹਰ ਯੁਗ ਯੁਗ ਭਗਤ ਪਾਇਆ ਭੈਜ ਰੱਖਦਾ ਆਇਆ ਰਾਮ ਦਾ ਸੋ ਇਸ ਤਰ੍ਹਾਂ ਦੇ ਨਾਲ ਸਾਨੂੰ ਸਮਾਂ ਮਿਲਿਆ ਥੋੜਾ ਬਹੁਤਾ ਮਾਨਸ ਜਨਮ ਦੇ ਰੂਪ ਦੇ ਅੰਦਰ ਕਰੋੜਾਂ ਜਨਮਾਂ ਤੋਂ ਭਟਕਦੇ ਫਿਰਦੇ ਹਾਂ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲ ਕਰ ਲਓ ਬਾਕੀ ਜਿਹੜੀਆਂ ਚੀਜ਼ਾਂ ਨੇ ਇਹ ਰਹਿਣੀਆਂ ਨੀ ਸਤਸੰਗ ਜੀ ਨਿਕਲ ਜਾਣੀਆਂ ਨਾ ਸਮਾਂ ਹੀ ਰਹਿਣਾ ਨਾ ਜਵਾਨੀ ਰਹਿਣੀ ਹੈ ਚਲਿਆ ਜਾਣਾ ਸਭ ਕੁਛ ਫਰੀਦਾ ਚਬਣ ਚਲਾਨ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁਤੀ ਤਾ ਸੇ ਜਾਨੀ ਚਲੇ ਤਾ ਮਾਰਦਾ ਬਹੁਤ ਅਫਸੋਸ ਚਾਹੁੰਦਾ ਇਸ ਤਰ੍ਹਾਂ ਦੇ ਬਚਨ ਕਹਿੰਦਾ
ਤੈਨੂੰ ਛੱਡ ਕੇ ਬਾਲ ਸਿਖਾਈ ਜਿੰਨੇ ਤੈਨੂੰ ਛੱਡ ਕੇ ਜਿੰਨੇ ਤੈਨੂੰ ਛੱਡ ਕੇ ਛੱਡ ਕੇ ਬਾਲ ਸਿਖਾਈ ਜਿੰਨੇ ਤੈਨੂੰ ਛੱਡ ਕੇ ਜਿੰਨੇ ਤੈਨੂੰ ਛੱਡ ਕੇ
ਚਬਣ ਚਲਾਨ ਰਤਨ ਸੇ ਸੁਣੀਏ ਬਹਿ ਗਏ ਹੁਣ ਦੰਦ ਨਹੀਂ ਕੁਛ ਵੀ ਖਾਂਦੇ ਕਿਉਂਕਿ ਨਿਕਲ ਗਏ ਟੁੱਟ ਗਏ ਦੰਦ ਅੱਖਾਂ ਨਾਲ ਦਿਸਦਾ ਨਹੀਂ ਹੈ ਦੂਰੋਂ ਐਨਕਾਂ ਲਵਾਉਂਦਾ ਹੈ ਫਿਰ ਨਿਗਾਹ ਕੱਟ ਜਾਂਦੀ ਕੰਨਾਂ ਨਾਲ ਸੁਣਦਾ ਨਹੀਂ ਕਹਿੰਦਾ ਮੈਨੂੰ ਨਹੀਂ ਸੁਣਦੀ ਇੰਨੀ ਗੱਲ ਉੱਚੀ ਬੋਲ ਪੈਰਾਂ ਤੇ ਤੁਰਿਆ ਨਹੀਂ ਜਾਂਦਾ ਉੱਠ ਬੈਠ ਕੇ ਉੱਠ ਨਹੀਂ ਹੁੰਦਾ ਕਹਿੰਦੇ ਉਹ ਤਾਂ ਸਾਰੇ ਜਿਹੜੇ ਤੇਰੇ ਨਾਲ ਆਏ ਸੀ ਤੁਰ ਗਏ ਪਿਆਰਿਆ ਹੇੜਾ ਤਾਂ ਮਾਰਦਾ ਵੀ ਮੇਰੇ ਨਾਲ ਆਏ ਸੀ ਮੈਂ ਇਕੱਲਾ ਹੀ ਰਹਿ ਗਿਆ ਕਹਿੰਦਾ ਤੈਨੂੰ ਸੁਰਤ ਨਹੀਂ ਆਈ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ ਟਾਈਮ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਣਿਆ ਸੋ ਸਮਾਂ ਲੰਘਦਾ ਜਾਂਦਾ ਜੀ ਤਾਂ ਸਵਾਲ ਹੁੰਦਾ ਸਾਧਸੰਗ ਜੀ ਸਵਾਲ ਇਹ ਲੰਘ ਗਿਆ ਨਾ ਮੁੜ ਕੇ ਆਉਂਦਾ ਇਹ ਠਹਿਰਨ ਜਾਤ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਲੰਘਿਆ ਸੋ ਲੰਘਿਆ ਦੇਖ ਲੋ ਉਹ ਕਿਹੜੇ ਵੇਲੇ ਸੀਗੇ ਜਦੋਂ ਮਾਂ ਬਾਪ ਗੋਦੀਆਂ ਚੱਕ ਕੇ ਲਿਜਾਂਦੇ ਘਲਾਉਂਦੇ ਫਿਰਦੇ ਸੀ ਤੇ ਅੱਜ ਕਿਹੜੇ ਮੌਕੇ ਆ ਗਏ ਨਾ ਮਾਂ ਨਾ ਪਿਓ ਨਾ ਕੋਈ ਭਰਾ ਪਤਾ ਨੀ ਕਿੱਧਰ ਲੋਕ ਹੋ ਗਏ ਮੈਂ ਪਿੰਡ ਗਿਆ ਮੇਰਾ ਕਲਾਸ ਫੈਲੋ ਸੀ ਇੱਕ ਜਮਾਤ ਮੂਹਰੇ ਪੜ੍ਹਦਾ ਹੁੰਦਾ ਮੈਂ ਕਿਹਾ ਤੇਜਾ ਸਿੰਘ ਕੀ ਹਾਲ ਹੈ ਅੱਖਾਂ ਦੇ ਹੱਥ ਰੱਖ ਕੇ ਦੇਖੀ ਜਾਵੇ ਮੈਂ ਕਹਿੰਦਾ ਤੂੰ ਬਰਿਆਮ ਸਿੰਘ ਨਹੀਂ ਮੈਂ ਕਿਹਾ ਆਹੋ ਕਹਿੰਦਾ ਤੈਨੂੰ ਮੈਂ ਇੱਕੋ ਗੱਲ ਨਾਲ ਸਾਰਿਆਂ ਦਾ ਜਵਾਬ ਦੇਣਾ ਮੈਂ ਦੱਸ ਕਹਿੰਦਾ ਇੱਕ ਤੂੰ ਇੱਕ ਮੈਂ ਚਾਰ ਸਾਲ ਪਹਿਲਾਂ ਪੜ੍ਹਨ ਵਾਲੇ ਚਾਰ ਸਾਲ ਪਿੱਛੋਂ ਪੜ੍ਹਨ ਵਾਲੇ ਕਹਿੰਦੇ ਕੋਈ ਨੀ ਇੱਥੇ ਬਸ ਕਾਹਨੂੰ ਪੁੱਛਣਾ ਫਲਾਣਾ ਹੈਗਾ ਧਿਮਕਾ ਹੈਗਾ ਸਭ ਤੋਂ ਆਪਾਂ ਦੋ ਰਹਿ ਗਏ ਇਹ ਚਲੋ ਚੱਲੀਦਾ ਡੇਰਾ ਹੈ ਸਾਧ ਸਿੰਘ ਜੀ ਥੋੜੀ ਦੇਰ ਵਾਸਤੇ ਇੱਥੇ ਬੰਦਾ ਆਇਆ ਪੁਰਾਣੀ ਤੋਂ ਆਇਓ ਲਾਹ ਲੈਣ ਲੱਗਾ ਕਿਥਕ ਵਕੜੇ ਸਭ ਮੁਕਤੀ ਚੱਲੀ ਇਕਰਾਂ ਨੂੰ ਤਾਂ ਸੋਝ ਹੀ ਆ ਗਈ ਇੱਕ ਬੇਪਰਵਾਹ ਫਿਰਦੇ ਨੇ ਸੁਣਦਾ ਹੀ ਨਹੀਂ ਹੈ ਫਰੀਦਾ ਉਹ ਕਹਿੰਦੇ ਆ ਚਾਹ ਕਹਿੰਦੇ ਆ ਮੱਤੀ ਦਿੰਦੇ ਆ ਨਿੱਤ ਜੋ ਸ਼ੈਤਾਨ ਵਜਾਇਆ ਸਿੱਕੇ ਤਵੇਰੇ ਚ ਥੋੜਾ ਸਮਾਂ ਜਿਹੜਾ ਹੈ ਇਹਨੂੰ ਲੇਖੇ ਚ ਲਾ ਲਓ ਬੰਦਗੀ ਕਰੋ ਨਾਮ ਅੰਦਰ ਅੜੀਕ ਰਿਹਾ ਬੜੀ ਭਾਰੀ ਦੌਲਤ ਅੰਦਰ ਪਈ ਹੈ ਇਹਨੂੰ ਐਕਸਪਲੋਰ ਕਰ ਲਓ ਬਾਹਰ ਕਿਉਂ ਭਟਕਦੇ ਫਿਰਦੇ ਹੋ ਅੰਦਰ ਇਹ ਸਭ ਕੁਛ ਹੈ ਬਾਹਰ ਕੁਛ ਨਹੀਂ ਹੈ ਅੰਦਰਲੀਆਂ ਸ਼ਕਤੀਆਂ ਉਜਾਗਰ ਹੋ ਜਾਣ ਭਾਵੇਂ ਉਹਨਾਂ ਤੇ ਸੰਤ ਕੰਮ ਨਹੀਂ ਲੈਂਦੇ ਪਰ ਉਹ ਆਪੇ ਹੀ ਲੱਠੀਆਂ ਹੀ ਫਿਰਦੀਆਂ ਆਪੇ ਕਰੀ ਜਾਂਦੀ ਆਪਣੇ ਆਪ ਇਹ ਸਿਖਾਲਾ ਕਿ ਉਹ ਸਿਖਾਲਾ ਉਧਰ ਮਜ਼ਦੂਰ ਬਣਿਆ ਤੁਰਿਆ ਫਿਰਦਾ ਹੈ ਇਧਰ ਨਾਮ ਜਪਣਾ ਪਿਆਰ ਕਰਨਾ ਸਹੀ ਬਾਤ ਨੂੰ ਸਮਝ ਜੇ ਕਹੋ ਫਿਰ ਪਿਆਰ ਦੁਨੀਆਂ ਨਾਲ ਦਾ ਕਰੋ ਦੁਨੀਆਂ ਜਦੋਂ ਮਾਲਕ ਨਾਲ ਪਿਆਰ ਹੋ ਗਿਆ ਸਾਰੀ ਦੁਨੀਆਂ ਨਾਲ ਆਪੇ ਹੀ ਹੋ ਗਿਆ ਉਹ ਦੁਨੀਆਂ ਦਾ ਸੇਵਾਦਾਰ ਬਣ ਜਾਂਦਾ ਜਿਹਦੇ ਅੰਦਰ ਪਿਆਰ ਦੀ ਰੌਹ ਰੁਮਕਦੀ ਹੈ ਜਿਹਦੇ ਅੰਦਰ ਖੁਦਗਰਜੀ ਤੇ ਨਫ਼ਰਤ ਦੀ ਰੌਹ ਰੁਮਕਦੀ ਹੈ ਉਹ ਨਹੀਂ ਬਣਦਾ ਕਿਸੇ ਨੂੰ ਨਹੀਂ ਪਿਆਰ ਕਰਦਾ ਸੋ ਪਿਆਰ ਦੇ ਵਿੱਚ ਆ ਕੇ ਪ੍ਰਭੂ ਦਾ ਨਾਮ ਜਪੋ ਉਹਨੂੰ ਯਾਦ ਕਰੋ ਉਹਨੂੰ ਆਪਣਾ ਬਣਾਉਣ ਦਾ ਯਤਨ ਕਰੋ ਫਿਰ ਇੱਥੇ ਵੀ ਸੁਖੀ ਤੇ ਦਰਗਾਹ ਦੇ ਵਿੱਚ ਵੀ ਸੁਖੀ ਸੋ ਹੁਣ ਸਮਾਂ ਜਾਤ ਨਹੀਂ ਦਿੰਦਾ ਸੰਤ ਸਾਧੂ ਸਿੰਘ ਜੀ ਆਏ ਹੋਏ ਨੇ ਡਬਲ ਐਮ ਏ ਸਾਡੇ ਮੈਂ ਤਾਂ ਸੰਤ ਨਹੀਂ ਹਾਂ ਮੈਂ ਤਾਂ ਉਹੀ ਕਹਿਣ ਲੱਗ ਗਿਆ ਇੱਥੇ ਰਿਵਾਜ ਪੈ ਗਿਆ ਕੋਈ ਨਹੀਂ ਸੀ ਕਹਿੰਦਾ ਹੁੰਦਾ ਆਪੇ ਹੀ ਰਿਵਾਜ ਜਿਹਾ ਪਾ ਲਿਆ ਕੁਝ ਬੀਬੀਆਂ ਨੇ ਪਹਿਲਾਂ ਪਾਇਆ ਭਾਈਆਂ ਨੇ ਪਿੱਛੋਂ ਪਾ ਲਿਆ ਇਹ ਡਬਲ ਐਮ ਏ ਨੇ ਸੰਤ ਦੁਨੀਆਦਾਰੀ ਦੇ ਪੜ੍ਹਾਈ ਤੋਂ ਵੀ ਬਹੁਤ ਪੜ੍ਹਾਈ ਹੈ ਬਾਕੀ ਤਗੜੇ ਹੀ ਨੇ ਜਿਨ੍ਹਾਂ ਨੇ ਪੜ੍ਹਾਉਂਦੇ ਅਸਤੀਫਾ ਦੇ ਤਾ ਇਸ ਰਸਤੇ ਪੈ ਗਏ ਮਹਾਰਾਜ ਦੀ ਸੰਗਤ ਕਰੀ ਉਹ ਵੀ ਆਏ ਹੋਏ ਨੇ ਤੇ ਮੈਂ ਇਹਨੂੰ ਕਹਿੰਦੇ ਸੀ ਵੀ ਮੇਰੇ ਬਾਰੇ ਨਾ ਕਿਹੋ ਮਹਾਰਾਜ ਕੋਈ ਦੋ ਚਾਰ ਵਚਨ ਤਾਂ ਅਸੀਂ ਸੁਣਾਂਗੇ ਐਡੀ ਦੂਰੋਂ ਆਏ ਸੋ ਉਹ ਵੀ ਆਪ ਨੂੰ ਥੋੜੇ ਜਿਹੇ ਵਚਨ ਸੁਣਾਉਣਗੇ ਉਹ ਕੁਰਸੀ ਤੇ ਅਸੀਂ ਇਸ ਵਾਸਤੇ ਦਿੰਦੇ ਹਾਂ ਐਕਸੀਡੈਂਟ ਚ ਇਹਨਾਂ ਦਾ ਜਿਹੜਾ ਪੱਟ ਸੀ ਨਾ ਉਹ ਟੁੱਟ ਗਿਆ ਸਾਹ ਸਾਈਂ ਇੱਥੋਂ ਮੇਰੇ ਕੋਲੋਂ ਹੀ ਗਏ ਸੀ ਪੁੰਜੇ ਨਹੀਂ ਹੈ ਬੈਠ ਸਕਦੇ ਅਸੀਂ ਤਾਂ ਚੌਂਕੜੀ ਮਾਰ ਲੈਂਦੇ ਹਾਂ ਇਹਨਾਂ ਦੇ ਚੌਂਕੜੀ ਮਾਰੇ ਨਹੀਂ ਹੁੰਦੀ ਇੱਥੇ ਡਾਕਟਰ ਆਪਣੇ ਜੋਸ਼ੀ ਸਾਹਿਬ ਨੇ ਵੀ ਕਾਫ਼ੀ ਮਿਹਨਤ ਕਰੀ ਹੈ ਸੋ ਇਹੀ ਤਰੀਕਾ ਹੈ ਕਿ ਇਸ ਤਰ੍ਹਾਂ ਹੀ ਸੰਗਤ ਚ ਬਿਠਾ ਸਕਦੇ ਹਾਂ ਐਵੇਂ ਜਿਵੇਂ ਕੀਰਤਨ ਕਰਦੇ ਨੇ ਉੱਚੇ ਬੈਠ ਕੇ ਥੋੜਾ ਸੀਟ ਬਣਾਉਣੀ ਪੈਂਦੀ ਹੈ ਜਿਹਦੇ ਨਾਲ ਲੱਤ ਸਹੀ ਆ ਜਾਓ ਵਾਹਿਗੁਰੂ ਨੇ ਕੋਈ ਐਸੇ ਪਤਾ ਨਹੀਂ ਉਹਨਾਂ ਦਾ ਕੀ ਹੁਕਮ ਹੈ ਜਾਂ ਪਾਣਾ ਹੈ ਬੜਾ ਇਹਨਾਂ ਨੇ ਕੰਮ ਕਰਨਾ ਸੀ ਦੌੜ ਭੱਜ ਕੇ ਉਹਨਾਂ ਦੇ ਬਚਨ ਸਰਵਣ ਕਰਾਂਗੇ ਸੋ ਦੂਸਰੀ ਬਾਤ ਇਹ ਹੈ ਕਿ ਪਿਛਲੀ ਵਾਰੀ ਵੀ ਮੈਂ ਦੱਸਿਆ ਸੀ ਕਿ ਜੁਲਾਈ ਦੇ ਮੈਗਜ਼ੀਨ ਆ ਗਏ ਨੇ ਉਹਨਾਂ ਚ ਬੜੇ ਲੇਖ ਨੇ ਸੋਹਣੇ ਸੋਹਣੇ ਮਹਾਂਪੁਰਸ਼ਾਂ ਦੇ ਲੇਖ ਨੇ ਪੜ੍ਹੋ ਇਹਨਾਂ ਦਾ ਰਿਕਾਰਡ ਰੱਖੋ ਕੰਮ ਆਉਣਗੇ ਜਦੋਂ ਬਹੁਤ ਸਮੇਂ ਤੋਂ ਬਾਅਦ ਜਦ ਤੁਸੀਂ ਦੇਖੋਗੇ ਤੁਹਾਨੂੰ ਫਰੈਸ਼ ਲੱਗਣਗੇ ਫੇਰ ਮੁੜ ਕੇ ਸਾਰੇ ਪੜ੍ਹੋਗੇ ਇਹ ਕੰਟੀਨਿਊਟੀ ਹੈ ਇਹਨਾਂ ਦੀ ਜਿਨ੍ਹਾਂ ਦੇ ਪਹਿਲੇ ਮੈਂਬਰ ਬਣੇ ਨੇ ਆ ਬੀਬੀ ਆਈ ਹੈ ਇੰਗਲੈਂਡ ਤੋਂ ਇਹ ਕਹਿੰਦੀ ਵੀ ਜਿਹੜੇ ਮੈਂ ਲਿਆਈ ਹਾਂ ਮੈਂਬਰ ਬਣਾ ਕੇ ਸੀ ਇਹਨਾਂ ਨੂੰ ਜਿੱਦਣ ਤੋਂ ਛਪਣ ਲੱਗਿਆ ਉਦੋਂ ਤੋਂ ਸਾਰੇ ਪੂਰੇ ਕਰੋ ਉਹ ਸਾਰਾ ਹੀ ਪੜ੍ਹਨਾ ਚਾਹੁੰਦੇ ਐਵੇਂ ਜਿਵੇਂ ਹੋਰ ਬਹੁਤ ਸਾਰੇ ਪ੍ਰੇਮੀਆਂ ਦੇ ਆਏ ਨੇ ਉਹ ਕਹਿੰਦੇ ਸਾਨੂੰ ਤਾਂ ਜੀ ਅਪ੍ਰੈਲ ਤੋਂ ਹੀ ਮੈਂਬਰ ਬਣਾਓ ਉਹ ਵੀ ਸਾਨੂੰ ਦਓ ਨਹੀਂ ਤਾਂ ਅਧੂਰਾ ਰਹਿ ਗਿਆ ਸਾਡਾ ਤੋਂ ਸੋਹਾ ਮੈਗਜ਼ੀਨ ਆ ਬੀਬੀਆਂ ਦੇ ਕੋਲ ਨੇ ਪ੍ਰੇਮੀ ਜਿਹੜੇ ਨੇ ਨਹੀਂ ਲਿਆ ਲੈਣ ਦੀ ਕੋਸ਼ਿਸ਼ ਕਰੋ ਬਾਕੀ ਮੇਰੀ ਬੇਨਤੀ ਹੈ ਮਹਾਂਪੁਰਸ਼ 30 ਮੈਂਬਰ ਬਣਾ ਕੇ ਲਿਆਏ ਨੇ ਪਹਿਲਾਂ ਵੀ ਇਹਨਾਂ ਨੇ ਭੇਜੀ ਸੀ ਲਿਸਟ ਆ ਬੀਬੀ ਆਈ ਹੈ ਇੰਗਲੈਂਡ ਤੋਂ ਸੁਖਦੇਵ ਚੀਮਾ ਇਹ ਵੀ ਬਹੁਤ ਸਾਰੇ ਮੈਂਬਰ 30 ਦੇ ਕਰੀਬ ਬਣਾ ਕੇ ਲਿਆਈ ਹੈ ਫੇਰ ਜਾ ਕੇ ਬਣਾਉਣੇ ਅਮਰੀਕਾ ਦੇ ਵਿੱਚ ਸੈਂਕੜਿਆਂ ਦੀ ਤਦਾਦ ਬਣ ਰਹੇ ਜਿੱਥੇ ਜਿੱਥੇ ਵੀ ਕਹਿੰਦਾ ਜਰਮਨੀ ਦੇ ਅੰਦਰ ਮੈਨੂੰ ਟੈਲੀਫੋਨ ਆਇਆ ਮੈਂ ਕਿਹਾ ਮੈਂਬਰ ਕਹਿੰਦਾ ਜੀ ਥੋੜੇ ਦਿਨ ਮੇਰੇ ਹੋਰ ਰਹਿੰਦੇ ਮੇਰਾ ਲਾਇਸੈਂਸ ਜਬਤ ਹੋ ਗਿਆ ਸੀ ਕਹਿੰਦਾ ਮੈਂ ਸਾਰੀ ਜਰਮਨੀ ਚ ਘੁੰਮ ਜਾਣਾ ਤੇ ਮੈਂ ਮੈਂਬਰ ਬਣਾ ਦੂੰਗਾ ਉਸ ਸਾਰੇ ਉਹ ਚੰਗਾ ਪਰਵਕਾਰ ਹੈ ਜਿਹੜੇ ਪੜ੍ਹਨਗੇ ਪਰਮੇਸ਼ਰ ਵੱਲ ਲੱਗਣਗੇ ਕਿਉਂਕਿ ਉਹਦੇ ਚ ਦਵੈਤ ਭਾਵ ਦਾ ਵਚਨ ਨਹੀਂ ਹੈ ਸਾਰਾ ਦਵੈਤ ਦਾ ਵਚਨ ਚੱਲਦਾ ਪ੍ਰਭੂ ਦਾ ਚੱਲਦਾ ਸ਼ੱਕ ਪਾਉਣ ਵਾਲਾ ਤੇ ਗਲਤ ਰਸਤੇ ਪਾਉਣ ਵਾਲਾ ਬਚਨ ਉਹਦੇ ਚ ਨਹੀਂ ਅਸੀਂ ਲਿਖਣ ਦਿੰਦੇ ਸਾਰਿਆਂ ਦੇ ਲੇਖ ਚੈੱਕ ਕੀਤੇ ਜਾਂਦੇ ਨੇ ਕਿ ਕੋਈ ਐਸਾ ਬਚਨ ਨਾ ਲੰਘ ਜਾਵੇ ਕਿ ਡਾਊਟ ਕ੍ਰੀਏਟ ਹੋਵੇ ਸੋ ਇੱਕ ਇੱਕ ਜਿੰਨੇ ਮੈਂਬਰ ਬਣ ਗਏ ਨੇ ਇੱਕ ਇੱਕ ਜ਼ਰੂਰ ਬਣਾਓ ਪਹਿਲਾਂ ਫਿਰ ਆਪਾਂ ਜੇ 5000 ਜਦ ਪੱਕੇ ਮੈਂਬਰ ਹੋ ਗਏ ਉਹ ਤੋਂ ਬਾਅਦ ਫਿਰ ਹਿੰਦੀ ਦਾ ਸ਼ੁਰੂ ਕਰਾਂਗੇ ਉਹਦੇ ਬਾਅਦ ਇਵੇਂ ਜਿਵੇਂ ਚੱਲਦਾ ਚੱਲਦਾ ਇੰਗਲਿਸ਼ ਦਾ ਵੀ ਹੋ ਜਾਵੇਗਾ ਤਿੰਨ ਲੈਂਗੁਏਜ ਜਾਏਗਾ ਬਾਹਰੋਂ ਦੂਰ ਦੂਰ ਤੋਂ ਟੈਲੀਫੋਨ ਆਉਂਦੇ ਨੇ, ਅੱਜ ਆਏ ਨੇ, ਕਹਿੰਦਾ ਜੀ ਮੈਂ ਤੁਸੀਂ ਮੈਨੂੰ ਨੀ ਜਾਣਦੇ, ਮੈਂ ਤੁਹਾਨੂੰ ਨੀ ਜਾਣਦਾ, ਤੇ ਆਪਣੀ ਸਾਂਝ ਪਈ ਹੈ, ਕਹਿੰਦਾ ਫਿਲਮ ਤੋਂ, ਆਹ ਫਿਲਮ ਚੱਲ ਰਹੀ ਹੈ, ਟੈਲੀਫੋਨ ਨੰਬਰ ਤੁਹਾਡਾ ਲਿਖਿਆ ਹੋਇਆ, ਮੈਂ ਟੈਲੀਫੋਨ ਕਰਕੇ ਤੁਹਾਡੇ ਨਾਲ ਗੱਲ ਕਰਨੀ ਸੀ। ਕਹਿੰਦਾ ਮੈਗਜ਼ੀਨ ਇੱਥੇ ਆ ਗਏ ਤੇ ਬਹੁਤ ਉਤਸ਼ਾਹ ਹੈ, ਹਰੇਕ ਦੇ ਮੁੱਖੋਂ ਇਹ ਨਿਕਲਦਾ ਵੀ ਬਹੁਤ ਵਧੀਆ ਚੀਜ਼ ਆ ਗਈ ਜਿਹੜੀ ਸ਼ਾਂਤੀ ਦਿੰਦੀ ਹੈ, ਰੱਬ ਦੇ ਨਾਲ ਜੋੜਦੀ। ਮੈਗਜ਼ੀਨ ਤਾਂ ਬੇਅੰਤ ਨੇ, ਕੋਈ ਪੋਲੀਟੀਕਲ ਹੈ, ਕੋਈ ਕਿਸੇ ਹੋਰ ਤਰ੍ਹਾਂ ਦਾ, ਕੋਈ ਹਾਸੇ ਹੁਸੇ ਦਾ ਹੈ, ਇਹ ਕੇਵਲ ਅਧਿਆਤਮਵਾਦ ਹੈ, ਜਿਹੜੀਆਂ ਚੀਜ਼ਾਂ ਲੱਭਣੀਆਂ ਨਹੀਂ ਹੈ ਸੈਂਕੜੇ ਕਿਤਾਬਾਂ ਵਿੱਚ, ਉਹਨਾਂ ਵਿੱਚੋਂ ਦੇਖ ਕੇ ਪੁਣ ਕੇ ਗੁਰਮਤਿ ਦੇ ਹਿਸਾਬ ਨਾਲ ਬਾਤ ਕੀਤੀ ਜਾਂਦੀ ਹੈ। ਸੋ ਇਸ ਕਰਕੇ ਜਿਹੜੇ ਪ੍ਰੇਮੀਆਂ ਨੇ ਲੈਣੇ ਨੇ, ਮੈਂਬਰ ਵਧਾਓ, ਸਾਰਾ ਇੱਕ ਪਰਵਕਾਰ ਹੋਇਆ ਕਰਦਾ। ਇੱਕ ਪ੍ਰੇਮੀ ਸਾਡੇ ਰਿਸ਼ਤੇਦਾਰ ਸੀ, ਉਹ ਕਹਿੰਦੇ ਸਾਡਾ ਕੰਮ ਨਹੀਂ ਚੱਲਦਾ, ਤੁਸੀਂ ਕੁਛ ਕਰੋ। ਮੈਂ ਕਿਹਾ ਤੇਰਾ ਕੰਮ ਤਾਂ ਚੱਲ ਜੂ, ਤੂੰ ਆ ਜਿਹੜੀਆਂ ਫਿਲਮਾਂ ਨੇ ਨਾ ਜਿੰਨੀਆਂ ਵੱਧ ਬਣਾ ਕੇ ਦੇਗਾ ਓਨਾ ਹੀ ਚੱਲ। ਉਹਨੇ 700 ਫਿਲਮ ਬਣਾ ਲਈ, ਉਹ ਵੰਡ ਦਿੱਤੀ। ਮੈਂ ਇੱਥੇ ਆ ਗਿਆ, ਮੈਨੂੰ ਟੈਲੀਫੋਨ ਆਇਆ, ਕਹਿੰਦੇ ਪਿਤਾ ਜੀ, ਕਹਿੰਦੇ ਕੰਮ ਤਾਂ ਇੰਨਾ ਆ ਗਿਆ, ਸਾਡੇ ਸਟੋਰ ਚ ਲੰਘਣ ਨੂੰ ਥਾਂ ਹੀ ਨਹੀਂ ਹੈ। ਕਹਿੰਦਾ 10 ਅਮਰੀਕਨ ਮੈਂ ਟੈਕਨੀਸ਼ੀਅਨ ਰੱਖੇ ਹੋਏ ਨੇ, ਕਿੱਥੇ ਮੈਂ ਆਪੇ ਕਰਦਾ ਸੀ, ਹੁਣ 10 ਰੱਖੇ ਹੋਏ ਨੇ ਗੋਰੇ ਥੱਲੇ। ਫਿਰ ਆਇਆ ਵੀ ਮੈਂ ਦੂਸਰਾ ਖੋਲ ਲਿਆ, ਫਿਰ ਮੈਨੂੰ ਪਤਾ ਲੱਗਿਆ ਵੀ ਉਹ ਫਿਲਮਾਂ ਬੰਦ ਕਰਦੀਆਂ। ਮੈਂ ਕਿਹਾ ਤੁਸੀਂ ਬੰਦ ਕਰਦੀਆਂ, ਹੁਣ ਤੁਹਾਡਾ ਕੰਮ ਵੀ ਬੰਦ ਹੋ ਜੂ। ਜਦ ਹੀ ਦੂਜਾ ਪਿਕ ਗਿਆ, ਦੂਜੇ ਦਾ ਆਉਣ ਲੱਗ ਗਿਆ ਜੀ, ਪਤਾ ਨੀ ਕੀ ਹੋ ਗਿਆ, ਅਚਾਨਕ ਇਹ ਕੰਮ ਆਇਆ ਸੀ, ਅਚਾਨਕ ਹੀ ਹਟ ਗਿਆ। ਮੈਂ ਕਿਹਾ ਤੁਸੀਂ ਗੁਰੂ ਦਾ ਕੰਮ ਸ਼ੁਰੂ ਕਰਿਆ ਸੀ, ਗੁਰੂ ਨੇ ਤੁਹਾਡਾ ਕੰਮ ਕਰਿਆ, ਬਾਬਾ ਜੀ ਨੇ ਤਾਂ ਕੋਈ ਪੈਸਾ ਨੀ ਲੈਣਾ, ਕੋਈ ਧੇਲਾ ਨੀ ਲੈਣਾ, ਮੈਨੂੰ ਤਾਂ ਬੇਨਤੀਆਂ ਕਰਦੇ ਨੇ ਰੋਜ਼, ਟੈਲੀਫੋਨ ਆਉਂਦੇ, ਅਮਰੀਕਾ ਆ ਜਾਓ, ਅਮਰੀਕਾ ਆ ਜਾਓ। ਮੈਨੂੰ ਪਤਾ ਜੇ ਮੈਂ ਅਮਰੀਕਾ ਜਾਵਾਂ, 10-15 ਲੱਖ ਰੁਪਇਆ ਸਹਿਜੇ ਹੀ ਮੈਨੂੰ ਭੇਟਾ ਕਰ ਦੇਣ, ਮੈਂ ਜਾਂਦਾ ਹੀ ਨਹੀਂ ਹੋਇਆ, ਮੈਂ ਕਰਨਾ ਕੀ ਆ, ਐਵੇਂ ਖਾਮ ਖਾ ਨਵੇਂ ਕੰਮ ਛੱਡਣਗੇ, ਆਰਾਮ ਨਾਲ ਬੈਠੇ। ਸੋ ਇਹ ਕੰਮ ਕਰਦੇ ਆ ਗੁਰੂ ਮਹਾਰਾਜ ਦਾ, ਇਹਦੇ ਚ ਆਸ਼ਾ ਕੋਈ ਨੀ। ਸੋ ਜਦੋਂ ਜਿਹੜਾ ਵੀ ਕੰਮ ਕਰੇਗਾ ਕੋਈ ਕਰਕੇ ਦੇਖ ਲਓ, ਉਹਦਾ ਕੰਮ ਗੁਰੂ ਨੇ ਕਰਨਾ, ਮਹਾਰਾਜ ਉਹਦਾ ਕਰੂਗਾ, ਤੁਸੀਂ ਮਹਾਰਾਜ ਦਾ ਕਰਕੇ ਦੇਖ ਲਓ। ਸੋ ਇਹ ਮੈਂ ਐਵੇਂ ਨੀ ਬਾਤ ਕਹਿੰਦਾ, ਜੋ ਬਾਤ ਚੱਲਦੀ ਆ ਉਹਦੇ ਹਿਸਾਬ ਨਾਲ ਹੀ ਮੈਂ ਬਾਤ ਕਹਿ ਰਿਹਾ। ਸੋ ਹੁਣ ਸਮਾਂ ਇਜਾਜ਼ਤ ਨੀ ਦਿੰਦਾ, ਅਨੰਦ ਸਾਹਿਬ ਹੋਏਗਾ ਤੇ ਉੱਥੇ ਬਾਤ ਗੁਰਸਤੋਤਰ ਹੋਏਗੀ, ਅਰਦਾਸ ਹੋਏਗੀ, ਫਿਰ ਸੰਤਾਂ ਦੇ ਵਚਨ ਆਪਾਂ ਥੋੜ੍ਹੀ ਦੇਰ ਸਰਵਣ ਕਰਾਂਗੇ। ਸੋ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨੇ